संसार के अंदर कोई भी संसार अजिहा कोई है जिहड़ा मैनु मेरे प्रीतम नु मिला दे। बड़ी गुरु महाराज ने जो इस तुक के अंदर भावना साडे वास्ते प्रगट की है, बड़े भेत की बात है इहदे विच, क्योंकि लोचा है मिलने की, दीवार नहीं करया जांदा भी फलाना मिलावे कोई हिंदू धर्म का ऋषि आके मिलावे, कोई इस्लाम वाला मिलावे, कोई ईसाई मिलावे, कोई बोधी मिलावे, कोई सिख धर्म वाला आके मिलावे, उहदा लोचा मिलने की है, प्यासा है पानी तो बुल सुक गए ने, जबान पिछे मिल रही है, उदे अंदरों हूक उठ रही है भी कोई इस वेले आके मैनू पानी पिला दे। जे वो कह दे कि मैं तो इस्लाम धर्म का भाई, पानी तो मेरे को है, वो कहना मैं तो मरदा जाना, मैनू पानी पिला, ये गल्लां मेरे सोचण दीआं नहीं है, मैं भी इंसान तू भी इंसान, मिलाउंदा कौन है जिहड़ा परमेश्वर नूं मिलिया होवे, जिहड़ा परमेश्वर नूं मिलदा है वो बाकी की बचदा है, वो कुछ भी नहीं बचता, जब हम होते तब तू ना ही, अब तू ही मैं ना ही, वो उहदे विच परमेश्वर आके बस जांदा है, इह कुदरती तौर है, दो दा थां नहीं है किते भी, आपे पट्टी कर्म आप उपर लेख भी तू एको कही है नानका, दूजे दूजा कहे दूजे की गुंजाइश नहीं है, इसलिए अंदर गल समझ आई है, क्योंकि साढ़े जदों संस्कार पै जाते हैं ना बहुत पछड़ जाने, बहुत दूर लग जाने, साड़ी थिंकिंग यूनिवर्सल नहीं रहती है, असं सैक्शनल थिंकिंग आ जाने, वो सानू बहुत चंगी लगती है, लेकिन इथे गुरु महाराज ने तो कोई अखर वरत्या भी ए नहीं बॉडी, जेड़ा मिलिया होया हों परमेश्वर की जात होंगी है, वो मिलता ही ता है जे दूसरे का अभाव हो जाए, नहीं मिलिया नहीं कहते, नहीं मिलिया नहीं हों, दो ने ਵਾਹਿਗੁਰੂ ਦੇ ਨਾਲ ਤਾਂ ਮਿਲਿਆ, ਸਮੁੰਦਰ ਦੇ ਨਾਲ ਮਿਲਿਆ ਹੋਇਆ ਦਰਿਆ, ਦੂਸਰਾ ਨਹੀਂ ਰਿਹਾ ਕੱਲ। ਪਾਣੀ ਦੇ ਨਾਲ ਮਿਲੀ ਹੋਈ ਜਲ ਤਰੰਗ ਦੂਸਰੀ ਨਹੀਂ ਹੋਇਆ ਕੱਲ। ਇਸ ਕਰਕੇ ਉਹ ਇੱਕ ਹੂਕ ਹੈ ਹਿਰਦੇ ਦੇ ਅੰਦਰ, ਤੇ ਮੈਂ ਅਰਪਣ ਕੀ ਕਰਾਂ, ਡੇਰਾ ਵੀ ਬਣਾ ਦੇਵੇ, ਮੈਂ ਆਪਣਾ ਤਨ ਵੀ ਦੇ ਦਾਂ, ਤਨ ਵੀ ਦੇ ਦਵਾਂ, ਉਹਦੇ ਬਾਅਦ ਮੈਂ ਵਿਕ ਜਾਵਾਂ, ਮੈਨੂੰ ਮੁੱਲ ਲੈ ਲਵੇ, ਉਹਦਾ ਗੁਲਾਮ ਬਣ ਜਾ। ਗੁਲਾਮ ਦੇ ਬਾਰੇ ਸਮਝਣਾ, ਇਬਰਾਹਿਮ ਆਦਮ ਬਾਦਸ਼ਾਹ ਸੀ ਅਫਗਾਨਿਸਤਾਨ ਦਾ, ਸਤਸੰਗ ਕਰਾਇਆ ਕਰਦਾ ਸੀ, ਬੜਾ ਉਹਦਾ ਮਨ ਨਰਮ ਸੀ। ਉਹਨਾਂ ਦਿਨਾਂ ਦੇ ਅੰਦਰ ਗੁਲਾਮ ਵਿਕਿਆ ਕਰਦੇ ਸੀ, ਲੋਕ ਫੜ ਕੇ ਲੈ ਜਾਂਦੇ ਸੀ। ਨਖਾਸ ਦੇ ਵਿੱਚ ਇੱਕ ਬਾਜ਼ਾਰ ਹੁੰਦਾ, ਖਾਸ ਨਖਾਸ ਕਹਿੰਦੇ ਸੀ ਉਹਨੂੰ, ਉਹਦੇ ਵਿੱਚ ਇੱਕ ਪਲੇਟਫਾਰਮ ਹੁੰਦਾ ਉੱਚਾ ਲੱਕੜੀ ਦਾ ਬਣਿਆ ਹੋਇਆ, ਉਹ 8-7 ਫੁੱਟ ਚੌੜਾ ਹੁੰਦਾ, ਦੋ ਆਦਮੀ ਉਹਦੇ ਤੇ ਖੜ ਜਾਂਦੇ ਸੀ, ਤਿੰਨ ਵੀ ਖੜ ਜਾਂਦੇ ਸੀ। ਉੱਥੇ ਉਹ ਖੜ ਕੇ ਜਿਹਨੇ ਵਿਕਣਾ ਹੁੰਦਾ ਉਹਨੂੰ ਉੱਤੇ ਚਾੜ ਦਿੰਦੇ ਸੀ। ਉਹ ਫਿਰ ਆਵਾਜ਼ ਦਿੰਦਾ ਸੀ ਵੀ ਦੇਖੋ ਕਿੰਨਾ ਸੁੰਦਰ ਜਵਾਨ ਹੈ, ਦੇਖ ਲਓ ਸਾਰੇ, ਜਾਂ ਕਿੰਨੀ ਸੁੰਦਰ ਔਰਤ ਹੈ, ਬੱਚਾ ਦੇਖੋ ਕਿੰਨਾ ਸੁੰਦਰ ਹੈ, ਵੀ ਇਹਦੀ ਬੋਲੀ ਦਿਓ। ਲੋਕ ਬੋਲੀ ਦਿੰਦੇ ਸੀ, ਦੂਸਰੇ ਵੱਧਦੇ ਸੀ, ਬੋਲੀ ਦੇ ਕੇ ਜਿਹਦੀ ਵੱਧ ਬੋਲੀ ਹੋ ਜਾਂਦੀ ਸੀ ਉਹ ਲੈ ਜਾਂਦਾ ਸੀ ਘਰ। ਜਦ ਉਹ ਹੈਂਡ ਓਵਰ ਕਰ ਦਿੰਦਾ ਸੀ ਉਹਨੂੰ, ਉਹਦਾ ਰਾਈਟ ਕੋਈ ਨਹੀਂ ਸੀ ਰਹਿੰਦਾ, ਚਾਹੇ ਉੱਥੇ ਹੀ ਮਾਰ ਕੇ ਖਾ ਲਵੇ, ਉਹਨੂੰ ਕਾਨੂੰਨ ਉਹਦੀ ਰਾਖੀ ਨਹੀਂ ਸੀ ਕਰਦਾ ਕੋਈ ਵੀ। ਅਮਰੀਕਾ ਵਾਲੇ ਇੱਥੋਂ ਲੈ ਜਾਂਦੇ ਸੀ ਕਾਂਗੂ ਤੋਂ ਜਹਾਜ਼ ਭਰ ਕਰਕੇ, ਅਫਰੀਕਨਾਂ ਨੂੰ ਫੜ ਲੈਣਾ, ਉੱਥੇ ਲੈ ਜਾਣਾ, ਉੱਥੇ ਲਿਜਾ ਕੇ ਕਾਠ ਮਾਰਦੇ ਸੀ। ਉਹ ਇਹ ਹੁੰਦਾ ਵੀ ਉਹਨੂੰ ਜਿਵੇਂ ਪਸ਼ੂਆਂ ਨੂੰ ਅਸੀਂ ਬੰਨ ਦਿੰਦੇ ਹਾਂ ਨਾ, ਇਸੇ ਤਰ੍ਹਾਂ ਦੇ ਨਾਲ ਤਾਲਾ ਲਾ ਕੇ ਕਿੱਲੇ ਦੇ ਨਾਲ ਬੰਨ ਦਿੱਤਾ ਜਾਂਦਾ ਸੀ। ਜੇ ਕੋਈ ਸ਼ਰਾਰਤ ਕਰਦਾ ਸੀ ਤਾਂ ਦੋ ਵਹੀਲ ਹੁੰਦੇ, ਉਹਦੇ ਚ ਖੜਾ ਕਰਕੇ ਇੱਕ ਨੂੰ ਪਰਲੇ ਪਾਸੇ ਨੂੰ ਘਵਾ ਦਿੰਦੇ ਸੀ, ਇੱਕ ਉਰਲੇ ਪਾਸੇ, ਲੱਤਾਂ ਜਿਹੜੀਆਂ ਪੱਟਣ ਵਾਲੀਆਂ ਹੋ ਜਾਂਦੀਆਂ ਸੀ, ਉਹ ਆਪਣੇ ਆਪ ਹੀ ਸੈੱਟ ਹੋ ਜਾਂਦਾ ਸੀ। ਫਿਰ ਸਜਾਵਾਂ ਕਈਆਂ ਜਿਹਾ ਦਿੰਦੇ ਸੀ, ਜੇ ਕੋਈ ਸ਼ਰਾਰਤ ਕਰਦਾ ਸੀ ਉਹ ਬੁਲਦੇ ਪਾਣੀ ਸੁੱਟ ਦੇਣਾ ਕਿਰਾਇਆਂ ਚ, ਜਾਂ ਗਰਮ ਗਰਮ ਪਾਣੀ ਉੱਤੇ ਪਾ ਦੇਣਾ। ਕਾਬੂ ਕਰਨ ਦਾ ਤਰੀਕਾ ਸੀ ਮਨੁੱਖਾਂ ਨੂੰ, ਮਨੁੱਖ ਕਾਬੂ ਕਰਦਾ ਸੀ ਉਹਨੂੰ, ਗੁਲਾਮ ਸਲੇਬ ਕਹਿੰਦੇ ਸੀ। ਸਲੇਬ ਦਾ ਕੋਈ ਕਾਨੂੰਨ ਨਹੀਂ ਸੀ, ਉਹ ਮਾਲ ਖਰੀਦਣ ਵਾਲੇ ਦੇ ਰਹਿਮ ਤੇ ਸੀਗਾ ਵੀ ਉਹ ਤੋਂ ਕੀ ਕੰਮ ਲੈਣਾ, ਐ ਤਾਂ ਅਸੀਂ ਬਲਦ ਖਰੀਦ ਕੇ ਲਿਆਉਂਦੇ ਹਾਂ, ਸਾਨੂੰ ਪਤਾ ਹੈ ਵੀ ਇਹਦਾ ਚਾਰਾ ਦਿਓ, ਇਹਨੂੰ ਪੱਠੇ ਚੰਗੇ ਪਾਓ, ਦਾਣਾ ਖਾਓ, ਵੇਲ ਵੀ ਦਿਓ, ਤਾਂ ਇਹ ਚੱਲੇਗਾ। ਸਿਆਣਾ ਮਾਲਕ ਇਹ ਗੱਲ ਸੋਚਦਾ, ਉਸਨੇ ਵੀ ਗੁਲਾਮ ਉਹਦੇ ਹਾਜ਼ਰ ਹੋਇਆ, ਇੱਕ ਬਹੁਤ ਸੋਹਣਾ ਸੁੰਦਰ ਗੁਲਾਮ। ਚਿਹਰੇ ਵੱਲ ਦੇਖੋ ਤਾਂ ਸ਼ਾਂਤੀ ਆਉਂਦੀ ਸੀ, ਕੋਈ ਭਲਾ ਪੁਰਸ਼ ਸੀ, ਕਦੇ ਉੱਚੇ ਖਾਨਦਾਨ ਨੂੰ ਗੁਲਾਮ ਕਰਦਾ ਸੀ, ਤੁਰਨਾ ਫਿਰਨਾ ਉਹਦਾ ਅਜੀਬ ਕਿਸਮ ਦਾ ਸੀ। ਉਹ ਬਾਦਸ਼ਾਹ ਨੇ ਬੁਲਾਇਆ, ਕਹਿਣ ਲੱਗਿਆ ਗੁਲਾਮ ਤੇਰਾ ਨਾਮ ਕੀ ਹੈ, ਦੂਸਰੀ ਬਾਤ ਇਹ ਹੈ ਕਿ ਤੇਰੀ ਈਟਿੰਗ ਹੈਬਿਟਸ ਕੀ ਨੇ, ਤੂੰ ਸਵੇਰੇ ਕੀ ਖਾਣਾ ਚਾਹੁੰਦਾ, ਦੁਪਹਿਰੇ ਕੀ, ਰਾਤ ਨੂੰ ਕੀ, ਤੂੰ ਕਈ ਵਜੇ ਉੱਠਣਾ ਚਾਹੁੰਦਾ, ਕਈ ਵਜੇ ਸੌਣਾ ਚਾਹੁੰਦਾ, ਕੱਪੜੇ ਤੂੰ ਕਹੇ ਜੇ ਪਹਿਨਣਾ ਚਾਹੁੰਦਾ, ਮੈਂ ਉਹ ਜੇ ਦੇ ਦਾਂਗਾ, ਕਿਉਂਕਿ ਮੈਨੂੰ ਤੂੰ ਬਹੁਤ ਚੰਗਾ ਲੱਗਿਆ। ਉਹ ਕਹਿਣ ਲੱਗਿਆ ਹਜ਼ੂਰ, ਮੈਂ ਤੁਹਾਡੇ ਸਾਹਮਣੇ ਇੱਕ ਗੁਲਾਮ ਖੜਾ, ਜਰ ਖਰੀਦ ਜਿਹਾ ਜਿਹਾ ਤੁਸੀਂ ਪਸ਼ੂ ਲੈ ਆਏ, ਜਿਹਾ ਜਿਹਾ ਬੰਦਾ ਲਿਆ, ਮੇਰਾ ਕੋਈ ਰਾਈਟ ਨਹੀਂ ਹੈ ਕਿਸੇ ਕਿਸਮ ਦਾ ਵੀ, ਮੈਨੂੰ ਜਿਸ ਨਾਮ ਨਾਲ ਤੁਸੀਂ ਬੁਲਾ ਲਓਗੇ ਮੈਨੂੰ ਦੱਸ ਦਿਓ, ਵੀ ਜਾਂ ਤੇਰਾ ਨਾਮ ਅੱਜ ਤੋਂ ਹੋਇਆ, ਮੈਂ ਉਹੋ ਜਿਹੇ ਨਾਮ ਤੇ ਹੀ, ਕੁੱਤਾ ਰੱਖ ਲਓ, ਬਿੱਲਾ ਰੱਖ ਲਓ, ਕਾਲੂ ਰੱਖ ਲਓ, ਗੋਰੂ ਰੱਖ ਲਓ, ਜਿਹੜਾ ਕਹੋਗੇ ਉਹਦੇ ਨਾਲ ਮੈਂ ਆ ਜਾਣਾ। ਬਾਕੀ ਮੇਰਾ ਜੋ ਨਾਮ ਸੀ ਉਹ ਤਾਂ ਬਹੁਤ ਵੱਡਾ ਨਾਮ ਸੀ, ਉਹਦੇ ਨਾਲ ਕਿੰਨੀਆਂ ਉਪਾਧੀਆਂ ਲੱਗਦੀਆਂ ਸੀ। ਦੂਸਰਾ ਕੱਪੜਾ ਜਿਹੜਾ ਤੁਹਾਡੀਆਂ ਅੱਖਾਂ ਨੂੰ ਮੇਰੇ ਪਹਿਨੇ ਹੋਇਆ ਚੰਗਾ ਲੱਗੇ ਉਹ ਕੱਪੜਾ ਦੇ ਦੋ, ਪਾਟੇ ਵੇ ਦੇ ਦੋ, ਮੈਲੇ ਦੇ ਦੋ, ਕਚੈਲੇ ਦੇ ਦੋ, ਇੱਕ ਕੱਪੜਾ ਦੇ ਦੋ, ਤਿੰਨ ਦੇ ਦੋ, ਚਾਰ ਦੇ ਦੋ, ਇਹ ਤੁਹਾਡੀ ਮਰਜ਼ੀ ਹੈ, ਜੋ ਦੇ ਦੋਗੇ ਮੈਂ ਪਹਿਨ ਲਾਗਾ। ਬਾਕੀ ਹੈ ਖਾਣ ਵਾਸਤੇ, ਮੈਨੂੰ ਜੋ ਵੀ ਤੁਸੀਂ ਚੀਜ਼ ਖਾਣ ਨੂੰ ਦੇ ਦੋਗੇ ਉਹ ਮੈਂ ਖਾ ਲੈਣੀ ਹੈ। ਇਹ ਤੁਸੀਂ ਦੇਖਣਾ ਹੈ ਮੈਨੂੰ ਕਿਹੜੀ ਚੀਜ਼ ਖਿਲਾ ਕੇ ਕਿਹਾ ਜਿਹਾ ਕੰਮ ਮੇਰੇ ਤੋਂ ਲੈਣਾ ਚਾਹੁੰਦੇ ਹੋ। ਚੰਗੀਆਂ ਖਾਣ ਨੂੰ ਦਓਗੇ ਮੇਰੇ ਜ਼ੋਰ ਨਾਲ ਕੰਮ ਕਰਾਂਗਾ, ਸੁੱਖੀਆਂ ਸੁੱਖੀਆਂ ਦਓਗੇ ਸਰੀਰ ਕਮਜ਼ੋਰ ਹੋ ਜਾਏਗਾ ਤੁਹਾਡੇ ਕੰਮ ਘੱਟ ਆਏਗਾ। ਚੌਥੀ ਗੱਲ ਹੈ ਸੌਣ ਦੀ, ਜਦ ਕਹਿ ਦੋਗੇ ਹੈਬਿਟ ਮੇਰੀ ਕੋਈ ਨੀ, ਜੇ ਮੈਂ ਆਪਣੀ ਪਹਿਲੀ ਹੈਬਿਟ ਦੱਸਾਂ ਮੈਨੂੰ ਕੋਈ ਜਗਾ ਨਹੀਂ ਸੀ ਸਕਿਆ ਕਰਦਾ, ਮੇਰੇ ਮੰਜੇ ਨੂੰ ਪਹੀਏ ਲੱਗੇ ਹੁੰਦੇ ਹੇਠ, ਬਾਰਿਸ਼ ਆ ਗਈ ਉਹ ਰੋੜ ਕੇ ਛੱਤ ਥੱਲੇ ਕਰ ਦੇਣਾ, ਮੈਨੂੰ ਨਹੀਂ ਜਗਾਉਣਾ ਕਿਸੇ ਨੇ, ਮਰਜ਼ੀ ਨਾਲ ਸੌਂਦਾ ਸੀ ਮਰਜ਼ੀ ਨਾਲ ਉੱਠਦਾ ਸੀ। ਹੁਣ ਜਦ ਕਹਿ ਦੋਗੇ ਸੌ ਜਾ ਮੈਂ ਸੌ ਜੂਗਾ, ਜਦ ਕਹਿ ਦੋਗੇ ਉੱਠ ਜਾ ਉੱਠ ਕੇ ਖੜੂੰਗਾ। ਮਹਾਰਾਜ ਕਹਿੰਦੇ ਹਾਂ ਤੇ ਸਪਾਹੀ ਆਪ ਵਿੱਚ ਆਈ, ਜਿਹੜਾ ਮੈਨੂੰ ਪਰਮੇਸ਼ਰ ਨਾਲ ਮਿਲਾ ਦੇਵੇ ਨਾ ਮੈਂ ਉਹਦੇ ਕੋਲ ਆਪਣਾ ਆਪ ਵੇਚ ਦੂੰਗਾ। ਤੇ ਮੈਂ ਵਾਹਿਗੁਰੂ ਦਾ ਨਾਮ ਜਪਾਂਗਾ, ਦੁੱਖ ਤੇ ਸੁੱਖ ਦੀ ਮੈਨੂੰ ਕੋਈ ਰਿਜ਼ਰਵੇਸ਼ਨ ਨਹੀਂ ਹੈ। ਮੈਨੂੰ ਜੇ ਦੁੱਖ ਵੀ ਪ੍ਰਾਪਤ ਹੋ ਜਾਏਗਾ ਤਾਂ ਵੀ ਮੈਂ ਵਾਹਿਗੁਰੂ ਜੀ ਤੇਰੀ ਆਰਾਧਨਾ ਕਰਾਂਗਾ, ਜੇ ਸੁੱਖ ਦੇਵੇਗਾ ਤਾਂ ਵੀ ਆਰਾਧਨਾ ਕਰਾਂਗਾ, ਜੇ ਦੁੱਖ ਦੇਵੇਗਾ ਤਾਂ ਮੈਂ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਾਂਗਾ, ਦੁੱਖ ਨੂੰ ਸੁੱਖ ਕਰਕੇ ਜਾਣਾਂਗਾ। ਜੇ ਮੈਨੂੰ ਭੁੱਖਾ ਰੱਖੇ ਤਾਂ ਵੀ ਮੈਂ ਤੇਰਾ ਗੁਣਗਾਉਣ ਤੋਂ ਨਹੀਂ ਹਟਾਂਗਾ। ਹੇ ਪ੍ਰਭੂ ਮੈਂ ਤਨ ਵੀ ਮਨ ਵੀ ਸਭ ਤੇਰੇ ਅਰਪਣ ਕਰਦਾ, ਜੇ ਤੂੰ ਪ੍ਰਸੰਨ ਹੋ ਜਾਵੇਂ ਤਾਂ ਮੈਂ ਇਹਨੂੰ ਰੱਤੀ ਰੱਤੀ ਕਰਕੇ ਅੱਗ ਦੇ ਵਿੱਚ ਜਾਲ ਦਿੰਦਾ, ਪੱਖਾ ਮੈਂ ਚੱਲਾਂਗਾ, ਪਾਣੀ ਧੋਵਾਂਗਾ, ਜੋ ਤੁਸੀਂ ਮੈਨੂੰ ਦੇ ਦੋਗੇ ਉਹ ਮੈਂ ਖਾ ਲਿਆ ਕਰਾਂਗਾ। ਸ਼ੁਕਰ ਮੈਂ ਸੱਚੇ ਪਾਤਸ਼ਾਹ ਇਸ ਵੇਲੇ ਤੇਰੇ ਸਾਹਮਣੇ ਇੱਕ ਗਰੀਬ ਖੜਾ, ਗਰੀਬ ਬੇਨਤੀ ਕਰਦਾ, ਇਹ ਤੇਰੀ ਵਡਿਆਈ ਹੈ ਤੂੰ ਮੈਨੂੰ ਦਰਸ਼ਨ ਦੇ, ਤੂੰ ਕਿਰਪਾ ਕਰ ਮੇਰੇ ਉੱਤੇ। ਇਸ ਤਰ੍ਹਾਂ ਦੇ ਨਾਲ ਇੱਕ ਬਹੁਤ ਉੱਚਾ ਭਾਵ ਉਹਨਾਂ ਜਗਿਆਸੂਆਂ ਦਾ ਹੈ ਜਿਹੜੇ ਦਿਲ ਤੋਂ ਪਰਮੇਸ਼ਰ ਨਾਲ ਮਿਲਣਾ ਚਾਹੁੰਦੇ ਨੇ। ਪ੍ਰੀਤਮ ਮੇਰਾ ਪਿਆਰਾ ਕੋਈ ਜਾਣ ਕੇ ਬਣਾਵੇ, ਪ੍ਰੀਤਮ ਮੇਰਾ ਪਿਆਰਾ ਮੇਰਾ ਪਿਆਰਾ ਕੁਝ ਲੋਚਾ ਲੱਗਦੀ ਹੈ ਸਭ ਤੋਂ ਪਹਿਲਾਂ ਸਾਧ ਸਿੰਘ ਜੀ ਪਰਮੇਸ਼ਰ ਨੂੰ ਮਿਲਣ ਵਾਸਤੇ। ਸਭ ਤੋਂ ਪਹਿਲੀ ਜੋ ਮੰਜ਼ਿਲ ਹੈ, ਚਾਹੇ ਇਸਨੂੰ ਮੰਜ਼ਿਲ ਕਹੋ, ਚਾਹੇ ਵਾਦੀ ਕਹੋ, ਚਾਹੇ ਪੌੜੀ ਦਾ ਡੰਡਾ ਕਹੋ, ਸਭ ਤੋਂ ਪਹਿਲਾਂ ਤਲਾਸ਼ ਦਾ ਹੋਇਆ ਕਰਦਾ, ਮੈਨੂੰ ਕਿੱਥੋਂ ਮਿਲ ਸਕਦਾ। ਮਹਾਂਪੁਰਸ਼ਾਂ ਤੋਂ ਸੁਣਿਆ ਕਿ ਤੇਰਾ ਜਨਮ ਜਿਹੜਾ ਹੈ ਮਿਲਿਆ ਹੀ ਤੈਨੂੰ ਤਾਂ ਹੈ, ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੱਟ ਖਾ ਗਿਆ ਹਿਰਦੇ ਚ ਵੀ ਹੈ, ਇਹ ਤਾਂ ਮੈਂ ਹੋਰ ਕੰਮਾਂ ਚ ਕੂੜਿਆਂ ਚ ਪੈ ਗਿਆ ਸੀ, ਇਹ ਤਾਂ ਜਨਮ ਕੇਵਲ ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਪ੍ਰਾਪਤ ਹੋਇਆ। ਉਹਦੇ ਅੰਦਰ ਲੋਚਾ ਜਾਗਦੀ ਹੈ, ਤਲਾਸ਼ ਕਰਨਾ, ਆਪਣੇ ਆਪਣਾ ਖਿਆਲ ਹੈ। ਬਹੁਤ ਸਾਰੇ ਹਜ਼ੂਰ ਸਾਹਿਬ ਦਰਸ਼ਨ ਕਰਨ ਜਾਂਦੇ ਨੇ ਕਿ ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ, ਹੇਮਕੁੰਟ ਸਾਹਿਬ ਨੂੰ ਜਾਂਦੇ ਨੇ ਕਿ ਉੱਥੇ ਅਸੀਂ ਪੜ੍ਹਿਆ ਵੀ ਕਈਆਂ ਨੂੰ ਦਰਸ਼ਨ ਹੋ ਗਏ, ਕੋਈ ਕਾਬੇ ਨੂੰ ਜਾਂਦਾ ਹੈ ਕਿ ਉੱਥੇ ਜਾ ਕੇ ਅੱਲਾਹ ਤਾਲਾ ਦੇ ਦਰਸ਼ਨ ਹੋਣਗੇ, ਕੋਈ ਕਿਸੇ ਮੰਦਰ ਜਾਂਦਾ ਹੈ ਉੱਥੇ ਦਰਸ਼ਨ ਹੁੰਦੇ ਨੇ, ਆਪਣਾ ਆਪਣਾ ਸਭ ਦਾ ਖਿਆਲ ਹੈ, ਤਲਾਸ਼ ਹੈ ਮਨ ਦੇ। ਕਿਸੇ ਦੀ ਤਲਾਸ਼ ਇਹ ਹੈ ਕਿ ਸਭ ਕੁਝ ਛੱਡ ਛਡਾ ਕੇ ਕਿਸੇ ਇਕਾਂਤ ਥਾਂ ਪਹਾੜ ਦੇ ਉੱਤੇ ਬੈਠੀਏ, ਉੱਥੇ ਇੱਕ ਟੱਕ ਹੋ ਕੇ ਪਰਮੇਸ਼ਰ ਦੀ ਖੋਜ ਕਰੀਏ। ਤੋ ਇਹਨੂੰ ਬਾਬਾ ਫਰੀਦ ਨੂੰ ਜਦ ਇਹ ਗੱਲ ਲੱਗੀ, ਕਿੰਨੇ ਸਾਲ, 36 ਸਾਲ ਲਗਾਤਾਰ ਖੋਜ ਵਿੱਚ ਰਿਹਾ, 18 ਸਾਲ ਦੀ ਉਮਰ ਚ ਲੱਗਿਆ ਸੀ। ਪਹਿਲਾਂ ਮਾਤਾ ਨੇ ਕੁਰਾਨ ਸ਼ਰੀਫ 5 ਸਾਲ ਦੀ ਉਮਰ ਚ ਯਾਦ ਕਰਾਇਆ, ਉਹਦੇ ਬਾਅਦ ਇਹਨੂੰ ਭੇਜਦੀ ਰਹੀ ਵੀ ਜਾ ਫਰੀਦ, ਬੜੇ ਬੜੇ ਸਾਧੂ ਨੇ ਉਹਨਾਂ ਦੀ ਸੰਗਤ ਕਰ। ਮਾਂ ਸੀ ਨਾ, ਮਾਂ ਦੀ ਡਿਊਟੀ ਸੀ ਉਹਦੇ ਕੋਲ, ਹਰ ਸਭ ਮਾਵਾਂ ਨਹੀਂ ਕਹਿੰਦੀਆਂ ਬੱਚਿਆਂ ਨੂੰ, ਉਹ ਤਾਂ ਫਸਾਉਂਦੀਆਂ ਨੇ, ਛਡਾਉਂਦੀਆਂ ਨਹੀਂ ਹੈ। ਇਹ ਕਹਿੰਦੀ ਸੀ ਮੇਰੀ ਕੁੱਖ ਤੋਂ ਪੈਦਾ ਹੋ ਕੇ ਮੇਰਾ ਬੱਚਾ ਜਮਦੂਤਾਂ ਦੇ ਤਹੇ ਨਾ ਚੜੇ, ਦੁੱਧ ਖਿੱਚ ਨਾ ਜਾ ਕੇ ਤਪੇ, ਵੀ ਮੈਂ ਇਸ ਨੂੰ ਦੁੱਧ ਖਿੱਚ ਨਹੀਂ ਜਾਣ ਦੇਣਾ, ਪ੍ਰਭੂ ਦੇ ਨਾਲ ਮਿਲਾ ਦੇਣਾ। 12 ਸਾਲ ਬਾਅਦ ਆਉਂਦਾ ਹੈ, ਫਿਰ ਮਾਂ ਵਾਪਸ ਕਰ ਦਿੰਦੀ ਹੈ, ਫਿਰ ਆਉਂਦਾ ਹੈ, ਫਿਰ ਵਾਪਸ ਕਰ ਦਿੰਦੀ ਹੈ, ਨਾਲ ਕਹਿੰਦੀ ਹੈ ਤੂੰ ਤਲਾਸ਼ ਕਰ ਬਚਪਨ ਤੋਂ ਹੀ। ਜਿੰਨਾ ਫਰੀਦ ਨੇ ਟਰੈਵਲ ਕਰਿਆ ਬਹੁਤ ਜ਼ਿਆਦਾ ਕਰਿਆ ਇਹਨਾਂ ਨੇ, ਇੱਧਰ ਸਾਰੇ ਅਸਾਮ ਵੱਲ ਅਤੇ ਇੱਧਰਲੇ ਪਾਸੇ ਟਰਕੀ ਤੋਂ ਵੀ ਗਾਹਾਂ ਲੰਘਿਆ ਹੋਇਆ ਸੀ, ਜਿੱਥੇ ਵੀ ਕੋਈ ਇਹਨਾਂ ਨੇ ਸਾਧੂ ਸੁਣਿਆ ਉਸ ਥਾਂ ਤੇ ਕਿਤੇ ਸਾਲ ਰਹੇ, ਕਿਤੇ 6 ਮਹੀਨੇ ਰਹੇ, ਕਿਤੇ 2 ਸਾਲ ਰਹੇ, ਉਹਦਾ ਦੇਖਦੇ ਰਹੇ ਵੀ ਇਹਨੂੰ ਕਿਵੇਂ, ਇਹ ਕਿਸ ਤਰ੍ਹਾਂ ਦੇ ਨਾਲ ਪ੍ਰਭੂ ਮਿਲਿਆ, ਇਹਨਾਂ ਨੂੰ ਕਿਵੇਂ ਅੱਲਾਹ ਤਾਲਾ ਨਾਲ ਮਿਲੇ ਨੇ। ਦੇਖ ਕੇ ਵਿਦਿਆ ਵੀ ਪੜ੍ਹਦੇ ਰਹੇ, ਸਾਰਾ ਕੁਰਾਨ ਸ਼ਰੀਫ ਜਿਹੜਾ ਸੀ ਉਹਨੂੰ ਚੰਗੀ ਤਰ੍ਹਾਂ ਅਧਿਆਤਮਕ ਤਰੀਕੇ ਨਾਲ ਸਮਝਿਆ, ਇਬਾਦਤ ਵਿੱਚ ਲੱਗੇ ਰਹੇ, ਤਲਾਸ਼ ਦੇ ਵਿੱਚ ਲੰਘੇ ਨੇ ਸਾਰ। ਉਹਦੇ ਬਾਅਦ ਕਿਸੇ ਮਹਾਂਪੁਰਸ਼ ਨੇ ਕਿਹਾ, ਇਹਨਾਂ ਕੋਲ ਇੱਕ ਸਾਧੂ ਆਇਆ ਪੀਰ, ਉਹਨੇ ਕਿਹਾ ਫਰੀਦਾ ਕਿੱਥੇ ਪਹੁੰਚ ਗਿਆ। ਉਹ ਕੁਰਸੀ ਤੇ ਬੈਠੇ ਸੀ, ਇਹਨੇ ਉਹ ਕੁਰਸੀ ਵੱਲ ਹੱਥ ਕਰਤਾ, ਉਹ 5-7 ਫੁੱਟ ਜਦ ਉੱਠ ਗਈ ਉੱਪਰ, ਉਹਨਾਂ ਨੇ ਕੁਰਸੀ ਤੇ ਐ ਹੱਥ ਮਾਰਿਆ, ਕੁਰਸੀ ਧਰਤੀ ਤੇ ਆ ਗਈ। ਇਹਦੀ ਤਾਕਤ ਲਿਮਿਟਡ ਸੀ, ਉਹ ਬੇਅੰਤ ਸ਼ਕਤੀ ਦਾ ਮਾਲਕ ਸੀ। ਕਹਿਣ ਲੱਗਾ ਫਰੀਦਾ ਪਿਆਰੇ, ਅਜੇ ਤਾਂ ਤੂੰ ਕਿਸੇ ਕਿਨਾਰੇ ਵੀ ਨਹੀਂ ਪਹੁੰਚਿਆ, ਅਜੇ ਤਾਂ ਤੁਰਿਆ ਹੀ ਨਹੀਂ ਹੈ ਸਹੀ ਰਾਹ ਤੇ, ਤੇਰੇ 36 ਸਾਲ ਲੰਘੇ, ਅਜੇ ਨਹੀਂ ਤੈਨੂੰ ਕੁਛ ਵੀ ਰਾਹ ਲੱਭਿਆ। ਉਸ ਵੇਲੇ ਇਹਨੇ ਕਿਹਾ ਵੀ ਹਜ਼ਰਤ ਫਿਰ ਕੀ ਕਰਿਆ ਜਾਵੇ, ਕਹਿੰਦੇ ਜੰਗਲਾਂ ਚ ਘੁੰਮਣਾ ਛੱਡ ਦੇ, ਰੱਬ ਤੇਰੇ ਅੰਦਰ ਵੱਸਦਾ। ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬੱਸੀ ਰੱਬ ਹੀ ਆਉਂਦੀ ਹੈ, ਜੰਗਲ ਕਿਆ ਢੂੰਡੇ, ਕਾਹਨੂੰ ਜੰਗਲਾਂ ਚ ਫਿਰਦਾ ਖਪਦਾ। ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾ, ਉਹਦੇ ਕੋਲ ਚਾਬੀ ਹੈ, ਹੋਰ ਕਿਸੇ ਕੋਲ ਚਾਬੀ ਨਹੀਂ। ਜਿਸ ਕਾ ਗ੍ਰਹਿ ਤਿੰਨ ਦੀਜਾ ਤਾਲਾ ਕੁੰਜੀ ਗੁਰ ਸੋ ਪਾਈ, ਅਣਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸੁਣਾਈ। ਜਾ ਮੁਰਸ਼ਦੇ ਕਮਲ ਨੂੰ ਟੋਲ, ਉਹਦੀ ਸ਼ਰਨ ਵਿੱਚ ਜਾ, ਅੱਲਾ ਤਾਲਾ ਕੋ ਬੇਨਤੀਆਂ ਕਰ, ਦੁਆ ਕਰ ਵੀ ਮੈਨੂੰ ਕੋਈ ਮੁਰਸ਼ਦੇ ਕਮਲ ਮਿਲ ਜਾਵੇ। ਗੱਲ ਪੱਲੇ ਬਣ ਲਈ ਤੇ ਆਪ ਮੁਖਤਿਆਰ ਕਾਕੀ ਮੌਜੂਦੀਨ ਦੇ ਮਰੀਜ਼ ਸਨ, ਪਹੁੰਚੇ ਹੋਏ ਅਜਮੇਰ ਸ਼ਰੀਫ ਦੇ ਵਿੱਚ। ਉੱਥੇ ਆ ਕੇ 14 ਸਾਲ ਸੇਵਾ ਕਰੀ। ਪਹਿਲੇ ਦਿਨ ਉਹਨੇ ਪੁੱਛਿਆ ਤੂੰ ਕੌਣ ਹੈ, ਕਿੱਥੋਂ ਆਇਆ, ਮੁੜ ਕੇ ਪੁੱਛਿਆ। ਇਹ ਨਹੀਂ ਹੁੰਦਾ ਵੀ ਸੰਤਾਂ ਨੂੰ ਪਤਾ ਨਹੀਂ ਹੁੰਦਾ ਵੀ ਕੌਣ ਕੌਣ ਰਹਿੰਦਾ ਤੇ ਕੀ ਕਰਦਾ, ਸਭ ਪਤਾ ਹੁੰਦਾ ਵੀ ਇਹ ਬੰਦਾ ਲਗਨ ਵਿੱਚ ਹੈ, ਇਹ ਪ੍ਰਸ਼ਾਦੇ ਛਕਣ ਵਾਲਾ ਹੈ, ਇਹ ਟਾਲੇ ਟੂਲੇ ਕਰਨ ਵਾਲਾ ਹੈ। ਉਹ ਨਿਗਾਹ ਰੱਖਦੇ ਨੇ ਸਭ ਦੇ ਉੱਤੇ। ਗੁਰੂ ਅਮਰਦਾਸ ਮਹਾਰਾਜ ਜੀ ਇੱਕੋ ਵਾਰੀ ਮਿਲੇ ਸੀ ਗੁਰੂ ਅੰਗਦ ਸਾਹਿਬ ਜੀ ਨੂੰ, 12 ਸਾਲ ਆਪਦੇ ਨਾਲ ਨੋ ਟਾਕ, ਕੋਈ ਗੱਲ ਨਹੀਂ ਸੀ ਕਰਨੀ। 12ਵੇਂ ਸਾਲ ਆਪਣੇ ਜਦ ਬੁਲਾਏ, ਉਸ ਵੇਲੇ ਸਾਰੇ ਹੀ ਭੰਡਾਰੇ ਭਰ ਦਿੱਤੇ। 5ਵਾਂ ਜੀ ਨੂੰ ਗੁਰੂ ਮਹਾਰਾਜ ਜੀ ਨੇ ਬੁਲਾਲਿਆ, ਲੰਗਰ ਚੋਂ ਪ੍ਰਸ਼ਾਦਾ ਵੀ ਬੰਦ ਕਰਦਾ, ਬੁਲਾਇਆ ਹੀ ਨਹੀਂ। ਕਿੰਨੇ ਸਾਲ ਉਹ ਸੇਵਾ ਕਰਦਾ ਰਿਹਾ। ਲੜਕੀ ਕਿਸੇ ਦੇ ਘਰ ਕੰਮ ਕਰ ਰਹੀ ਹੈ, ਘਰ ਵਾਲੀ ਕਿਸੇ ਦੇ, ਜਾਇਦਾਦ ਸਾਰੀ ਜਬਤ ਕਰ ਲਈ, ਖੋਹ ਲਈ ਸਰੀਕਾ ਨੇ। ਮਹਾਰਾਜ ਨੇ ਨਹੀਂ ਬੁਲਾਇਆ, ਦੂਸਰੇ ਦੇ ਹੱਥ ਕਹਾ ਤਾ ਵੀ ਇਹਦੀ ਲੰਗਰ ਚੋਂ ਪ੍ਰਸ਼ਾਦਾ ਬੰਦ ਕਰ ਦੋ। ਪਰ ਜਿੱਦਣ ਬੁਲਾਇਆ ਉਦਣ ਆਪਣੇ ਫਰਮਾਨ ਕਰਦਾ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝਤਾ ਜਗ ਲੰਘਣ ਹਾਰਾ। ਪਿਆਰ ਵਿੱਚ ਲੀਨ ਕਰ ਲਿਆ ਤੇ ਨਾਲ ਕਹਿ ਦਿੱਤਾ ਵੀ ਇਹ ਗੁਰੂ ਦਾ ਜਹਾਜ਼ ਹੈ ਸੰਸਾਰ ਨੂੰ ਲੰਘਾਉਣ ਵਾਸਤੇ। ਸ਼ਕਤੀਆਂ ਦੇਤੀਆਂ, ਰਿਧੀਆਂ ਸਿੱਧੀਆਂ, ਗਿਆਨ ਦੇ ਭੰਡਾਰੇ, ਪਰਮ ਗਿਆਨ, ਸਾਰੇ ਗੁਪਤ ਲੋਕਾਂ ਦੇ ਦਰਸ਼ਨ ਕਰਾ ਦਿੱਤੇ। ਨਹੀਂ ਬੁਲਾਇਆ ਪਹਿਲਾਂ, ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਸਭ ਤੋਂ ਔਖੀ ਜੇ ਦੁਨੀਆ ਦੀ ਚਾਕਰੀ ਹੈ ਗੁਰਪੀਰਾਂ ਕੀ ਚਾਕਰੀ, ਮਾਂ ਕਰ ਲਈ ਸੁੱਖ ਸਾਰ, ਹੱਥੋਂ ਜ਼ਿਆਦਾ ਕਰ ਲਈ ਹੈ ਜੇ ਫੇਲ ਹੋ ਜੇ ਗਿਆ ਆਇਆ। ਜੇ ਬਾਬੇ ਫਰੀਦ ਨੇ ਅੱਗ ਲੈਣ ਵੇਲੇ ਉਹ ਪੇਸ਼ਵਾ ਦੇ ਕਹਿਣ ਤੇ ਉਹਨੇ ਕਿਹਾ ਵੀ ਦੇਲਾ ਦੇ ਦੇ ਤੇ ਅੱਗ ਲੈ ਜਾਊ ਨੀ ਹੋਈ, ਉਹ ਜੇ ਉਹਦੇ ਉੱਤੇ ਤਰਕ ਆ ਜਾਂਦੀ ਉਹਨੂੰ ਵੀ ਵੇਖ ਦੇਖੋ ਮੈਂ ਇੰਨਾ ਸਿਰ ਦਾ ਭਟਕਦਾ ਫਿਰਦਾ 36 ਸਾਲ ਤੇ 14 ਸਾਲ 50 ਸਾਲ ਹੋ ਗਏ, ਮੈਨੂੰ ਲੱਭਿਆ ਕੁਛ ਨੀ ਅੱਜ ਤੱਕ, ਤੇ ਉਹ ਇਸ ਗੱਲ ਦੇ ਉੱਤੇ ਪੂਰਾ ਨਾ ਉਤਰਦਾ, ਕਸਵੱਟੀ ਲੱਗੀ ਤੇ ਫੇਲ ਹੋ ਜਾਂਦਾ, 50 ਸਾਲ ਦੀ ਮਿਹਨਤ ਜ਼ੀਰੋ ਬਣ ਜਾਣੀ ਸੀ। 68 ਸਾਲ ਦੀ ਉਮਰ ਹੋਈ ਬਾਬੇ ਫਰੀਦ ਦੀ, ਉਹਦੇ ਬਾਅਦ 95 ਸਾਲ ਦੀ ਟੋਟਲ ਉਮਰ ਸੀ। ਪਹਿਲਾਂ ਖੋਜ ਵਿੱਚ ਹੀ ਰਿਹਾ ਇੰਨੇ ਸਾਲ, 12-36 ਆਪਣੇ ਆਪ, 14 ਮੁਰਸ਼ਦ ਦੇ ਕੋਲ ਜਾ ਕੇ। ਸੋ ਲੋਚਾ ਹੁੰਦੀ ਹੈ, ਮਹਾਰਾਜ ਕਹਿੰਦੇ ਜਿਹਦੇ ਅੰਦਰ ਲੋਚਾ ਹੈ ਨਾ ਦਰਸ਼ਨ ਦੀ, ਉਹਦਾ ਹੈਗਾ ਜਿਉਂਦਾ, ਜਿਸ ਜਨ ਕੋ ਪ੍ਰਭ ਦਰਸ਼ ਪਿਆ ਸਾ। ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨ ਦੀ ਪਿਆਸ ਲੱਗੀ, ਪਿਆਰੇ ਉਹ ਨਾਨਕ ਤਾਂ ਕੇ ਬਲ ਬਲ ਜਾ ਸਾ, ਮੈਂ ਬਲਿਹਾਰ ਜਾਂਦਾ ਬਲਿਹਾਰ ਜਾਂਦਾ, ਕਿਉਂਕਿ ਜਿਉਂਦਾ ਹੈ ਉਹ। ਜਿਹੜੇ ਖਿੱਚ ਤੋਂ ਬਗੈਰ ਨੇ ਉਹਨਾਂ ਨੂੰ ਮਹਾਰਾਜ ਨੇ ਜਿਉਂਦਿਆਂ ਦੇ ਵਿੱਚ ਗਿਣਿਆ ਹੀ ਨਹੀਂ ਹੈ। ਪਹਿਲੋ ਜੋ ਜਗ ਜਿਉਂਦੇ ਨੇ ਹਿਰਦੇ ਵਿੱਚ ਪ੍ਰੀਤ ਜਗਾਉਂਦੇ, ਜੋ ਜਗ ਜਿਉਂਦੇ ਨੇ ਹਿਰਦੇ ਵਿੱਚ ਪ੍ਰੀਤ ਜਗਾਉਂਦੇ, ਜਗ ਜਿਉਂਦੇ ਨੇ ਹਿਰਦੇ ਵਿੱਚ ਪ੍ਰੀਤ ਜਗਾਉਂਦੇ। ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਹਨਾਂ ਦੀ ਮਤਲਬ ਉਹਦੇ ਮੁਕਾਮ ਨਾ ਕੋਈ ਟੋਰ ਪਏ ਨਿਤਰੈਣ ਕਹਿੰਦੇ ਸੰਸਾਰ ਦੇ ਅੰਦਰ ਦੋ ਤਰ੍ਹਾਂ ਦੇ ਮੁਰਦੇ ਹੋਇਆ ਕਰਦੇ ਇੱਕ ਮੁਰਦੇ ਉਹ ਨੇ ਜਿਹਦੇ ਸਰੀਰ ਵਿੱਚੋਂ ਚੇਤਨ ਘੜਾ ਨਿਕਲ ਜਾਵੇ ਫੇਰ ਉਹਨਾਂ ਨਾਲ ਸਾਹ ਆਉਂਦਾ ਨਾ ਸੁਣ ਸਕਦਾ ਸਰੀਰ ਪਿਆ ਉਹ ਵੀ ਦੋ ਚਾਰ ਦਿਨ ਪਿਆ ਰਹੇ ਬਦਬੂ ਛੱਡ ਜਾਏਗਾ ਕੀੜੇ ਪੈ ਜਾਣਗੇ ਗਲ ਜਾਏਗਾ ਉਹ ਮੁਰਦੇ ਨੂੰ ਅਸੀਂ ਜਾਣਦੇ ਹਾਂ ਦੂਸਰਾ ਮੁਰਦਾ ਉਹ ਹੈ ਜਿਹਦੇ ਅੰਦਰ ਜ਼ਿੰਦਗੀ ਦੀ ਰੌ ਨਹੀਂ ਰੁਮਕਦੀ ਹੈ ਕੈਮੀਕਲ ਜ਼ਿੰਦਗੀ ਜਾਂਦਾ ਰੋਟੀ ਖਾ ਲਈ ਪਾਣੀ ਪੀ ਲਿਆ ਵਿਟਾਮਿਨ ਖਾ ਲਏ ਦਵਾਈਆਂ ਲੈ ਲਈਆਂ ਜਾਂ ਹੋਰ ਕਰ ਲਿਆ ਉਹ ਸਰੀਰ ਨੂੰ ਤੁਰਦਾ ਫਿਰਦਾ ਰੱਖਦਾ ਪੜ੍ਹਦਾ ਵੀ ਹੈ ਲਿਖਦਾ ਵੀ ਹੈ ਡਿਗਰੀਆਂ ਵੀ ਲੈਂਦਾ ਨੌਕਰੀਆਂ ਬੜੀਆਂ ਬੜੀਆਂ ਕਰਦਾ ਉਹ ਜਿਉਂਦਾ ਜਾਗਦਾ ਮੁਰਦਾ ਦੋ ਕਿਸਮ ਦੇ ਮੁਰਦੇ ਹੋਇਆ ਕਰਦੇ ਨੇ ਜਿਉਂਦਾ ਸਿਰਫ ਉਹ ਹੁੰਦਾ ਹੈ ਜਿਹਦੇ ਹਿਰਦੇ ਚ ਖਿੱਚ ਹੋਵੇ ਜ਼ਿੰਦਗੀ ਹੋਵੇ ਜੀਵਨ ਹੋਵੇ ਅਰਦਾਸ ਕਰਦੇ ਹੁੰਦੇ ਪੁਰਾਣੇ ਸਿੰਘ ਹੁਣ ਤਾਂ ਮੈਂ ਕਦੇ ਸੁਣੀ ਨੀ ਹੇ ਪਾਤਸ਼ਾਹ ਸਾਨੂੰ ਜੀਵਨ ਬਖਸ਼ ਇੱਕ ਵਾਰੀ ਮੈਂ ਅਰਦਾਸ ਕਰਾਂ ਦੇਹਰਾਦੂਨ ਦੀ ਬਾਤ ਹੈ ਉੱਥੇ ਮਹਾਰਾਣੀ ਪਟਿਆਲਾ ਪਰਦੇ ਦੇ ਉਲੇ ਬੈਠੀ ਸੀ ਜਦ ਅਰਦਾਸ ਕਰ ਹਟੇ ਮੈਨੂੰ ਬੁਲਾਇਆ ਬੁਲਾ ਕੇ ਕਹਿਣ ਲੱਗੀ ਵੀ ਤੁਸੀਂ ਅਰਦਾਸ ਕਰਦੇ ਹੋ ਜੀਵਨ ਵਗ ਆਪਾਂ ਜਿਉਂਦੇ ਨਹੀਂ ਹਾਂ ਮੈਂ ਬਿਲਕੁਲ ਗੱਲ ਸਭ ਮੁੜਦੇ ਹਾਂ ਕਹਿੰਦੇ ਉਹ ਜੀਵਨ ਕਿਹਾ ਜਾਏ ਫਿਰ ਮੈਂ ਕਿਹਾ ਉਹ ਜੀਵਨ ਜਦ ਆਊ ਫੇਰ ਇਹ ਪਤਾ ਲੱਗੂਗਾ ਉਹ ਜੀਵਨ ਜਦੋਂ ਆ ਗਿਆ ਫੇਰ ਮਰਦਾ ਨਹੀਂ ਆਦਮੀ ਸਦਾ ਵਾਸਤੇ ਜਿਉਂਦਾ ਫਿਰ ਤੇ ਗੁਰੂ ਮਹਾਰਾਜ ਨੇ ਬਿਲਕੁਲ ਕਲੀਅਰ ਕਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਈ ਜਿਹਦੇ ਤਾਂ ਮਨ ਵਿੱਚ ਵਾਹਿਗੁਰੂ ਵਸ ਗਿਆ ਉਹ ਤਾਂ ਜਿਉਂਦਾ ਜਿਹਦੇ ਮਨ ਵਿੱਚ ਨਹੀਂ ਵਸਿਆ ਉਹ ਮੁਰਦਾ ਜੇ ਜੀਵੈ ਪਤ ਲੱਥੀ ਜਾਏ ਜੇ ਜਿਉਂਦਾ ਤਾਂ ਉਹਦੀ ਪਤ ਲੈ ਰਹੀ ਹੈ ਕਿਉਂਕਿ ਨਾਮ ਨਹੀਂ ਹੈ ਉਹਦੇ ਅੰਦਰ ਪਿਆਰ ਨਹੀਂ ਹੈ ਸਭ ਨਾਮ ਜੇਤਾ ਕੁਛ ਕਰ ਵਾਹਿਗੁਰੂ ਨੂੰ ਭੁੱਲ ਕੇ ਜਿੰਨਾ ਖਾਂਦਾ ਪੀਂਦਾ ਸਭ ਹਰਾਮ ਕਰ ਰਿਹਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਬੇਅੰਤ ਪੁਸਤਕਾਂ ਪੜ੍ਹ ਕੇ ਗਿਆਨ ਵੀ ਕਰਦਾ ਲੋਕਾਂ ਨੂੰ ਉਪਦੇਸ਼ ਵੀ ਦਿੰਦਾ ਪਰ ਮਨ ਦਾ ਅੰਨਾ ਸਜਾਖਾ ਨਹੀਂ ਹੈ ਦੂਏ ਪਾਸੇ ਦਾ ਪਤਾ ਨਹੀਂ ਕੋਟੇ ਘਾਟੇ ਲਾ ਕੇ ਕੋਟੇਸ਼ਨਾਂ ਯਾਦ ਕਰਕੇ ਸੁਣਾਈ ਜਾਂਦਾ ਕੜਛੀ ਫਿਰਦੀ ਹੈ ਦਾਲ ਸਬਜ਼ੀ ਦੇ ਅੰਦਰ ਜਿਹੜਾ ਰਸੋਈ ਹੈ ਚੰਗੇ ਤੇ ਚੰਗਾ ਮਸਾਲਾ ਪਾਉਂਦਾ ਵੀ ਇਹਦਾ ਟੇਸਟ ਆ ਰਹੂਗਾ ਜੇ ਆਹ ਇੰਨਾ ਪਾਤਾ ਇਹਦਾ ਟੇਸਟ ਇਹ ਰਹੂ ਉਹ ਖਾਂਦਾ ਨਹੀਂ ਹੈ ਕੇਵਲ ਉਹ ਪਾਉਂਦਾ ਹੈ ਦੂਜੇ ਨੂੰ ਖਾਣ ਵਾਸਤੇ ਤਿਆਰ ਕਰਕੇ ਦੇ ਰਹੇ ਲੇਕਿਨ ਕੜਛੀ ਉਹਦੇ ਵਿੱਚ ਫਿਰਦੀ ਹੈ ਕੜਛੀ ਨੂੰ ਕੋਈ ਪਤਾ ਨਹੀਂ ਹੈ ਵੀ ਇਹਦਾ ਕੀ ਸਵਾਦ ਹੈ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਨਾਮ ਦੀ ਜ਼ਿੰਦਗੀ ਨਹੀਂ ਜਿਉਂਦਾ ਮਹਾਰਾਜ ਕਹਿੰਦੇ ਉਹ ਕਿੰਨਾ ਹੀ ਪੜਿਆ ਹੋਇਆ ਕਿੰਨੀਆਂ ਹੀ ਡਿਗਰੀਆਂ ਕਿੱਦਾਂ ਹੀ ਬੜਾ ਅਹੁਦਾ ਹੈ ਅਤ ਸੁੰਦਰ ਦੁਨੀਆਂ ਅਸਤੀਮ ਤੋਂ ਸੁੰਦਰ ਕੁਲੀਨ ਉੱਚੀ ਕੁਲ ਵਾਲਾ ਚਤਰ ਮੁੱਖ ਗਿਆਨੀ ਮੂੰਹ ਦਾ ਲੈਕਚਰ ਦੇਣ ਵਾਲਾ ਗਿਆਨੀ ਸਾਰੀ ਦੁਨੀਆਂ ਤੋਂ ਜ਼ਿਆਦਾ ਧਨ ਕਿਉਂਕਿ ਹਰੇਕ ਨਾਲ ਸਟ੍ਰੀਮ ਅੱਖਰ ਜੁੜਦਾ ਤੇ ਉਹ ਹੈ ਕੀ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਸੋ ਬਾਣੀ ਤੋਂ ਇਹ ਪਤਾ ਲੱਗਦਾ ਹੈ ਵੀ ਜੇ ਹਿਰਦੇ ਵਿੱਚ ਪ੍ਰੀਤ ਨਹੀਂ ਪੈਦਾ ਹੋਈ ਤਾਂ ਅਸੀਂ ਮੁਰਦਿਆਂ ਦੇ ਵਿੱਚ ਜਾ ਰਹੇ ਹਾਂ ਪ੍ਰੀਤ ਵਿੱਚ ਪ੍ਰੀਤ ਹੁੰਦੀ ਹੈ ਖਿੱਚ ਜਿੰਨਾ ਚਿਰ ਹਿਰਦੇ ਚ ਖਿੱਚ ਨਹੀਂ ਪੈਦਾ ਹੁੰਦੀ ਉਹਦੇ ਕਈ ਥਾਂ ਦੇ ਉੱਤੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੇ ਅਲੰਕਾਰ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਚੰਦ ਚਕੋਰ ਇੰਨਾ ਪਿਆਰ ਹੈ ਕਿ ਚਕੋਰ ਦਿਨ ਰਾਤ ਚੰਦਰਮਾ ਨੂੰ ਦੇਖਦੀ ਹੈ ਗਰਦਨ ਮੋੜੀ ਜਾਂਦੀ ਹੈ ਨਾਲ ਦੀ ਨਾਲ ਵੀ ਕਿਤੇ ਅੱਖੋਂ ਓਹਲੇ ਨਾ ਹੋ ਜੇ ਚੱਕਵੀ ਤੇ ਸੂਰਜ ਦਾ ਪਿਆਰ ਸੋ ਇਸ ਤਰ੍ਹਾਂ ਦੇ ਨਾਲ ਜੇ ਹਿਰਦੇ ਚ ਪਿਆਰ ਨਹੀਂ ਤਾਂ ਮੁਰਦਾ ਹੋਇਆ ਕਰ ਦੋ ਪ੍ਰੇਮੀ ਦੂਰ ਦੇਸ਼ ਦੇ ਵਿੱਚ ਚਕਾਗਾਨ ਦੇ ਨੇੜੇ ਅੰਮ੍ਰਿਤ ਵੇਲੇ ਆਪਣੇ ਆਪਣੇ ਭਜਨ ਬੰਦਗੀ ਤੋਂ ਵਿਹਲੇ ਹੋ ਕੇ ਬੈਠੇ ਨੇ ਸਤਸੰਗ ਦਾ ਮਾਹੌਲ ਬਣਿਆ ਹੋਇਆ ਇੱਕ ਦਾ ਨਾਮ ਇੰਦਰ ਸੈਨ ਹੈ ਤੇ ਇੱਕ ਦਾ ਨਾਮ ਚੰਡਾ ਹੈ ਚੰਡਾ ਜੋ ਹੈ ਉਹ ਤਰਖਾਣ ਦਾ ਕੰਮ ਕਰਦਾ ਉਹਨੂੰ ਵਾਢੀ ਕਹਿੰਦੇ ਨੇ ਕੰਮ ਕਰਦਾ ਮਿਹਨਤ ਕਰਦਾ ਦਿਨ ਰਾਤ ਭਾਈ ਲਾਲੋ ਵਾਂਗੂ ਉਸ ਵੇਲੇ ਚੰਡਾ ਕਹਿਣ ਲੱਗਿਆ ਕਿ ਭਰਾ ਜੀ ਕਿੰਨੀ ਦੇਰ ਹੋ ਗਈ ਆਪਾਂ ਨੂੰ ਸਤਸੰਗ ਕਰਦੇ ਹੋ ਸ਼ਾਸਤਰ ਵੀ ਤੁਸੀਂ ਧਿਆਨ ਨਾਲ ਕੱਲੀ ਕੱਲੀ ਗੱਲ ਦੱਸ ਦੱਸ ਕੇ ਮੈਨੂੰ ਅਨਪੜ੍ਹ ਬੰਦੇ ਨੂੰ ਸਮਝਾ ਦਿੱਤੇ ਹੋਰ ਵੀ ਇੱਥੇ ਸਾਧੂ ਮਹਾਤਮਾ ਆਉਂਦੇ ਨੇ ਸਤਸੰਗ ਕਰਦੇ ਹਾਂ ਆਪਾਂ ਵੀ ਰੋਜ਼ ਸਤਸੰਗ ਕਰਦੇ ਹਾਂ ਪਰ ਕਿੰਨੀ ਉਮਰ ਬੀਤ ਗਈ ਅੱਜ ਤੱਕ ਤਾਂ ਮਿਲਿਆ ਨਹੀਂ ਹੈ ਕੋਈ ਆਸ ਵੀ ਨਹੀਂ ਹੈ ਹਾਂ ਇਹ ਹੈ ਕਿ ਅਸੀਂ ਯੋਗ ਸ਼ਾਸਤਰ ਪੜ੍ਹਿਆ ਪ੍ਰਾਣਾਂ ਦੇ ਉੱਤੇ ਕੰਟਰੋਲ ਕੀਤਾ ਪ੍ਰਾਣ ਨੂੰ ਅੰਦਰ ਲਿਜਾਣ ਦਾ ਯਤਨ ਕੀਤਾ ਇੱਥੇ ਜੋਗੀ ਵੀ ਆਉਂਦੇ ਨੇ, ਉਹਨਾਂ ਨੂੰ ਵੀ ਪੁੱਛਿਆ। ਕੁਝ ਕੁਝ ਚੌਲੇ ਜੇ ਤਾਂ ਵੱਜਣ ਲੱਗ ਗਏ, ਪਰ ਬਣਿਆ ਨਹੀਂ ਅਜੇ ਕੁਛ। ਸੱਚੇ ਗੱਲ ਮੈਂ ਕਹਾਂਗਾ, ਉਹ ਕਹਿਣ ਲੱਗਿਆ ਚੰਦਾ ਭਾਈ ਚੰਦਾ, ਠੀਕ ਹੈ, ਅੰਦਰੋਂ ਮੇਰੇ ਆਵਾਜ਼ ਆਉਂਦੀ ਹੈ ਵੀ ਤੁਸੀਂ ਲੱਗੇ ਰਹੋ, ਕਦੇ ਤਾਂ ਕਦੇ ਆਏਗਾ ਜੀ ਦੱਸਣ ਵਾਲਾ, ਕਿਤੇ ਤਾਂ ਲੋੜੇਗਾ ਜੀ। ਪਰ ਪਿਆਰਿਆ ਮੈਂ ਸੁਣਿਆ ਜੇ ਖਿੱਚ ਹੋਵੇ, ਪਿਆਰ ਹੋਵੇ, ਜੇ ਅੰਦਰ ਦਰਸ਼ਨਾਂ ਦੀ ਪਿਆਸ ਹੋਵੇ, ਜਿਸ ਜਨ ਕੋ ਪ੍ਰਭ ਦਰਸ਼ ਪਿਆਸ, ਉਹ ਜਿਉਂਦਿਆਂ ਚ ਗਿਣਿਆ ਜਾਂਦਾ। ਜ਼ਿੰਦਗੀ ਹੈ ਅਜੇ, ਪਿਆਰ ਹੈ, ਆਪਾਂ ਨੂੰ ਦਰਸ਼ਨ ਦੀ ਪਿਆਸ ਹੈ, ਕਦੇ ਤਾਂ ਮਿਲੇਗਾ ਹੀ। ਝੌਲੇ ਜੇ ਵੱਜੀ ਜਾਂਦੇ ਨੇ, ਕੋਈ ਗੱਲ ਕਲੀਅਰ ਆਉਂਦੀ ਨਹੀਂ ਹੈ, ਮੈਨੂੰ ਵੀ ਨਹੀਂ ਆਉਂਦੀ, ਬਥੇਰੇ ਮੈਂ ਵਿਜ਼ਨ ਦੇਖਦਾ ਅਜੇ, ਪਰ ਪਤਾ ਨਹੀਂ ਲੱਗਦਾ ਵੀ ਕਿਹੜਾ ਆਊਗਾ ਤੇ ਕਿਹੜਾ ਸਾਨੂੰ ਦਰਸ਼ਨ ਕਰਾਏਗਾ। ਇਸ ਤਰ੍ਹਾਂ ਦੇ ਵਚਨ ਬਹੁਤ ਦੇਰ ਕਰੀ ਗਏ, ਦੋਵੇਂ ਵਿਦਾ ਹੋਏ। ਇਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਉਸ ਨਗਰ ਦੇ ਬਾਹਰਲੇ ਪਾਸੇ ਦੂਰ ਬੈਠੇ ਨੇ ਕਈ ਮੀਲ ਤੇ। ਮਰਦਾਨਾ ਕਹਿਣ ਲੱਗਿਆ ਕਿ ਪਾਤਸ਼ਾਹ, ਇਹ ਆਪਾਂ ਬੜੇ ਹੋਰ ਤਰ੍ਹਾਂ ਦੇ ਦੇਸ਼ ਵਿੱਚ ਆ ਗਏ, ਇਹਨਾਂ ਦੀ ਬੋਲੀ ਹੋਰ ਹੈ, ਇਹਨਾਂ ਦੀ ਪੁਸ਼ਾਕ ਹੋਰ ਹੈ, ਮੇਰੇ ਹੋਰ ਤਰ੍ਹਾਂ ਦੇ ਵਸਤਰ ਨੇ, ਮੇਰੀ ਸ਼ਕਲ ਸੂਰਤ ਹੋਰ ਤਰ੍ਹਾਂ ਦੀ ਹੈ, ਤੇ ਇਹਨਾਂ ਨੂੰ ਭੁਲੇਖਾ ਪਈ ਜਾਂਦਾ ਹੈ। ਇਹਦੇ ਕੋਈ ਪੁੱਛਦਾ, ਮੈਂ ਦੱਸ ਦਿੰਦਾ ਕਿ ਅਸੀਂ ਪੱਛਮ ਦੇਸ਼ ਚੋਂ ਆਏ ਹਾਂ। ਕਹਿੰਦੇ ਸੱਚੇ ਪਾਤਸ਼ਾਹ, ਤੁਹਾਨੂੰ ਪਤਾ ਹੀ ਹੈ ਵੀ ਇਸ ਪੱਛਮ ਦੇਸ਼ ਦੇ ਵਿੱਚ ਇਸਲਾਮ ਨੇ ਕਿੰਨੇ ਪੈਰ ਪਸਾਰ ਨੇ। ਸਾਡੇ ਬਜ਼ੁਰਗ ਵੀ ਕਿਸੇ ਦਿਨ ਹਿੰਦੂ ਹੋਇਆ ਕਰਦੇ ਸੀ, ਤੇ ਇਹਨਾਂ ਨੇ ਇਸਲਾਮ ਧਾਰਨ ਕਰ ਲਿਆ। ਬੜੇ ਬੜੇ ਰਾਜਪੂਤ ਰਾਜਿਆਂ ਨੇ, ਬੜੇ ਬੜੇ ਚੌਧਰੀਆਂ ਸਰਦਾਰਾਂ ਨੇ ਇਸਲਾਮ ਧਾਰਨ ਕਰ ਲਿਆ। ਇਹ ਗੱਲਾਂ ਇਹ ਪੂਰਬ ਵਿਚ ਵੀ ਪਹੁੰਚੀਆਂ ਹੋਈਆਂ ਨੇ ਕਿ ਪੱਛਮ ਦਾ ਜਿਹੜਾ ਪੰਜਾਬ ਦੇਸ਼ ਹੈ, ਉੱਥੇ ਇਸਲਾਮ ਵਾਲੇ ਬਹੁਤੇ ਹੋ ਗਏ। ਸੱਚੇ ਪਾਤਸ਼ਾਹ ਮੇਰੇ ਤੇ ਸ਼ੱਕ ਕਰਦੇ ਨੇ, ਮੇਰੇ ਨਾਲ ਗੱਲ ਕੋਈ ਨੀ ਕਰਦਾ, ਮੇਰੇ ਨੇੜੇ ਕੋਈ ਨੀ ਖੜਾ ਹੁੰਦਾ, ਪਤਾ ਇਹਨਾਂ ਨੂੰ ਵਹਿਮ ਹੈ ਵੀ ਕਿਤੇ ਪਰਛਾਵਾਂ ਨਾ ਪੈ ਜਾਵੇ ਸਾਡੇ ਉੱਤੇ। ਸੋ ਬੜਾ ਮੁਸ਼ਕਲ ਹੋ ਗਿਆ, ਗੱਲ ਨੀ ਕਰਦਾ, ਪ੍ਰਸ਼ਾਦ ਪਾਣੀ ਛਕਣਾ ਹੀ ਬਹੁਤ ਔਖਾ ਹੋ ਗਿਆ, ਛੂਆ ਛੂਤ ਬਹੁਤ ਜ਼ਿਆਦਾ ਹੈ, ਦੂਰੋਂ ਹੀ ਦੇਖ ਕੇ ਪਾਸੇ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਮਰਦਾਨਾ, ਠੀਕ ਹੈ, ਦੇਸ਼ ਐਸਾ ਹੀ ਹੈ, ਦੂਰ ਦਰਾਜ ਹੈ, ਅਜੇ ਇੱਥੇ ਹਮਲਾਵਰ ਪਹੁੰਚੇ ਨਹੀਂ ਹੈ, ਚੰਗਾ ਤੂੰ ਐ ਕਰ, ਇਸੇ ਸ਼ਹਿਰ ਦੇ ਅੰਦਰ ਇੱਕ ਭਾਈ ਚੰਗਾ ਬੇਟੀ ਹੈ, ਉਹਦਾ ਇੱਕ ਮਿੱਤਰ ਹੈ ਇੰਦਰ ਸੈਨ, ਪਰ ਤੂੰ ਚੰਡੇ ਕੋਲ ਜਾ, ਉਹਦੇ ਪਿਤਾ ਦਾ ਨਾਮ ਪਾਖਰ ਹੈ, ਜੇ ਹੋਰ ਕੋਈ ਚੰਡਾ ਹੋਇਆ ਤਾਂ ਤੂੰ ਉਹਨੂੰ ਕਹਿ ਲਈ ਮੈਂ ਪਾਖਰ ਦੇ ਪੁੱਤਰ ਚੰਡੇ ਨੂੰ ਮਿਲਣਾ, ਸਾਰਾ ਕੰਮ ਹੋ ਜਾਏਗਾ, ਫਿਕਰ ਨਾ ਕਰ। ਤੂੰ ਪਾਤਸ਼ਾਹ ਜੀ ਤਾਂ ਛੂਆ ਛੂਤ ਹੀ ਬਹੁਤ ਮੰਨਦੇ ਆ, ਕਹਿੰਦੇ ਤੂੰ ਜਾ ਝੰਡੇ ਕੋਲ, ਤੈਨੂੰ ਲੜਾ ਕੀ ਆ ਉਹ ਥਾਂ ਤੇ। ਪ੍ਰਸ਼ਾਦਾ ਛਕਿਆ, ਪਾਤਸ਼ਾਹ ਕਿੰਨੇ ਦਿਨ ਹੋ ਗਏ ਤੁਹਾਨੂੰ ਦੋਹਾਂ ਨੂੰ ਪ੍ਰਸ਼ਾਦਾ ਛਕੇ ਨੂੰ, ਨਾ ਭਾਈ ਵਾਲੇ ਨੇ ਕੁਛ ਮੂੰਹ ਚ ਪਾਇਆ, ਨਾ ਤੁਸੀਂ ਪਾਇਆ, ਕੋਈ ਨਾ ਤੂੰ ਝੰਡੇ ਕੋਲ ਜਾ, ਉਹ ਆਪੇ ਇੰਤਜ਼ਾਮ ਕਰ ਲੂ ਸਾਰਾ। ਸੋ ਉਸ ਵੇਲੇ ਭਾਈ ਮਰਦਾਨਾ ਜੀ ਝੰਡੇ ਵਾਢੀ ਤੇ ਪੁੱਛਦੇ ਫਿਰਦੇ ਨੇ, ਚੰਗਾ ਭਲਾ ਪੁੱਛਦੇ ਨੇ, ਉਹਨੂੰ ਪੁੱਛਦੇ ਨੇ, ਉਹ ਇੰਦਰ ਸੈਨ ਕੁਛ ਬੰਦੇ ਲਈ ਆਪਣੇ ਕੰਮ ਤੇ ਜਾ ਰਿਹਾ, ਰਾਜੇ ਦਾ ਭਾਣਜਾ ਉਸ ਥਾਂ ਦੇ ਦਾ, ਤੇ ਭਲਾ ਪੁੱਛਦੇ ਕਿ ਇਸਨੇ ਸੱਤ ਕਰਤਾਰ ਦੀ ਆਵਾਜ਼ ਦਿੱਤੀ। ਉਹ ਵੀ ਖੜਾ ਹੋ ਗਿਆ, ਰੋਜ਼ ਦੇ ਬੰਦਗੀ ਕਰਨ ਵਾਲਾ ਸੀ, ਇੱਕਦਮ ਤੜ ਗਿਆ ਵੀ ਐਸਾ ਮਸਤਕ ਮੈਂ ਨਹੀਂ ਦੇਖਿਆ, ਇਹ ਸੱਚ ਮੁੱਚ ਇਹਦੇ ਕੋਲ ਕੋਈ ਕੁਝਾ ਲਾਲ ਹੈ। ਚਲੋ ਮਿਲਾਂਗੇ ਸਾਇੰਸ ਦੇ ਨਾਲ, ਕੀ ਕਹਿੰਦਾ ਕੋਲ ਚਲਿਆ ਗਿਆ, ਜਾ ਕਹਿਣ ਲੱਗਿਆ ਪ੍ਰਦੇਸੀ ਜੀ ਕਿਹਨੂੰ ਮਿਲਣਾ ਤੁਸੀਂ? ਕਹਿੰਦੇ ਜੀ ਝੰਡੇ ਬਾਢੀ ਨੂੰ ਮਿਲਣਾ, ਪਾਖਰ ਦਾ ਲੜਕਾ। ਕਹਿੰਦੇ ਤੁਸੀਂ ਜਾਣਦੇ ਹੋ? ਕਹਿੰਦੇ ਮੈਂ ਤਾਂ ਨਹੀਂ ਜਾਣਦਾ, ਪਰ ਮੇਰੇ ਸਤਿਗੁਰੂ ਜੀ ਜਾਣਦੇ ਨੇ, ਉਹ ਪਹਿਲਾਂ ਵੀ ਇੱਥੇ ਆਏ ਨੇ। ਕਹਿੰਦੇ ਨਹੀਂ, ਉਹ ਪਹਿਲਾਂ ਨਹੀਂ ਇੱਥੇ ਆਏ, ਪਹਿਲੀ ਵਾਰ ਅਸੀਂ ਆ ਕੇ ਬਾਹਰ ਬੈਠੇ ਹਾਂ ਪੰਜ ਚਾਰ ਮੀਲ ਦੇ। ਉਹ ਬਸਤੀ ਚ ਘੱਟ ਆਉਂਦੇ ਨੇ, ਰੋਜ਼ ਦੇ ਵਿੱਚ ਬੈਠ ਜਾਂਦੇ ਨੇ ਆ ਕੇ, ਤੇ ਬਸ ਬਸਤੀ ਚ ਤਾਂ ਮੈਂ ਹੀ ਆਇਆ ਕਰਨਾ। ਕਹਿ ਮਜ਼ਦੂਰਾਂ ਨੂੰ ਜਿਹੜੇ ਬੰਦੇ ਕੰਮ ਕਰਨ ਲਗਾ ਰਿਹਾ ਸੀ, ਕਹਿੰਦਾ ਚਲੋ ਭਾਈ ਤੁਸੀਂ ਕੰਮ ਤੇ, ਮੈਂ ਆਇਆ ਨਾਲ ਹੋ ਲਿਆ ਤੇ ਵਚਨ ਕਰਦਾ ਜਾਂਦਾ। ਜਿੰਨਾ ਕੁ ਮਰਦਾਨੇ ਨੂੰ ਪਤਾ ਸੀ ਉਨੀਆਂ ਕੁ ਗੱਲਾਂ ਦਾ ਜਵਾਬ ਦਿੰਦਾ ਜਾਂਦਾ ਮਰਦਾਨਾ। ਭਾਈ ਚੰਦੇ ਦੇ ਘਰ ਜਾ ਕੇ ਆਵਾਜ਼ ਦਿੱਤੀ, ਭਾਈ ਚੰਦਾ ਜੀ ਕੰਮ ਕਰ ਰਿਹਾ ਸੀ, ਦਰਵਾਜ਼ਾ ਖੋਲਿਆ ਆ ਕੇ ਕਹਿਣ ਲੱਗੇ ਤੁਹਾਨੂੰ ਮਿਲਣ ਵਾਲਾ ਕੋਈ, ਤੁਸੀਂ ਇਹਨਾਂ ਨਾਲ ਗੱਲਬਾਤ ਕਰੋ, ਮੈਨੂੰ ਜ਼ਰੂਰੀ ਕੰਮ ਹੈ ਤੇ ਮੈਂ ਵੀ ਫੇਰ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ, ਪ੍ਰਦੇਸੀ ਹੈ ਇਹਦੇ ਬਚਨ ਸੁਣਾਂਗੇ, ਕੋਈ ਨਾ ਕੋਈ ਗੱਲ ਹੈ। ਇਹ ਕਹਿੰਦਾ ਵੀ ਮੈਂ ਤਾਂ ਨਹੀਂ ਝੰਡੇ ਨੂੰ ਜਾਣਦਾ, ਪਰ ਮੇਰੇ ਸਤਿਗੁਰੂ ਜਾਣਦੇ ਆ, ਗੁਰੂ ਨਾਨਕ ਪਾਤਸ਼ਾਹ। ਉਸ ਵੇਲੇ ਭਾਈ ਚੰਦਾ ਭਾਈ ਮਰਦਾਨਾ ਜੀ ਨੂੰ ਅੰਦਰ ਲੈ ਗਿਆ। ਉੱਥੇ ਜਾ ਕੇ ਆਤਰ ਦੇ ਨਾਲ ਬਿਠਾ ਦਿੱਤਾ ਤੇ ਆਪ ਵੀ ਕੰਮ ਕਰ ਰਿਹਾ ਸੀ। ਉਹ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਵਚਨ ਕਰ ਰਿਹਾ। ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਕਿੱਥੋਂ ਆਏ? ਕਹਿਣ ਲੱਗੇ ਜੀ ਅਸੀਂ ਮਦਰ ਦੇਸ਼ ਹੈ, ਪੰਜ ਦਰਿਆਵਾਂ ਦਾ, ਸੱਤ ਦਰਿਆਵਾਂ ਵਾਲਾ ਹੁੰਦਾ ਸੀ ਇਹ ਦੇਸ਼, ਮਦਰ ਦੇਸ਼ ਇਸ ਨੂੰ ਆਖਿਆ ਕਰਦੇ ਸੀ। ਉੱਥੋਂ ਮੈਂ ਆਇਆ। ਕਿਵੇਂ ਆਇਓ ਤੁਸੀਂ? ਕਹਿਣ ਲੱਗੇ ਵੀ ਮੈਨੂੰ ਤਾਂ ਪਤਾ ਨਹੀਂ ਵੀ ਕਿਵੇਂ ਆਇਆ, ਪਰ ਮੇਰੇ ਸਤਿਗੁਰੂ ਜਿਹੜੇ ਨੇ ਉਹਨਾਂ ਨੂੰ ਪਤਾ ਉਹ ਕਿਵੇਂ ਆਏ ਨੇ, ਉਹ ਮੈਨੂੰ ਕਿਵੇਂ ਜਾਣਦੇ ਆ? ਕਹਿੰਦੇ ਤੁਸੀਂ, ਉਹ ਤਾਂ ਸਾਰੀ ਤ੍ਰਿਲੋਕੀ ਨੂੰ ਜਾਣਦੇ ਨੇ, ਕੋਈ ਵੀ ਜੀਵ ਜੰਤੂ ਵੀ ਉਹਨਾਂ ਤੋਂ ਭੁੱਲਿਆ ਹੋਇਆ ਨਹੀਂ। ਕਹਿੰਦਾ ਭਾਈ ਮਰਦਾਨਾ ਮੇਰਾ ਤਾਂ ਮਨ ਨਹੀਂ ਮੰਨਦਾ, ਕਿਉਂਕਿ ਅਸੀਂ ਥੱਕ ਗਏ ਹਾਂ, ਕੋਈ ਪੂਰਾ ਨਹੀਂ ਨਿਤਰਦਾ, ਕਿਸੇ ਪੂਰੇ ਨਾਲ ਮਿਲਾਪ ਨਹੀਂ ਹੁੰਦਾ। ਜਾਂਦੇ ਹਾਂ ਅਸੀਂ ਬੜੇ ਸ਼ਰਧਾ ਭਰੋਸੇ ਦੇ ਨਾਲ, ਜਦ ਜਾਂਦੇ ਹਾਂ ਤਾਂ ਉਹਦੇ ਕੋਲ ਕੋਈ ਕਰਾਮਾਤਾਂ ਹੁੰਦੀਆਂ, ਨਾ ਉਹ ਲੈ ਕੇ ਬੁਲਾ ਲੂਗਾ, ਬਿਠਾ ਵੀ ਦੇਵੇਗਾ, ਗੱਲਾਂ ਬਾਤਾਂ ਵੀ ਦੱਸ ਦੇਗਾ। ਤੁਸੀਂ ਕੱਲ ਐ ਗੱਲ ਕਰਦੇ ਸੀ, ਪਰ ਜਿਸ ਚੀਜ਼ ਦੀ ਸਾਨੂੰ ਤਲਾਸ਼ ਹੈ ਉਹ ਚੀਜ਼ ਸਾਨੂੰ ਪ੍ਰਾਪਤ ਨਹੀਂ ਹੋ ਰਹੀ। ਤੰਤਰ ਵਿਦਿਆ ਵੱਧ ਗਈ ਹੈ, ਰਿਧੀਆਂ ਸਿੱਧੀਆਂ ਦੇ ਵਿੱਚ ਮਹਾਂਪੁਰਸ਼ ਪਰਚ ਗਏ ਨੇ, ਪੈਸਾ ਕਮਾਉਣਾ ਉਹਨਾਂ ਦਾ ਦਰਸ਼ ਬਣਦਾ ਤੁਰਿਆ ਜਾ ਰਿਹਾ, ਸੱਤ ਦਾ ਜੀਵਨ ਜਿਹੜਾ ਹੈ ਉਹ ਲਾਂਭੇ ਹੋ ਰਿਹਾ, ਤੇ ਝੂਠ ਦਾ ਜੀਵਨ, ਦਿਖਾਵੇ ਦਾ ਜੀਵਨ ਆ ਰਿਹਾ। ਭਾਈ ਮਰਦਾਨਾ ਅੱਜ ਤੇਰੇ ਮੂੰਹੋਂ ਸੁਣਿਆ ਕਿ ਕੋਈ ਪੂਰਾ ਵੀ ਸੰਸਾਰ ਦੇ ਉੱਤੇ ਹੈਗਾ, ਪਰ ਅਸੀਂ ਤਾਂ ਫਿਰ ਤੁਰ ਕੇ ਥੱਕ ਗਏ ਦੋ ਜਣੇ, ਸਾਨੂੰ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਦੇਖਦੇ ਹਾਂ ਸੋਭਾ ਬਹੁਤ ਹੈ, ਹਜ਼ਾਰਾਂ ਬੰਦਾ ਜਾਂਦਾ, ਤਿਲ ਧਰ ਨੂੰ ਥਾਂ ਨਹੀਂ ਹੈ, ਮਿਲਣ ਵਾਸਤੇ ਟਾਈਮ ਨਹੀਂ ਮਿਲਦਾ, ਪਰ ਪਿਆਰਿਆ ਜੇ ਪੂਰਾ ਹੋਵੇ, ਪੂਰੇ ਨੂੰ ਦੇਖ ਕੇ ਹੁੰਦਾ ਕੀ ਹੈ, ਉਸ ਵੇਲੇ ਵਾਹਿਗੁਰੂ ਚਿੱਤ ਆਉਣ ਲੱਗ ਜਾਇਆ ਕਰਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇਖਿਆ, ਦੁਰਮਤ ਜਿਹੜੀ ਹੈ ਉਹ ਖਤਮ ਹੋਣ ਲੱਗ ਜਾਂਦੀ ਹੈ, ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ, ਰਾਸ ਆ ਜਾਂਦਾ। ਭਾਈ ਮਰਦਾਨਾ ਜਾਂਦੇ ਹਾਂ ਅਸੀਂ ਵੀ, ਬੜੀ ਮਹਿਮਾ ਸੁਣਦੇ ਹਾਂ ਕਿ ਹਜ਼ਾਰਾਂ ਬੰਦਾ ਜਾਂਦਾ, ਜਿਹੜਾ ਕੁਛ ਕੋਈ ਮੰਗਦਾ ਉਹਨੂੰ ਮਿਲ ਜਾਂਦਾ, ਪਰ ਪਿਆਰਿਆ ਖਰਾ ਨਹੀਂ ਕੋਈ ਨਜ਼ਰ ਆ ਰਿਹਾ। ਅਖੀਰ ਦੇ ਵਿੱਚ ਜਦ ਅਸੀਂ ਨਿਰਣਾ ਕਰਦੇ ਹਾਂ ਤਾਂ ਖੋਟ ਹੋਇਆ ਕਰ, ਕਹਿਣ ਲੱਗਿਆ ਠੀਕ ਹੈ ਭਾਈ ਚੰਦਾ ਜੀ, ਤੁਹਾਡਾ ਵਿਸ਼ਲੇਸ਼ਣ, ਤੁਹਾਡੀ ਖੋਜ ਬਿਲਕੁਲ ਠੀਕ ਹੈ, ਮੇਰੇ ਸਤਿਗੁਰੂ ਜੀ ਵੀ ਇਸੇ ਤਰ੍ਹਾਂ ਨਾਲ ਕਹਿੰਦੇ। ਉਹ ਹਰ ਥਾਂ ਜਾ ਰਹੇ ਨੇ, ਦੂਰ ਦਰਾਜ ਤੱਕ ਜਿੱਥੇ ਸਾਧੂ ਸੁਣਦੇ ਨੇ ਉੱਥੇ ਪਹੁੰਚਦੇ ਨੇ, ਉੱਤੋਂ ਹੋਰ ਗੱਲਾਂ ਚੱਲ ਰਹੀਆਂ ਤੇ ਅੰਦਰੋਂ ਹੋਰ ਗੱਲਾਂ ਚੱਲ ਰਹੀਆਂ, ਤੇ ਮੇਰੇ ਸਤਿਗੁਰੂ ਜੀ ਤਾਂ ਇਸ ਤਰ੍ਹਾਂ ਫਰਮਾਨ ਕਰ ਰਹੇ ਨੇ, ਸਾਰੇ ਕੁੰਗਦਾ ਹੋ ਗਿਆ ਮਰਤਾਰਾ, ਸੱਚ ਵਾਲਾ ਕਾਲ ਪੈ ਗਿਆ, ਕੁੰਗਦਾ ਹੋ ਗਿਆ ਮਰਤਾਰਾ, ਸੱਚ ਵਾਲਾ ਕਾਲ ਪੈ ਗਿਆ। Thank you. ਭਾਈ ਚੰਡਾ ਜੀ ਸੱਚਮੁੱਚ ਸੱਚ ਦਾ ਕਾਲ ਪੈ ਚੁੱਕਿਆ। ਸਾਧੂ ਨੇ ਉਪਰੋਂ ਬਹੁਤ ਵੱਡੇ ਵੇਸ਼ਭੂਸ਼ਣ ਤੀਰਥਾਂ ਤੇ ਜਾਂਦੇ ਆ, ਉੱਥੇ ਸਾਰੇ ਹੀ ਪਖੰਡ। ਮੰਦਰਾਂ ਚ ਜਾਂਦੇ ਆ, ਧਰਮ ਸਥਾਨਾਂ ਤੇ ਜਾਂਦੇ ਆ, ਉੱਥੇ ਕੋਈ ਵੀ ਗੱਲ ਨੀ ਹੁੰਦੀ। ਅੱਜ ਗੈਸੂ ਦੇ ਪਾਰ ਉਤਾਰ ਨੂੰ ਪੈਸਿਆਂ ਟਕਿਆਂ ਦੀਆਂ ਬਾਤਾਂ ਨਿੰਦਿਆ ਚੁਗ ਲਈ, ਈਰਖਾ ਵਖਿਲੀ, ਆਹ ਧਰਮ ਵਾਲਾ ਹੈ, ਉਹ ਧਰਮ ਵਾਲਾ ਹੈ, ਇਹਦੇ ਨਾਲ ਜਾਓ, ਉਹਦੇ ਨਾਲ ਜਾਓ, ਦੁਆਇਤ ਪੈਦਾ ਕਰ ਰਹੇ ਨੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਹੀ ਸਮਾਜ ਦਾ ਜਿਹੜਾ ਪ੍ਰਬੰਧ ਸੀ ਉਹ ਭ੍ਰਿਸ਼ਟ ਹੋ ਗਿਆ। ਰਾਜੇ ਕਲਯੁਗ ਦੇ ਕਸਾਈ ਬਣ ਗਏ, ਧਰਮ ਦੇ ਵਿਪਰੀਤ ਹੋ ਗਏ। ਕਲਕਾਤੀ ਰਾਜੇ ਕਸਾਈ ਧਰਮ ਭਰਮ ਕਰ ਉੱਡ ਰਿਹਾ। ਪ੍ਰਜਾ ਜਿਹੜੀ ਹੈ ਗਿਆਨ ਤੋਂ ਨਹੀਂ ਹੋਣੀ ਹੋਗੀ। ਇਸਤਰੀ ਦਾ ਤੇ ਪਤੀ ਦਾ ਪਿਆਰ ਸਿਰਫ ਪੈਸੇ ਦਾ ਪਿਆਰ ਰਹਿ ਗਿਆ, ਪਤੀਵਰਤਾ ਧਰਮ ਅਲੋਪ ਹੋ ਗਿਆ। ਗੁਰੂ ਜਿਹੜੇ ਨੇ ਚੇਲਿਆਂ ਦੇ ਘਰ ਭਾਲਦੇ ਫਿਰਦੇ ਨੇ, ਚੇਲਿਆਂ ਨੂੰ ਵੀ ਮੈਂ ਜਾਵਾਂ ਤੇ ਕੁਛ ਭੇਟਾ ਕਰੂੰਗਾ, ਫਿਰ ਤੁਰ ਕੇ ਆਪਣੇ ਚੇਲੇ ਬਣਾਉਂਦੇ ਨੇ, ਏਜੰਟ ਰੱਖੇ ਹੋਏ ਨੇ, ਉਹਦੀ ਮਹਿਮਾ ਕਰਦੇ ਆ ਵੀ ਉਹ ਤਾਂ ਆਪ ਰੱਬ ਆਇਆ ਹੋਇਆ, ਮਿਲ ਕੇ ਤਾਂ ਦੇਖ ਤੈਨੂੰ ਸਭ ਕੁਛ ਮਿਲ ਜਾਏਗਾ। ਮੇਰੇ ਪਾਤਸ਼ਾਹ ਦੱਸਦੇ ਨੇ ਕਿ ਭਾਈ ਸੰਸਾਰ ਦੇ ਅੰਦਰ ਪਖੰਡ ਜ਼ੋਰ ਤੇ ਹੋ ਗਿਆ, ਜਿਲੇ ਕੱਟ ਲੈਂਦੇ ਨੇ, ਆਏ ਦਾ ਨਾਂ ਲੈ ਕੇ ਬਿਠਾ ਲੈਣਗੇ, ਆਓ ਭਾਈ, ਦੱਸ ਦੇਣਗੇ ਵੀ ਤਾਂ ਇਹ ਖਾਣਾ, ਕੋਈ ਚੀਜ਼ਾਂ ਹੱਥਾਂ ਤੇ ਰੱਖ ਕੇ ਮਠਿਆਈਆਂ ਦੇ ਦੇਣਗੇ, ਹੋਰ ਕਰ ਦੇਣਗੇ, ਪਰ ਕੋਰੇ ਨਾ ਮਿਲ ਕੇ ਕੋਈ ਰਸ ਆਉਂਦਾ, ਨਾ ਮਿਲ ਕੇ ਕੋਈ ਸੋਝੀ ਆਉਂਦੀ ਹੈ। ਇਸ ਤਰ੍ਹਾਂ ਦੇ ਨਾਲ ਕੌਣ ਤਾਰੇ ਸੰਸਾਰ ਨੂੰ, ਥੰਮੇ ਕੋਈ ਨਾ ਸਾਧ ਬਿਨ ਸਾਧਨਾ ਦਿਸ਼ਾ ਜੱਗ ਵਿੱਚ ਤੋਂ ਕਾਲ ਪੈ ਗਿਆ ਸਾਧੂ ਦਾ। ਮੇਰੇ ਪਾਤਸ਼ਾਹ ਸਾਧੂ ਪੈਦਾ ਕਰਨ ਆਏ ਨੇ, ਥਾਂ ਥਾਂ ਦੇ ਉੱਤੇ ਨਿਸ਼ਾਨ ਰੋਸ਼ਨੀ ਦੇ ਮੀਨਾਰ ਬਣਾਉਣ ਆਏ ਨੇ, ਸਮਤ ਦਿੰਦੇ ਤੁਰੇ ਜਾਂਦੇ। ਤੁਸੀਂ ਸੁਣਿਆ ਹੋਣਾ ਤੁਹਾਡੇ ਨੇੜੇ ਹੀ ਸੀ ਇੱਥੇ ਜਾਦੂਗਰਨੀ ਨੂਰ ਸ਼ਾਹ, ਕਹਿੰਦੇ ਹਾਂ ਉਹਦੇ ਬਾਰੇ ਤਾਂ ਅਸੀਂ ਬਹੁਤ ਸੁਣਿਆ, ਪਰ ਇਹ ਵੀ ਸੁਣਿਆ ਵੀ ਕੋਈ ਪੂਰਾ ਮਹਾਂਪੁਰਸ਼ ਆ ਗਿਆ, ਉਹਨੇ ਉਹਨੂੰ ਹਾਰੇ ਨਹੀਂ ਦਿੱਤੀ, ਉਹਦੇ ਸਾਰੇ ਜਾਦੂ ਟੂਣਿਆਂ ਤੋਂ ਉਹਦਾ ਮਾਨ ਹਟਾ ਕੇ ਇੱਕ ਐਸਾ ਨਸ਼ਾ ਉਹਨੂੰ ਦਿੱਤਾ ਕਿ ਉਹਦੇ ਵਿੱਚ ਮਸਤ ਹੋ ਗਈ। ਹੁਣ ਉਹ ਜਿਸ ਨਸ਼ਾ ਨੂੰ ਆਪ ਉਹਨੇ ਮਾਣਿਆ ਤੇ ਉਹ ਕੋਈ ਪੂਰਾ ਸੀ, ਕਹਿ ਗਿਆ, ਕਹਿੰਦਾ ਬੀਬੀ ਹੁਣ ਇਹ ਤੂੰ ਸੰਸਾਰ ਨੂੰ ਵੰਡ। ਤੇ ਉਹ ਬੜੀ ਉੱਚ ਕੋਟੀ ਦੀ ਮਹਾਂਪੁਰਸ਼ ਹੋ ਗਈ, ਸੁਣਦੇ ਆ ਅਸੀਂ, ਲੋਕ ਆਉਂਦੇ ਨੇ ਉਧਰੋਂ। ਕਹਿਣ ਲੱਗੇ ਇਸੇ ਤਰ੍ਹਾਂ ਦੇ ਨਾਲ ਇੱਕ ਵੱਡਾ ਭਾਰੀ ਜ਼ਿਮੀਂਦਾਰ, ਅਸਾਮ ਵਿੱਚ ਭੂਮੀਆਂ ਹੁੰਦੇ ਨੇ ਸਾਰੀ ਵੱਡੀਆਂ ਜ਼ਮੀਨਾਂ ਵਾਲੇ, ਉਹਨਾਂ ਦੇ ਕੋਲ ਬਹੁਤ ਬੰਦੇ ਹੁੰਦੇ, ਅਖਤਿਆਰ ਹੁੰਦੇ ਸੀ, ਕਾਫੀ ਵੱਡੇ ਅਖਤਿਆਰ ਜਗੀਰਦਾਰਾਂ ਵਰਗੇ ਰੱਖੇ। ਉਹ ਕਿਸੇ ਨੂੰ ਪ੍ਰਸ਼ਾਦਾ ਨਹੀਂ ਸੀ ਛਕਾਉਣ ਦਿੰਦਾ ਮਹਾਂਪੁਰਸ਼ਾਂ ਨੇ, ਕਹਿੰਦੇ ਉਹਨੂੰ ਸਮਤ ਦੇ ਕੇ ਆਏ ਨੇ, ਕਹਿੰਦੇ ਉਹੀ ਸਤਿਗੁਰੂ ਨਾਨਕ ਨੇ। ਉਹ ਖੋਜ ਖੋਜ ਕੇ ਜਿੱਥੇ ਜਿੱਥੇ ਵੀ ਕੋਈ ਜਗਿਆਸੂ ਹੈ ਉੱਥੇ ਉਹ ਪਹੁੰਚਦੇ ਨੇ, ਤੇ ਉਹਦੇ ਜਿਹੜੇ ਪਿਛਲੇ ਜਨਮਾਂ ਦਾ ਤਪ ਕਰਿਆ ਹੋਇਆ ਤੇ ਹੁਣ ਥੋੜੀਆਂ ਬਹੁਤੀਆਂ ਕਸਰਾਂ ਰਹਿੰਦੀਆਂ ਉਹ ਪੂਰੀਆਂ ਕਰਦੇ। ਕਹਿਣ ਲੱਗਿਆ ਭਾਈ ਚੰਦਾ ਜੀ ਕੀ ਗੱਲ ਕਹੀ ਜਾਵੇ, ਜੇ ਕਹਿੰਦੇ ਆ ਤਾਂ ਵੀ ਚੰਗੀ ਮਾੜੀ ਹੈ, ਪਰ ਕਹੀਏ ਕਿ ਅੰਨਿਆਂ ਦੇ ਵਸ ਪੈ ਗਿਆ ਸੰਸਾਰ। ਮਹਾਂਪੁਰਸ਼ ਕਹਾਉਂਦੇ ਨੇ ਪਰ ਮਾਇਆ ਦੇ ਮੋਹੇ ਹੋਏ ਨੇ, ਮਾਇਆ ਦੇ ਜਲਨ ਚੋਂ ਨਿਕਲ ਨਹੀਂ ਸਕਦੇ। ਪੈਸੇ ਦੀ ਮਾਇਆ ਉਹਦੇ ਚ ਫਸੇ ਹੋਏ ਨੇ, ਚੇਤਨ ਮਾਇਆ ਵਿਚ ਫਸੇ ਹੋਏ ਨੇ, ਸ਼ਕਤੀਆਂ ਦੀ ਮਾਇਆ ਉਹਦੇ ਵਿਚ ਫਸੇ ਹੋਏ ਨੇ, ਅਗਿਆਨ ਦੀ ਮਾਇਆ ਉਹਦੇ ਵਿਚ ਫਸੇ ਹੋਏ ਨੇ। ਮਾਇਆ ਨੇ ਤਾਂ ਲੱਤ ਪੱਤ ਕਰਤੇ, ਇੰਨਾ ਹੋ ਗਿਆ ਕਿ ਉਹਨਾਂ ਦੇ ਨੇਤਰ ਜਿਹੜੇ ਸੀ ਗਿਆਨ ਦੇ ਉਹ ਖੁੱਲੇ ਨੀ, ਮੋਤੀਆ ਬਿੰਦ ਹੋਇਆ ਹੋਇਆ, ਉਹਨਾਂ ਦੇ ਪਿੱਛੇ ਸੰਸਾਰ ਲੱਗ ਰਿਹਾ। ਹੁਣ ਦੱਸੋ ਅਨੁਭਵ ਦੇ ਅੰਨੇ ਉਹ ਕਿਵੇਂ ਪਾਰ ਕਰ ਦੇਣਗੇ, ਉਹਨਾਂ ਨੂੰ ਤਾਂ ਆਪ ਹੀ ਨੀ ਪਤਾ ਹੈ। ਜਬੀਰ ਬਾਮਨ ਗੁਰੂ ਆ ਜਗਤ ਕਾ ਭਗਤਨ ਦਾ ਗੁਰਨਾਇਕ, ਕਿਰਿਆ ਕਰਮ ਵਾਲੇ ਕਰਮ ਕਾਂਡ ਵਾਲੇ ਕਰਮ ਕਾਂਡ ਚ ਫਸਾਈ ਜਾਂਦੇ ਨੇ, ਗਾਂ ਦਾ ਰਾਹ ਕੋਈ ਨੀ ਦੱਸਦੇ। ਵੱਡੀ ਬਾਤ ਹੈ ਜਿਹੜੇ ਮਹਾਂਪੁਰਸ਼ ਨੇ ਤੱਤ ਬੇਤੇ ਉਹਨਾਂ ਦੀ ਨਿੰਦਿਆ ਕਰਦੇ ਨੇ ਵੀ ਸਾਡੇ ਕੋਲੋਂ ਚਲੇ ਨਾ ਜਾਵੇ। ਉਹਨਾਂ ਨੇ ਤਾਂ ਮਲਕੀਅਤ ਕਰ ਲਈ, ਬੰਦਿਆਂ ਤੇ ਕਬਜ਼ੇ ਕਰ ਲਏ, ਪਰ ਹੁਣ ਇਹਨਾਂ ਅੰਨਿਆਂ ਦੇ ਪਿੱਛੇ ਪੈ ਕੇ ਕਿਸ ਤਰ੍ਹਾਂ ਦੇ ਨਾਲ ਕੋਈ ਪਾਰ ਲੰਘੂਗਾ, ਉਹ ਤਾਂ ਆਪ ਵੀ ਡੁੱਬੂਗਾ ਤੇ ਸੰਗੀਆਂ ਨੂੰ ਵੀ ਡੋਬ ਦਿੰਦਾ। ਅੰਨਾ ਆਗੂ ਜੇਠੀਏ ਸਭ ਸਾਥ ਮੁਹਾਲ, ਇਸ ਤਰ੍ਹਾਂ ਦੇ ਨਾਲ ਪਾਲ ਲੈ। ਫੈਸਲਾ ਹੈ, ਖੋਜ ਹੈ, ਬਿਲਕੁਲ ਠੀਕ ਹੈ। ਆਹੀ ਗੱਲ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ ਵੀ ਜਿੱਥੇ ਜਾਓ ਪਖੰਡ, ਜਿੱਥੇ ਜਾਓ ਪਖੰਡ, ਰਿਧੀਆਂ ਸਿੱਧੀਆਂ ਚਾਰ ਚਮਤਕਾਰ ਬਹੁਤ ਜ਼ਬਰਦਸਤ। ਦੂਰ ਦੂਰ ਬੈਠਿਆਂ ਦੀਆਂ ਗੱਲਾਂ ਬੁੱਝ ਜਾਂਦੇ ਨੇ, ਆਇਆਂ ਨੂੰ ਦੱਸ ਦਿੰਦੇ ਨੇ। ਵੱਡੀਆਂ ਸ਼ਕਤੀਆਂ ਦੇ ਮਾਲਕ ਨੇ, ਉੜ ਜਾਂਦੇ ਨੇ, ਗੁਪਤ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ। ਪਰ ਭਾਈ ਚੰਦਾ ਪੱਲੇ ਕੁਛ ਵੀ ਨਹੀਂ ਹੈ, ਪਰਮੇਸ਼ਰ ਤੋਂ ਬਿਲਕੁਲ ਕੋਰੇ ਨੇ, ਅੰਨੇ ਨੇ, ਇਹਨਾਂ ਦੇ ਵਿੱਚ ਮਸਤ ਹੋਏ ਪਏ ਨੇ, ਭੇਖ ਬਹੁਤ ਧਾਰਨ ਕੀਤੇ ਹੋਏ ਨੇ, ਬੜਾ ਦੁਖਾਵਾ ਹੈ। ਪਹਿਰੇਦਾਰ ਨੇੜੇ ਰੱਖਣਗੇ, ਕੁਝ ਨਹੀਂ ਮਿਲ ਸਕਦਾ, ਡਰ ਪਾ ਦੇਣਗੇ, ਕੁਝ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਨੇ, ਤੇ ਜੀਵਨ ਅਸਲੀ ਜੀਵਨ ਹੋਰ ਹੈ, ਮੂੰਹ ਤੋਂ ਬੋਲਣ ਵਾਲੀਆਂ ਗੱਲਾਂ ਹੋਰ ਨੇ। ਜਿਹੜੀ ਗੱਲ ਉਹ ਆਪ ਕਹਿੰਦੇ ਨੇ ਉਹ ਆਪ ਕਰਦੇ ਨਹੀਂ ਹੈ, ਸਿਰਫ ਲੋਕਾਂ ਨੂੰ ਕਹਿਣ ਵਾਸਤੇ ਹੀ ਰੱਖੀਆਂ ਹੋਈਆਂ ਨੇ। ਸਪਾਹੀ ਕੌਣ ਤਾਰੇ, ਨੇਤਰ ਹੈ ਨਹੀਂ ਅਨੁਭਵ ਦੇ, ਅਨੁਭਵ ਦੇ ਨੇਤਰਾਂ ਤੋਂ ਬਿਨਾਂ ਆਪ ਵੀ ਡੁੱਬਣਗੇ, ਤੂੰ ਅਟਕਲ ਬੱਚੂ ਵੱਲਾਂ ਗੱਲਾਂ ਕਰਨਗੇ, ਅਸਲੀ ਬਾਤ ਤੇ ਨਹੀਂ ਆਉਣਗੇ, ਪਤਾ ਹੀ ਨਹੀਂ ਹੈ। ਗੁਜ਼ਾਰਾ ਚੱਲਦਾ ਹੈ, ਮਾਇਆ ਦਾ ਹਿੱਤ ਹੈ, ਪਰਬਤਾਂ ਦਾ ਹਿੱਤ ਹੈ, ਸੰਸਾਰ ਕੀ ਕਰੇ। ਮੇਰੇ ਸਤਿਗੁਰੂ ਇਸੇ ਕਰਕੇ ਜਗਿਆਸੂਆਂ ਨੂੰ ਟੋਲ ਟੋਲ ਕੇ ਪਾਰ ਲਗਾਉਂਦੇ ਨੇ, ਪਾਰ ਇਹ ਨਹੀਂ ਲਗਾਉਂਦੇ, ਉਹਦੇ ਜੰਮੇ ਡਿਊਟੀ ਦਿੰਦੇ ਨੇ, ਉਸ ਥਾਂ ਤੇ ਲਾਈਟ ਹਾਊਸ ਕਾਇਮ ਕਰ ਜਾਂਦੇ। ਲੈ ਪਿਆਰਿਆ, ਹੁਣ ਤੂੰ ਵੀ ਇਹ ਕੰਮ ਕਰ ਤੇ ਸੰਸਾਰ ਤੋਂ ਵੀ ਇਹ ਕਰਾ, ਤੂੰ ਸੰਗਤ ਕਾਇਮ ਕਰ, ਧਰਮਸ਼ਾਲਾ ਬਣਾ। ਧਰਮਸ਼ਾਲਾ ਚ ਦੋ ਵੇਲੇ ਇਕੱਠੇ ਹੋ, ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ। ਸੋ ਮੇਰੇ ਸਤਿਗੁਰੂ ਸੰਗਤ ਬਣਾਉਂਦੇ ਤੁਰੇ ਜਾ ਰਹੇ ਨੇ, ਸੰਗਤਾਂ ਬਣ ਰਹੀਆਂ ਨੇ ਤੇ ਕੁਛ ਹਨੇਰਾ ਘਟਦਾ ਨਜ਼ਰ ਆ ਰਿਹਾ। ਸੋ ਇਹ ਮਨ ਦੇ ਅੰਨੇ ਨਹੀਂ ਨਿਗਾ ਸਕਦੇ, ਮਨੋ ਜੋ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਆਪ ਕਹਿੰਦੇ ਨੇ ਲੇਕਿਨ ਬਿਰਧ ਪਾਲਣ ਦਾ ਨਹੀਂ ਕਰਦੇ। ਲੋਕਾਂ ਨੂੰ ਕਹੀ ਜਾਣਗੇ ਐ ਨਾ ਕਰੋ, ਐ ਨਾ ਕਰੋ, ਮਨ ਅੰਧੇ ਉਧੇ ਕਮਲ, ਮਨ ਦੇ ਅੰਨੇ ਨੇ ਕਮਲ ਪੁੱਠੇ ਹੋਏ ਹੋਏ ਨੇ। ਸ਼ਾਂਤੀ ਕਿੱਥੋਂ ਆਵੇ, ਦਿਸਣ ਖਰੇ ਕਰੂਪ, ਅੰਧਾ ਆਗੂ ਜੇ ਥੀਏ ਕਿਉਂ ਪਾਧਰ ਜਾਣੇ, ਕਿਸ ਤਰ੍ਹਾਂ ਰਸਤੇ ਦਾ ਪਤਾ ਉਹਨੂੰ, ਕੀ ਜਾਣਦਾ ਪੂਰੇ ਮੈਂ ਟੋਏ ਚ ਸਿੱਟ ਰਿਹਾ ਇਹਨਾਂ ਨੂੰ, ਜਾ ਕਿਸੇ ਖੱਡੇ ਚ ਸਿੱਟ ਰਿਹਾ, ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਹੈ, ਨੇਤਰੇ ਨਹੀਂ ਹੈ, ਨੇਤਰਾਂ ਦੇ ਵੀ ਹੋਣਾ ਕੀ ਰੂਹਾਨੀ ਉਪਦੇਸ਼ ਦੇਵੇਗਾ। ਆਪ ਮੁਸੇ ਮਤ ਹੋਤੀਆਂ ਹੋਛੀਆਂ, ਹੋਛੀ ਮਤ ਹੈ, ਕਹਿੰਦਾ ਨਹੀਂ ਹੈ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਭਾਜੀ ਕੋਈ ਪੂਰਾ ਟੋਲੋ। ਆਪ ਲੁੱਟਿਆ ਜਾ ਰਿਹਾ ਤੇ ਜਿਹੜੇ ਪਿਛਲੇ ਪਾਸੇ ਨੇ ਉਹਨਾਂ ਨੂੰ ਕਿਵੇਂ ਰਾਹ ਪਛਾਣੂ, ਕਿਉਂ ਰਾਹ ਪਛਾਣ, ਕਿਉਂ ਰਾਹ ਜਾਵੇ ਮਹਿਲ ਪਾਵੇ। ਅੰਧ ਕੀ ਮਤ ਅੰਧਲੀ, ਅੰਨੇ ਦੀ ਮਤ ਵੀ ਜਿਹੜੀ ਉਹ ਅੰਨੀ ਹੋਈ ਹੋਈ ਹੈ, ਕਰਮ ਕਾਂਡ ਤੋਂ ਕਹਾ ਨਹੀਂ ਜਾਂਦਾ, ਸ਼ਰ੍ਹਾਂ ਤੋਂ ਉੱਪਰ ਟਪਾ ਨਹੀਂ ਸਕਦਾ, ਸ਼ਰ੍ਹਾਂ ਦੇ ਅੰਦਰ ਹੀ ਗੇੜੇ ਖਿਲਾਈ ਜਾਓ, ਇੱਥੇ ਠੀਕ ਹੈ। ਇਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਵੀ ਲਾਗੂ ਹੁੰਦੀਆਂ, ਸਾਡੇ ਵਿੱਚ ਬਿਲਕੁਲ ਫੈਲ ਗਿਆ ਹੈ। ਬਾਹਰੋਂ ਮੈਨੂੰ ਟੈਲੀਫੋਨ ਆਉਂਦੇ ਨੇ, ਟੈਲੀਫੋਨ ਆਇਆ ਕਹਿੰਦੇ ਜੀ ਸਾਡੇ ਗੁਰਦੁਆਰੇ ਬਹੁਤ ਚੜਾਵਾ ਹੈ, ਬਹੁਤ ਜ਼ਿਆਦਾ ਹੈ, $70,000 ਮਹੀਨੇ ਦੇ ਚੜ ਜਾਂਦੇ ਨੇ। ਉਹ ਸਾਡੀ ਕਮੇਟੀ ਹੈ ਜਿਹੜੇ ਜ਼ੋਰ ਵਾਲੇ ਬੰਦੇ ਨੇ, ਉਹਨਾਂ ਨੇ ਗੁਰਦੁਆਰਾ ਦਾ ਕਿਸੇ ਪਾਸੇ ਹੀ ਰਿਹਾ, ਜ਼ੋਰ ਦਿਖਾ ਕੇ ਜਿਵੇਂ ਕਬਜ਼ੇ ਕਰੀਦੇ ਨੇ, ਕਹਿੰਦੇ ਐਂ ਕਰ ਲਿਆ। ਹੁਣ ਜਿਹੜਾ ਉਹਨਾਂ ਦੀ ਗੱਲ ਕਰੇ ਉਹਨੂੰ ਤਾਂ ਉਹ ਟਾਈਮ ਦੇ ਦਿੰਦੇ ਨੇ, ਜਿਹੜਾ ਨਾ ਕਰੇ ਸੱਚੀ ਗੱਲ ਕਰੇ ਉਹਨੂੰ ਉਹਦਾ ਉਸੇ ਵੇਲੇ ਕਹਿ ਦੇਣਗੇ ਬਸ ਕਰੋ ਜੀ, ਹੋਰ ਨਹੀਂ ਕਰਨਾ। ਇਸ ਤਰ੍ਹਾਂ ਦਾ ਨਾਲ ਹੋ ਗਿਆ। ਤੇ ਬਾਕੀ ਜਿਹੜੇ ਸਾਡੇ ਪ੍ਰਚਾਰਕ ਵਰਗ ਹੈ ਉਹਦੇ ਕੋਲ ਕੋਈ ਗੱਲ ਇਹ ਨਹੀਂ ਰਹੀ, ਨਿੰਦਿਆ ਨੁੰਦਿਆ ਹੀ ਕਰੀ ਜਾਂਦੇ। ਮੈਂ ਉੱਥੇ ਗੁਰਦੁਆਰੇ ਚ ਗਿਆ ਲਿਸਟਰ, ਸੰਗਤ ਦਾ ਬਹੁਤ ਪ੍ਰੇਮ ਸੀ, ਖਚਾ ਖਚ ਗੁਰਦੁਆਰੇ ਭਰੇ ਭਰਿਆ ਪਿਆ। 2 ਘੰਟੇ ਮੈਨੂੰ ਉਡੀਕਦੇ ਰਹੇ, ਇੱਕ ਨੇ ਮੈਨੂੰ ਕਿਹਾ ਵੀ ਕਹਿੰਦਾ ਜੀ 2 ਘੰਟੇ ਹੋ ਗਏ। ਮੈਂ ਕਿਹਾ ਬੜੇ ਦੂਰੋਂ ਲੰਡਨ ਤੋਂ ਆਏ ਆ, ਰਸਤੇ ਵਿਚ ਸੀਗੇ, ਟਾਈਮ ਦੇਣ ਵਾਲੇ ਨੇ ਤੁਹਾਨੂੰ ਗਲਤ ਦਿੱਤਾ। ਕਹਿੰਦਾ ਬਹੁਤ ਸੰਗਤ ਉਤਾਰਲੀ ਹੈ, ਸਾਰਾ ਗੁਰਦੁਆਰਾ ਭਰਿਆ ਪਿਆ। ਬਾਹਰ ਮੈਨੂੰ ਬੜਦੇ ਨੂੰ ਇਹ ਕਹਿਤਾ, ਉੱਥੇ ਮੈਂ ਚਲਿਆ ਗਿਆ, ਜਾ ਕੇ ਨਮਸਕਾਰ ਕਰੀ। ਉੱਥੇ ਇੱਕ ਭਾਈ ਪਤਾ ਨੀ ਬਾਹਰੋਂ ਪੰਜਾਬ ਤੋਂ ਗਿਆ ਹੋਇਆ ਸੀ, ਉਹਨੇ ਤਾਂ ਤਵਾ ਜਦੇ ਹੀ ਲਾਤਾ ਸੰਤਾਂ ਦਾ, ਕਹਿੰਦਾ ਇਹ ਆਏ ਫਿਰਦੇ ਨੇ, ਆਏ ਫਿਰਦੇ ਨੇ, ਸੰਤ ਤਾਂ ਗੁਰੂ ਸਾਹਿਬ ਨੇ, ਹੋਰ ਕੋਈ ਸੰਤ ਹੋਇਆ ਹੀ ਨੀ ਨਾ ਹੋਣਾ। ਵਾਹ ਤੇਰੀ ਮਤ, ਜਿਹੜਾ ਧਰਮ ਕਿਸੇ ਨੂੰ ਉੱਚੀ ਡਿਗਰੀ ਨਾ ਦੇ ਸਕੇ, ਜਿਹੜਾ ਕਾਲਜ ਯੂਨੀਵਰਸਿਟੀ ਤਾਂ ਫਿਰ ਉਹ ਕਾਲਜ ਕਿਸ ਕੰਮ ਹੈ, ਜਿਹੜਾ ਚੜਾਈ ਕਰਾਏ ਨਾ ਸਕੇ, ਇਸ ਦਰਜੇ ਤੱਕ ਲਿਜਾਏ ਨਾ ਸਕੇ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਾ ਹਰਨਾਮਾ ਮਨਵੰਦ ਤਨ ਸਹੀ ਨਾਨਕਾ ਪੂਰਨ ਸਹੀ ਸੰਤ, ਜਿਹੜਾ ਇਹ ਕਰਾ ਹੀ ਨਹੀਂ ਸਕਦਾ ਆਪਣੇ ਆਈਆਂ ਨੂੰ, ਉਹ ਫਿਰ ਤੁਹਾਨੂੰ ਕਿਸ ਕੰਮ ਦਾ? ਉਹ ਸਕੂਲ ਤਾਂ ਫਿਰ ਨਾਕਸ ਹੈ, ਉੱਥੇ ਡਿਗਰੀ ਨਹੀਂ ਮਿਲਦੀ, ਉੱਚੀ ਡਿਗਰੀ ਵਾਸਤੇ ਕਿਸੇ ਹੋਰ ਸਕੂਲ ਚ ਦਾਖਲ ਹੋਣਾ ਪਏਗਾ। ਆਪਣੇ ਆਪ ਹੀ ਆਪਣੇ ਆਪ ਨੂੰ ਕਰੀ ਜਾਣਾ। ਉਹ ਬੋਲਿਆ, ਮੈਨੂੰ ਕੁਝ ਥੋੜਾ ਜਿਹਾ ਸਮਝ ਪਿਆ, ਕਿਉਂਕਿ ਮੈਂ ਸ਼ੱਕ ਬਹੁਤ ਘੱਟ ਕਰਦਾ। ਮੈਂ ਕਿਹਾ ਵੀ ਇਹਨਾਂ ਦੀ ਅੱਜ ਕੱਲ ਬੋਲੀ ਇਹੀ ਹੈ, ਪਰ ਉਹ ਵਿੱਚ ਬਹਿ ਗਿਆ। ਜਿੱਥੇ ਉਹਨੇ ਛੱਡਿਆ ਸੀ ਮੈਂ ਉੱਥੋਂ ਸ਼ੁਰੂ ਕਰ ਲਿਆ। ਮੈਂ ਭਾਈ ਸਾਹਿਬ ਆ ਗੱਲ ਕਹਿੰਦੇ ਸੀ, ਜਿਹੜੀਆਂ ਕੋਈ ਚੰਗੀ ਗੱਲਾਂ ਕਹੀਆਂ ਮੈਂ ਉਹ ਲੈ ਲਈਆਂ, ਦੂਜੀਆਂ ਨੇ ਲਈਆਂ ਕੰਟਰੋਵਰਸ਼ਲ। ਮੈਂ ਥੋੜਾ ਜਿਹਾ ਟਾਈਮ ਹੈ ਮੇਰੇ ਕੋਲ, ਮੈਂ ਕਰਨਾ। ਇਹਨਾਂ ਦੇ ਮਨ ਬਣੇ ਹੋਏ ਨੇ। ਮਲਹੋਤਰਾ ਸਾਹਿਬ ਦੱਸਣ, ਕਹਿੰਦੇ ਜਦੋਂ ਤੁਸੀਂ ਵਚਨ ਕਰੋ, ਉਹ ਕਹਿੰਦਾ ਮੱਥੇ ਟੇਕਣੇ ਲੱਗ ਜਾ। ਫਿਰ ਉਹ ਪ੍ਰਚਾਰਕ ਜਾਂਦੇ ਨੇ, ਪਤਾ ਨਹੀਂ ਕੀ ਬਿਰਤੀ ਧਾਰਨਾ ਸਾਡੇ ਕਰੀ ਹੋਈ ਹੈ। ਦੱਸਦੇ ਹੈ ਨੀ, ਰਾਹ ਨਹੀਂ ਪਾਉਂਦੇ ਕਿਸੇ ਨੂੰ ਵੀ। ਰਾਹ ਤਾਂ ਪਾਉਣ ਜੇ ਆਪ ਪਏ ਹੋਣ। ਗੱਲਾਂ ਬਾਤਾਂ ਬਥੇਰੀਆਂ, ਝੋਟੇ ਲਾਏ ਹੋਏ ਨੇ, ਕਿਤਾਬਾਂ ਚੋਂ ਲੈਕਚਰ ਨੋਟ ਕਰੇ ਹੋਏ ਨੇ, ਅਸਲੀ ਬਾਤ ਵੱਲ ਜਾਂਦੇ ਹੀ ਨਹੀਂ। ਮਹਾਰਾਜ ਕਹਿੰਦੇ ਲਿਜਾਉਣ ਕਿਉਂ? ਕਿਉਂਕਿ ਉਹਨਾਂ ਦੇ ਨੇਤਰ ਨਹੀਂ ਹੈ। ਕਿਉਂ? ਰਾਜ ਆਵੇ ਮਹਿਲ ਪਾਵੇ, ਅੰਧ ਕੀ ਮਤ ਅੰਦਲੀ, ਮਿਲ ਨਾਮ ਹਰ ਕੇ ਕਛ ਨਾ ਸੂਝੈ, ਅੰਧ ਪੁੱਛੈ ਬੁੱਢੋ ਤੰਦਲੀ। ਡੁੱਬ ਜਾਇਆ ਕਰਦਾ ਅੰਨਾ, ਉਹਨੂੰ ਪਤਾ ਨੀ ਜੇ ਉਹਦੇ ਪਿੱਛੇ ਲੱਗੇ ਕੱਚਾ ਜੇ ਹੁੰਦਾ ਗੁਰੂ, ਕਾਚੇ ਗੁਰ ਤੇ ਮੁਕਤ ਆਊਗਾ। ਜਿਹੜਾ ਅੰਨਾ ਗੁਰੂ ਆ ਉਹ ਗਾਹਾਂ ਕੀ ਕਰ ਦੂ? ਇਹ ਤਾਂ ਸੁਜਾਖਾ ਚ ਚਾਹੀਦਾ, ਜਿਹਦੇ ਨੇਤਰ ਕਾਇਮ ਹੋਣ, ਜਿਹਦੇ ਹੱਥ ਚਲਾਉਣ ਸਹੀ ਹੋਣ, ਜਿਹਦੇ ਅੰਦਰ ਅਨੁਭਵ ਹੋਵੇ, ਉਹ ਮਲਾਹ ਦਰਿਆ ਤੋਂ ਪਾਰ ਕਰ ਸਕਦਾ, ਦੂਸਰਾ ਨਹੀਂ ਕਰਾ ਸਕਦਾ। ਕਿਸ਼ਤੀ ਚ ਬਹਿ ਜਾਓ, ਅੰਨਾ ਮਲਾਹ ਹੈ, ਉੱਥੇ ਪੈਂਦੀਆਂ ਘੁੰਮਣ ਘੇਰੀਆਂ, ਪੱਥਰ ਮੋਟੇ ਮੋਟੇ ਵਿੱਚ ਪਏ ਨੇ, ਖਬਰਾਂ ਕਿੱਥੇ ਮਾਰੇ ਉਹ ਸਾਰਿਆਂ ਨੂੰ, ਆਪ ਵੀ ਡੁੱਬੂ ਤੇ ਦੂਜਿਆਂ ਨੂੰ ਵੀ ਡੁੱਬੋ। ਕਹਿਣ ਲੱਗੇ ਭਾਈ ਚੰਦਾ, ਬਿਲਕੁਲ ਤੇਰੀ ਗੱਲ ਜੋ ਹੈ, ਮਹਾਰਾਜ ਵੀ ਉਹੀ ਗੱਲ ਕਹਿੰਦੇ। ਨਮਸਕਾਰ ਕਰਨ ਲੱਗਾ, ਕਹਿੰਦਾ ਸ਼ੁਕਰ ਹੈ, ਸ਼ੁਕਰ ਹੈ। ਸਾਡੀ ਜੋ ਭਾਵਨਾ ਹੈ, ਪਰਮੇਸ਼ਰ ਨੇ ਸਾਡੀਆਂ ਨਿੱਤ ਦੀਆਂ ਅਰਦਾਸਾਂ ਸੁਣ ਕੇ, ਨਿੱਤ ਦੀਆਂ ਅਰਦਾਸਾਂ ਸੁਣ ਕੇ ਪਰਮੇਸ਼ਰ ਨੇ ਸਾਡੀ ਆਵਾਜ਼ ਸੁਣ ਲਈ। ਅਸੀਂ ਤਾਂ ਹਰ ਰੋਜ਼ ਪਰਮੇਸ਼ਰ ਦੇ ਅੱਗੇ ਐਸੀਆਂ ਬੇਨਤੀਆਂ ਕਰਿਆ ਕਰਦੇ ਹਾਂ। ਤੁਮਰੀ ਕਰੋ ਨਿਤ ਆਸਾ, ਤੁਮਰੀ ਕਰੋ ਨਿਤ ਆਸਾ, ਕਦੋਂ ਗੱਲ ਨਾਮ ਹੋਵੇ ਪ੍ਰਭੇ ਪਿਆਰੇ, ਕਦੋਂ ਗੱਲ ਨਾਮ ਹੋਵੇ ਆਹ। ਪਦ ਨਾਮ ਹਮ ਹਰ ਗੁਣ ਗਾਵੇਂਗੇ। ਹਾਂ ਤੁਮਰੀ ਕਰੋ ਨਿਤ ਆਸ ਬ੍ਰਹਮ ਇਹ ਕਦ ਕਰਦਾ। ਭਾਈ ਮਰਦਾਨਾ, ਅਸੀਂ ਤਾਂ ਐਸੀਆਂ ਬੇਨਤੀਆਂ ਰੋ ਰੋ ਕੇ ਕਰਦੇ ਰਹੇ। ਸ਼ੁਕਰ ਹੈ ਕਿ ਸਾਡੇ ਭਾਗ ਵੀ ਜਾ ਕੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਣਾ, ਤੁਸੀਂ ਛਕ ਲਓ। ਕਹਿਣ ਲੱਗਿਆ ਨਹੀਂ, ਮੇਰੇ ਨਾਲ ਚੱਲੋ ਤੁਸੀਂ, ਗੁਰੂ ਮਹਾਰਾਜ ਨੇ ਤੁਹਾਨੂੰ ਬੁਲਾਇਆ। ਪ੍ਰਸ਼ਾਦਾ ਤਿਆਰ ਹੋ ਗਿਆ, ਫਲ ਲਿਆਇਆ ਜਾ ਕੇ ਰਾਜੇ ਦੇ ਬਾਗ ਵਿੱਚੋਂ ਤੇ ਲੈ ਕੇ ਆਪ ਭਾਈ ਮਰਦਾਨਾ ਜੀ ਦੇ ਨਾਲ ਜਾਂਦਾ ਹੋਇਆ ਬਹੁਤ ਸਾਰੇ ਬਚਨ ਕਰਦਾ। ਕਹਿਣ ਲੱਗੇ ਭਾਈ ਮਰਦਾਨਾ, ਕੀ ਮਤ ਹੈ ਗੁਰੂ ਮਹਾਰਾਜ ਜੀ ਦਾ? ਕਹਿਣ ਲੱਗੇ, ਜੋ ਮਤ ਹੈ ਗੁਰੂ ਨਾਨਕ ਨੇ ਕਲੀਅਰ ਕਰਿਆ ਹੋਇਆ, ਉਹ ਕੋਈ ਲੁਕਾ ਕੇ ਨਹੀਂ ਰੱਖਿਆ। ਸਾਰੇ ਸੰਸਾਰ ਨੂੰ ਪਰਮੇਸ਼ਰ ਤੋਂ ਬਾਅਦ ਇਹ ਦੱਸਿਆ ਕਿ ਸਾਡਾ ਕੀ ਮਤ ਹੈ। ਉਹਦੇ ਬਾਰੇ ਕੋਈ ਗੱਲ ਛੁਪਾਈ ਨਹੀਂ ਗੁਰੂ ਨਾਨਕ ਸਾਹਿਬ ਨੇ, ਇਹ ਨਹੀਂ ਵੀ ਛੁਪੀ ਹੋਈ ਆ ਅੱਖਰਾਂ ਦੇ ਵਿੱਚ, ਐ ਨਹੀਂ, ਉਹਨਾਂ ਨੇ ਕਲੀਅਰ ਇਹ ਦੱਸ ਦਿੱਤਾ।
ਆਦਿ ਵਾਹਿਗੁਰੂ, ਗੁਰੂ
ਸੰਸਾਰ ਦੇ ਵਿੱਚ ਸੰਸਾਰ ਹੈ, ਸੰਸਾਰ ਹਉਮੈ ਕਰਕੇ ਹੋਇਆ, ਹਉਮੈ ਕਰਕੇ ਜੀਵ ਬਣਿਆ, ਖੇਡਦਾ ਆ ਪਈ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ 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 ਅਨੰਤ ਕੋ ਫਿਰੇ। ਉਹ ਜੀਵ ਜਿਹੜਾ ਹਉਮੈ ਦੇ ਵਸ ਵਿੱਚ ਬਣ ਕੇ ਭਟਕਦਾ ਫਿਰਦਾ, ਇਹਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਘਰ ਕਿਹੜਾ। ਹਨੇਰੇ ਵਿੱਚ ਆ ਗਿਆ ਤੇ ਇਸ ਹਨੇਰੇ ਚੋਂ ਨਿਕਲ ਨਹੀਂ ਸਕਦਾ, ਹਨੇਰੇ ਨੂੰ ਕੋਈ ਦੂਰ ਕਰਨ ਨੂੰ ਸਮਰੱਥ ਨਹੀਂ ਹੈ। ਬਿਨਾ ਗੁਰਾਂ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ, ਗੁਰਾਂ ਤੋਂ ਨਾ ਮਿਟਦਾ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ। ਮੇਰੇ ਸਤਿਗੁਰੂ ਜੀ ਦੱਸਦੇ ਨੇ ਕਿ ਹੈ ਤਾਂ ਸਾਰੇ ਵਾਹਿਗੁਰੂ, ਕੋਈ ਹੋਰ ਚੀਜ਼ ਆਈ ਨਹੀਂ ਹੈ। ਇਹ ਗੱਲ ਸਮਝਣ ਵਾਲੀ ਹੈ, ਕਿਉਂਕਿ ਜਿਹੜੇ ਹੋਰ ਸ਼ਾਸਤਰ ਨੇ, ਸਾਡਾ ਜੋ ਮਤ ਸਦੀਆਂ ਤੋਂ ਚੱਲਿਆ ਆ ਰਿਹਾ, ਹਜ਼ਾਰਾਂ ਸਾਲ ਤੋਂ, ਲੱਖਾਂ ਸਾਲ ਤੋਂ, ਉਹ ਇਹ ਹੈ ਕਿ ਪਰਮੇਸ਼ੁਰ ਦੇ ਨਾਲ ਇੱਕ ਹੋਰ ਤੱਤ ਇੱਥੇ ਅਨਾਦੀ ਹੈ, ਜਿਹਦਾ ਕਦੇ ਖਾਤਮਾ ਨਹੀਂ ਹੁੰਦਾ। ਜਿਹਾ ਜਿਹਾ ਵਾਹਿਗੁਰੂ ਹੈ, ਉਹ ਜਿਹਾ ਇੱਕ ਹੋਰ ਹੈਗਾ। ਮਹਾਰਾਜ ਉਹਨੂੰ ਕੁਦਰਤ ਕਹਿੰਦੇ ਨੇ, ਲੇਕਿਨ ਜੋ ਸ਼ਾਸਤਰਾਂ ਦੀ ਭਾਸ਼ਾ ਹੈ ਉਹਦੇ ਵਿੱਚ ਇਹ ਮੂਲ ਪ੍ਰਕਿਰਤੀ ਹੈ। ਮੂਲ ਪ੍ਰਕਿਰਤੀ ਚ ਤਿੰਨ ਗੁਣ ਹੁੰਦੇ ਨੇ, ਇੱਕ ਰਜੋ ਗੁਣ ਹੁੰਦਾ, ਇੱਕ ਤਮੋ ਗੁਣ ਹੁੰਦਾ, ਇੱਕ ਸਤੋ ਗੁਣ ਹੁੰਦਾ। ਇਹ ਜਦੋਂ ਚੇਤਨ ਤੱਤ ਦਾ ਪ੍ਰਤੀਬਿੰਬ ਉਹਦੇ ਉੱਤੇ ਪੈਂਦਾ ਹੈ, ਉਹਦੇ ਵਿੱਚ ਹਿਲਜੁਲ ਪੈਦਾ ਹੋ ਜਾਂਦੀ ਹੈ। ਉਹ ਤੱਤ ਜਿਹੜੇ ਨੇ, ਹਿਲਜੁਲ ਦੇ ਨਾਲ ਇੱਕ ਬਿਗ ਬੈਂਗ ਹੁੰਦਾ, ਬਹੁਤ ਵੱਡੀ ਆਵਾਜ਼ ਹੁੰਦੀ ਹੈ, ਜਿਹਦੇ ਨਾਲ ਇੰਨੀ ਹੀਟ ਪੈਦਾ ਹੁੰਦੀ ਹੈ, ਖਰਬਾਂ ਡਿਗਰੀ ਦੀ ਹੀਟ ਹੁੰਦੀ ਹੈ। ਉਦੋਂ ਫਿਰ ਇਹ ਚੀਜ਼ਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਸਾਰੀਆਂ। ਸਭ ਤੋਂ ਪਹਿਲਾਂ ਅਹਮ ਭਾਵ ਬਣਦਾ, ਜਿਹਨੂੰ ਹਉਮੈ ਕਹਿੰਦੇ ਨੇ। ਉਹਦੇ ਬਾਅਦ ਪੰਜ ਤਨ ਮਾਤਰਾਂ ਬਣਦੀਆਂ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹਨਾਂ ਤੋਂ ਸ਼ਬਦ ਤੋਂ ਜਿਹੜਾ ਹੈ ਆਕਾਸ਼ ਬਣਦਾ, ਸਪਰਸ਼ ਤੋਂ ਹਵਾ ਬਣਦੀ ਹੈ, ਰਸ ਤੋਂ ਪਾਣੀ ਬਣਦਾ, ਰੂਪ ਤੋਂ ਲਾਈਟ ਬਣਦੀ ਹੈ, ਤੇ ਗੰਧ ਤੋਂ ਧਰਤੀ ਬਣਦੀ ਹੈ। ਇਹਦੇ ਬਾਅਦ ਫਿਰ 25 ਪ੍ਰਕਿਰਤੀਆਂ ਦੀ ਬੋਡੀ ਬਣਦੀ ਹੈ, ਜਿਹੜੀ ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਲੱਗੇ ਹੋਏ ਨੇ। ਪੰਜਾਂ ਤੱਤਾਂ ਦਾ ਸਰੀਰ ਬਣਦਾ ਹੈ। ਉਹਦੇ ਬਾਅਦ ਇਹ ਸਾਰੇ ਜੀਵ ਹਰਕਤ ਚ ਆ ਜਾਂਦੇ ਨੇ, ਅਨੇਕਾਂ ਕਿਸਮ ਦੇ ਜੀਵ ਉਹਦੇ ਵਿੱਚੋਂ ਪੈਦਾ ਹੁੰਦੇ ਨੇ। ਇਹ ਮਤ ਹੈ, ਇੱਕ ਬੜਾ ਦ੍ਰਿੜ ਮਤ ਹੈ, ਜਿਸ ਦੇ ਉੱਤੇ ਵਿਸ਼ਵਾਸ ਹੈ 100%। ਇਹ ਮਤ ਪਰ ਗੁਰੂ ਮਹਾਰਾਜ ਜੀ ਨੇ ਇਹ ਮੰਨਿਆ, ਕਿਉਂਕਿ ਇਹਨਾਂ ਤੋਂ ਬੜੀ ਨੇੜੇ ਹੀ ਵਿਦਾਂਤ ਸੀ। ਵਿਦਾਂਤ ਦੇ ਵਿੱਚ ਮੰਨਦੇ ਤਾਂ ਹੈ ਵੀ ਪਰਮੇਸ਼ੁਰ ਹੀ ਪਰਮੇਸ਼ੁਰ ਹੈ, ਪਰ ਇੱਕ ਥੋੜੀ ਜੀ ਸਾਡੇ ਨਾਲੋਂ ਫਰਕ ਹੈ। ਵੈਸੇ ਤਾਂ ਉਹ ਸਾਡੇ ਨਾਲ 98% ਮਿਲਦੀ ਹੈ, ਵਿਦਾਂਤ 2% ਨਹੀਂ ਮਿਲਦੀ। ਕੁਰਾਨ ਸ਼ਰੀਫ ਹੋਰ ਸਾਡੇ ਨਾਲ ਕਹਾਂ ਜਾ ਕੇ ਮਿਲਦਾ, 99% ਤੱਕ ਪਹੁੰਚਦਾ। ਜਿਹੜਾ ਪਤੰਜਲ ਹੈ ਇਹ ਸਾਡੇ ਨਾਲ 97-98% ਨਹੀਂ ਜਾਂਦਾ, ਥੋੜਾ ਜਿਹਾ ਸਾਡਾ ਫਰਕ ਰਹਿ ਜਾਂਦਾ। ਸੋ ਇਹ ਉਹਦੇ ਵਿੱਚ ਵਿਦਾਂਤ ਵਾਲੇ ਕਹਿੰਦੇ ਨੇ ਵੀ ਚੇਤਨ ਤੱਤ ਫੁਰਨੇ ਦੇ ਨਾਲ ਆਪੇ ਹੀ ਸਫੁਰਨ ਹੋਇਆ, ਤੇ ਮਾਇਆ ਜਿਹੜੀ ਹੈ ਉਹ ਅਨਾਦੀ ਹੈ, ਉਹਨੂੰ ਅਸੀਂ ਕੁਛ ਕਹਿ ਨਹੀਂ ਸਕਦੇ। ਉਹ ਕਹਿ ਨਹੀਂ ਸਕਣ ਨੂੰ ਉਹਨਾਂ ਨੇ ਅਨਰਵਚਨੀ ਕਹਿਤਾ, ਅਨਰਵਚਨੀ, ਕਿਉਂਕਿ ਕਾਇਮ ਨਹੀਂ ਹੁੰਦੀ। ਜੇ ਕੋਈ ਬਹਿਸ ਕਰੇ ਵੀ ਐਂ ਦੱਸੋ, ਮੁਰਗਾ ਪਹਿਲਾਂ ਮੁਰਗੀ ਹੋਈ ਪਹਿਲਾਂ ਕਾਂਡਾ ਪਹਿਲਾਂ ਹੋਇਆ, ਦੱਸੋ ਇਹਦਾ ਕੀ ਜਵਾਬ ਹੈ? ਐਵੇਂ ਕਮਲਿਆਂ ਵਾਂਗੂ ਮੂੰਹ ਨੂੰ ਥਕਾਉਣਾ ਹੀ ਹੈ। ਉਹ ਕਹਿ ਨਹੀਂ ਸਕਦੇ, ਉਹ ਕਹਿੰਦੇ ਜਿਹੜੀ ਗੱਲ ਨੂੰ ਕਹਿ ਨਹੀਂ ਸਕਦੇ ਉਹ ਅਨਰਵਚਨੀ ਹੈ, ਵੀ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਤੂੰ ਰੱਬ ਦੀ ਗੱਲ ਕਰੋ ਸਾਡੇ ਨਾਲ। ਉਹ ਅਧੂਰਾ ਬਣ ਰਹਿ ਜਾਂਦਾ, ਉਹ ਦੂਜੇ ਦਾ ਭਾਵ ਨਹੀਂ ਹੁੰਦਾ, ਦੂਜਾ ਰਹਿ ਜਾਂਦਾ। ਗੁਰੂ ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਕੋਈ ਮਾਇਆ ਮੋਇਆ ਨਹੀਂ ਸੀਗੀ, ਵਾਹਿਗੁਰੂ ਆਪਣੀ ਮੌਤ ਚ ਆਪੇ ਹੀ ਇੱਕ ਤੋਂ ਅਨੇਕ ਰੂਪ ਹੋਇਆ, ਆਪੀ ਨਾ ਆਪ ਸਾਜੋ, ਆਪੀ ਨਾ ਰਚਿਓ ਨਾ। ਆਪਣੇ ਆਪ ਨੂੰ ਸਾਜ ਕੇ ਨਿਰੰਕਾਰ ਆਕਾਰ ਹੋਏ, ਏਕੰਕਾਰ ਪਾਰ ਸਦਾਇਆ, ਏਕੰਕਾਰ ਕਾਇਆ, ਏਕ ਅੰਕਾਰ ਤੋਂ ਹੁਣ ਸ਼ਕਤੀ ਨਾਮ ਦੀ ਸਭ ਤੋਂ ਪਹਿਲਾਂ ਪੈਦਾ ਕਰੀ, ਉਹ ਕਿਹੜੀ ਸੀ? ਏਕ ਅੰਕਾਰ ਉਹ ਸ਼ਬਦ ਧੁਨ, ਉਹ ਸ਼ਬਦ ਧੁਨ ਕਹੀ ਦੀ ਹੈ। ਇਹਦੇ ਬਾਰੇ ਨਾ ਕੋਈ ਦੱਸ ਨਹੀਂ ਸਕਦਾ ਕਿਉਂਕਿ ਚੇਤਨ ਮੰਡਲ ਦੀ ਗੱਲ ਪ੍ਰਕਿਰਤੀ ਮੈਟਰ ਵਾਲੇ ਮੰਡਲ ਦੇ ਵਿੱਚ ਨਾ ਦੱਸੀ ਜਾ ਸਕਦੀ ਹੈ, ਨਾ ਕਿਸੇ ਸਮਝ ਆਵੇ, ਨਾ ਕੋਈ ਪਹੁੰਚ ਸਕਦਾ। ਮਨੁੱਖ ਦਾ ਬ੍ਰੇਨ ਤਾਂ ਲਿਮਿਟਡ ਹੈ, ਬੁੱਧੀ ਇਹਦੀ ਬਹੁਤ ਘੱਟ ਹੈ, ਵਾਹਿਗੁਰੂ ਨੂੰ ਨਹੀਂ ਦੇਖ ਸਕਦੀ। ਉਹ ਬੁੱਧੀ ਹੋਰ ਹੈ, ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਵਰਲੀ ਸਿੱਧ ਪਾਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਐਵੇਂ ਨਾ ਭੁਲੇਖਿਆ। ਉਹ ਪਹਿਲਾਂ ਵੀ ਵਾਹਿਗੁਰੂ ਹੈ ਸੀਗਾ ਆਦਿ ਸੱਚ, ਹੁਣ ਇਹਨੂੰ ਟਰੁੱਥ ਲਿਖਣ ਲੱਗ ਗਏ ਸੱਚ ਨੂੰ। ਕਾਹਨੂੰ ਟਰੁੱਥ ਲਿਖਦੇ ਹੋ? ਸੱਚ ਲਿਖੋ, ਉਹ ਲੰਮਾ ਸਾਰਾ ਕਰਕੇ ਲਿਖੋ, ਉਹ ਵੀ ਉਹ ਬੀਂਗ ਹੈ, ਟਰੁੱਥ ਟਰੱਥ ਨਹੀਂ ਹੈਗਾ, ਬੀਂਗ ਆ, ਹਸਤੀ ਹੈ। ਉਹ ਹਸਤੀ ਪਹਿਲਾਂ ਵੀ ਸੀਗੀ, ਜਦੋਂ ਕ੍ਰੀਏਸ਼ਨ ਸ਼ੁਰੂ ਹੋਈ, ਟਾਈਮ ਐਂਡ ਸਪੇਸ ਹੋਈ, ਉਸ ਵੇਲੇ ਵੀ ਉਹੀ ਹੈ, ਉਹਦੇ ਵਿੱਚ ਹੋਰ ਕੋਈ ਚੀਜ਼ ਆ ਕੇ ਦਾਖਲ ਹੋਈ ਹੋ ਨਹੀਂ ਹੈ। ਮਹਾਰਾਜ ਕਹਿੰਦੇ ਉਹਨਾਂ ਨੇ ਨਾਮ ਆਪੇ ਹੀ ਉਪਾ ਦਿੱਤਾ, ਹੁਣ ਨਾਮ ਜਿਹਨੇ ਪਾਇਆ ਉਹਦਾ ਹੀ ਉਹ ਇੱਕੋ ਹੀ ਹੈ, ਕੋਈ ਦੋ ਚੀਜ਼ਾਂ ਤਾਂ ਨਹੀਂ ਨਾ, ਵੱਖਰਾ ਤਾਂ ਨਹੀਂ ਹੈ, ਉਹ ਵਾਹਿਗੁਰੂ ਦਾ ਰੂਪ ਹੀ ਹੈ ਨਾਮ। ਨਾਮਾ ਅੰਦਰ ਹੋਂ ਵਸਾ, ਮਹਾਰਾਜ ਕਹਿੰਦੇ ਨੇ ਮੈਂ ਵਸਦਾ ਹੀ ਨਾਮ ਦੇ ਅੰਦਰ ਆ, ਨਾਮ ਤੇ ਮੈਨੂੰ ਅੱਡ ਅੱਡ ਨਾ ਜਾਓ। ਹੁਣ ਉਸ ਤੋਂ ਦੂਜੀ ਕੁਦਰਤ ਸਾਜੀ ਹੈ, ਉਹ ਖੇਲ ਰਚਣ ਵਾਲੇ ਪਰਮੇਸ਼ਰ ਨੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਵਾਲਾ ਇੱਕ ਤੱਤ ਪੈਦਾ ਕਰ ਦਿੱਤਾ। ਵਾਹਿਗੁਰੂ ਦੀਆਂ ਖਰਮਾ 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 ਇਨਫਿਨਿਟੀ ਸ਼ਕਤੀਆਂ ਨੇ, ਜਿਹਨਾਂ ਚੋਂ ਆ ਜਿਹੜਾ ਹੈ ਨਾ ਆਪਾਂ ਨੂੰ ਨਜ਼ਰ ਆਉਂਦਾ ਸੰਸਾਰ, ਇਹ ਸਿਰਫ ਇੱਕ ਸ਼ਕਤੀ ਹੈ, ਇਹ ਇੱਕ ਸ਼ਬਦ ਦੀ ਸ਼ਕਤੀ ਦਿਖਾਈ ਹੈ ਇਹਦੇ ਵਿੱਚ, ਹੋਰ ਕੋਈ ਸ਼ਕਤੀ ਦੂਜਿਆਂ ਨੂੰ ਨਾ ਅਸੀਂ ਜਾਣਦੇ ਹਾਂ, ਨਾ ਸਾਨੂੰ ਪਤਾ ਲੱਗੇ, ਨਾ ਸਾਨੂੰ ਲੋੜ ਹੈ। ਲੋੜ ਹੈ ਨਹੀਂ, ਅਸੀਂ ਜਾਣ ਕੇ ਕਰਾਂਗੇ ਕੀ? ਇਹ ਤਾਂ ਇਨਫਿਨਿਟੀ ਹੈ, ਬੇਅੰਤਤਾਈ ਦੇ ਵਿੱਚ ਛਾਲ ਮਾਰ ਕੇ ਕਰਾਂਗੇ ਕੀ? ਆਪੇ ਗੁਆਚ ਜਾਣਗੇ। ਜਿੰਨਾ ਕੁ ਸਾਡਾ ਸੰਬੰਧ ਹੈ ਉਨੀ ਬਾਤ ਕਰ। ਇਹ ਇੱਕ ਸ਼ਬਦ ਦਾ ਕ੍ਰਿਸ਼ਮਾ, ਇੱਕ ਸ਼ਬਦ ਦਾ ਪਰਮੇਸ਼ਰ ਨੇ ਇੱਕ ਸ਼ਕਤੀ ਦਿਖਾਲੀ ਹੈ ਸ਼ਬਦ ਦੀ। ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਿਓ, ਵਿਚਾਰੋ ਜਪਜੀ ਸਾਹਿਬ। ਬਹੁਤ ਵੱਡੀ ਥਿਊਰੀ ਪਈ ਹੈ ਇਹਦੇ ਵਿੱਚ। ਇੱਕ ਸ਼ਬਦ ਦੀ ਸ਼ਕਤੀ ਹੈ, ਉਹਦੀਆਂ ਤਾਂ ਅਣਗਿਣਤ ਸ਼ਕਤੀਆਂ, ਇਨਫਿਨਿਟੀ ਹੈ, ਕਿਤੇ ਐਂਡੇ ਨਹੀਂ, ਐਂਡਲੈਸ ਸ਼ਕਤੀਆਂ, ਨਾ ਅਸੀਂ ਉਹਨਾਂ ਬਾਰੇ ਜਾਣਦੇ ਹਾਂ। ਅਸੀਂ ਤਾਂ ਇੱਕ ਸ਼ਬਦ ਦੀ ਸ਼ਕਤੀ ਦਾ ਵਰਣਨ ਕਰ ਰਹੇ ਹਾਂ, ਸ਼ਬਦ ਵਿੱਚੋਂ ਮਾਇਆ ਹੋਈ। ਏਕੰਕਾਰ ਉਹ ਸ਼ਬਦ ਧੁਨ, ਓਂਕਾਰ ਅਕਾਰ ਪਾਇਆ, ਉਹ ਜਿਹੜਾ ਨਾਮ ਸੀ, ਨਾਮ ਸ਼ਕਤੀ, ਉਹਨੂੰ ਓਂਕਾਰ ਕਹਿ ਕੇ ਸੰਬੋਧਨ ਕੀਤਾ ਗਿਆ। ਉਹ ਤੋਂ ਸਾਰੇ ਜਿੰਨੇ ਆਕਾਰ ਬਣੇ ਦੁਨੀਆ ਦੇ, ਉਹ ਸਾਰੇ ਓਂਕਾਰ ਤੋਂ ਹੋਂਦ ਵਿੱਚ ਆ ਕੇ ਸਾਨੂੰ ਦਿਸੇ। ਸੋ ਮਹਾਰਾਜ ਕਹਿੰਦੇ ਭੁਲੇਖਾ ਨਾ ਖਾਇਓ ਵੀ ਇਹ ਮਾਇਆ ਕਿਤੋਂ ਹੋਰ ਆ ਗਈ, ਇਹ ਅਨਾਦੀ ਤੱਤ ਹੈ, ਕੋਈ ਅਨਾਦੀ ਤੱਤ ਨਹੀਂ। ਇਹ ਤਾਂ ਕਿ ਸ਼ਬਦ ਦੀ ਖੇਲ ਹੋ ਰਹੀ ਹੈ, ਪਹਿਲਾਂ ਵੀ ਉਹ ਆਪੇ ਸੀਗਾ, ਟਾਈਮ ਐਂਡ ਸਪੇਸ ਬਣ ਗਿਆ ਜਦ ਵੀ ਉਹ ਆਪੇ ਸੀ, ਜਿਹੜਾ ਹੁਣ ਆਪਾਂ ਬੈਠੇ ਹਾਂ ਹੁਣ ਵੀ ਉਹ ਆਪੇ ਹੀ, ਇੱਥੇ ਹੋਰ ਦੂਜਾ ਕੋਈ ਹੈ ਹੀ ਨਹੀਂ। ਅਸੀਂ ਅੱਡ ਅੱਡ ਨਜ਼ਰ ਕੇ ਆਉਂਦੇ ਹਾਂ, ਕਹਿੰਦੇ ਹੋਮੇ ਦਾ ਭੁਲੇਖਾ ਪੈ ਗਿਆ, ਹੋਮੇ ਨੇ ਪਾਤ ਹਾਂ ਪੀਤ ਪਏ ਹੋ ਹੈ, ਵਿੱਚੋਂ ਸੁੰਦ ਦੇਸ ਨਿਕਟਾਇਓ, ਇੱਕ ਕੰਧ ਬਣਾਤੀ ਉਹਨੇ ਹੋਮੇ ਦੀ। ਇਹ ਜਦ ਬਚਨ ਹੋਏ ਉਹਦੇ ਨਾਲ ਗੋਰਖਨਾਥ ਨਾਲ, ਗੋਰਖਨਾਥ ਬੜਾ ਸਿਆਣਾ ਬੰਦਾ ਸੀ, ਹੇ ਨਾਨਕ ਬੇ ਸੰਸਾਰ ਕਿਵੇਂ ਬਣ ਗਿਆ? ਮਹਾਰਾਜ ਕਹਿੰਦੇ ਹੋਮੇ ਵਿੱਚ ਜਗ ਉਪਜੇ ਪੁਰਖਾ, ਇਹ ਹੋਮੇ ਤੱਤ ਕਰਕੇ ਸੰਸਾਰ ਲੱਗਣ ਲੱਗ ਗਿਆ, ਦਰਅਸਲ ਸੰਸਾਰ ਹੈ ਨਹੀਂ ਇਹ, ਇਸੇ ਕਰਕੇ ਮਿਥਿਆ ਕਹਿੰਦੇ ਨੇ ਵਿਦਾਂਤ ਵਾਲੇ, ਵੀ ਜਿਹੜਾ ਤੁਹਾਡਾ ਨਿਸ਼ਚਾ ਸੰਸਾਰ ਦਾ ਇਹ ਮਿਥਿਆ ਹੈ, ਸੰਸਾਰ ਨਹੀਂ ਹੈ। ਇਹ ਪੁੱਛੋ ਉਹਨਾਂ ਨੂੰ ਜਿਹਨਾਂ ਨੇ ਦੇਖਿਆ, ਉਹ ਦੱਸ ਦੇਣਗੇ ਵੀ ਇਹ ਕੀ ਹੈ। ਐ ਬਲ ਤੂੰ ਤੂੰ ਮੋਏ ਨਾ, ਤੂੰ ਤੂੰ ਮੋਏ ਨਾ, ਮੈਂ ਸੰਸਾਰ ਨਹੀਂ ਹੈ, ਇਹ ਆਪ ਹੀ ਹੈ ਪਰਮੇਸ਼ਵਰ ਅਨੇਕ ਰੰਗਾਂ ਚ। ਇਹ ਮਾਇਆ ਪਾਉਣੀ, ਹਉਮੈ ਪੈਦਾ ਕਰਨੀ, ਉਹਦਾ ਆਪਣਾ ਹੀ ਕਰਤੱਵ ਹੈ, ਆਪਣਾ ਹੀ ਕੌਤਕ ਹੈ। ਉਹ ਇੱਕ ਤੋਂ ਅਨੇਕ ਰੂਪ ਹੋ ਕੇ ਖੇਲ ਰਿਹਾ, ਉਹਦੀ ਆਪਣੀ ਖੇਲ ਹੈ, ਇਹਦੇ ਵਿੱਚ ਕਿਸੇ ਦਾ ਦਖਲ ਨਹੀਂ। ਤੇ ਫੇਰ ਕਹਿੰਦੇ ਦੁੱਖ ਕਿਸੇ ਨੂੰ ਪੈਦਾ ਹੋ ਗਿਆ, ਕਿਤ ਕਿਤ ਬਿੰਦ ਜਾਗ ਉਪਜੇ ਪੁਰਖਾ, ਕਿਤ ਕਿਤ ਫਿਰ ਦੁੱਖ ਬਿੰਦ। ਮਹਾਰਾਜ ਕਹਿੰਦੇ ਹਉਮੈ ਵਿੱਚ ਜਾਗ ਉਪਜੇ ਪੁਰਖਾ, ਹਉਮੈ ਤੱਤ ਦਾ ਅਸਰ ਹੋਣ ਕਰਕੇ ਨਾ ਸਾਡੀ ਕੌਨਸ਼ੀਅਸ ਸੁਰਤ ਦੇ ਉੱਤੇ ਇਹ ਸਾਨੂੰ ਇਸ ਗੱਲ ਦਾ ਨਾ ਵਿਸ਼ਵਾਸ ਆਵੇ, ਨਾ ਅਸੀਂ ਮੰਨਣ ਨੂੰ ਤਿਆਰ ਹਾਂ। ਕਿਉਂ ਨੀ ਮੰਨਣ ਨੂੰ ਤਿਆਰ? ਜਦ ਮੱਥੇ ਟੇਕਦੇ ਹਾਂ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਫਿਰ ਵਜ੍ਹਾ ਕੀ ਆ? ਅਸੀਂ ਉਹਦੀ ਗੱਲ ਕਿਉਂ ਨਹੀਂ ਮੰਨਦੇ? ਉਹ ਇਸ ਕਰਕੇ ਨਹੀਂ ਮੰਨਦੇ, ਸਾਡੇ ਵਿੱਚ ਤਾਕਤ ਨਹੀਂ ਆ ਸਕੀ ਵੀ ਅਸੀਂ ਇਸ ਗੱਲ ਨੂੰ ਸੰਭਾਲੀਏ। ਜਿਨ੍ਹਾਂ ਨੇ ਸੰਭਾਲੀਆ, ਜਦੋਂ ਇਹ ਦ੍ਰਿਸ਼ ਦੇਖਿਆ ਬਾਪੂ ਜੀ ਨੇ ਵੀ ਤੁਹਾਡੇ ਵੀ ਜੀ ਦੇ ਪਿਤਾ ਨੇ, ਉਹ ਇੰਨਾ ਜੋਸ਼ ਸਰੀਰ ਵਿੱਚ ਆਇਆ, ਉਛਲ ਕੇ ਛੱਤ ਨਾਲ ਜਾ ਲੱਗੇ। ਇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਰੰਗਲੇ ਸੱਜਣਾ ਚ ਲਿਖਦੇ ਨੇ, ਸਾਨੂੰ ਕਿਉਂਕਿ ਸੰਬੰਧ ਖਾਂਦਾ ਨੀ। ਬੇਬੇ ਨੇ ਗੱਲਾਂ ਦੱਸੀਆਂ, ਕੁਛ ਉਹਨਾਂ ਦੇ ਲੜਕਿਆਂ ਨੇ ਦੱਸੀਆਂ, ਘਰ ਦੀ ਗੱਲ ਨੂੰ ਸਾਰੇ ਹੀ ਜਾਣਦੇ ਹੁੰਦੇ ਨੇ। ਉਹ ਸਹਿ ਨੀ ਹੁੰਦਾ, ਮਨ ਨੀ, ਸਾਡੇ ਸ਼ਕਤੀ ਨੀ ਹੈ। ਸ਼ਕਤੀ ਨਾ ਹੋਣ ਕਰਕੇ ਅਸੀਂ ਇਹ ਗੱਲ ਨੂੰ ਮੰਨ ਨੀ ਸਕਦੇ ਵੀ ਹੁਣ ਸ਼ਕਤੀ ਕਿਵੇਂ ਹੈ। ਉਹਦੇ ਵਾਸਤੇ 1430 ਪੰਨਾ ਜੋ ਗੁਰੂ ਗ੍ਰੰਥ ਸਾਹਿਬ ਦਾ ਹੈ, ਉਹਦੇ ਮੁਤਾਬਕ ਜੀਵਨ ਢਾਲ ਕੇ ਕਮਾਈ ਕਰ ਲਓ, ਫੇਰ ਜਾ ਕੇ ਕੀ ਹੋਏਗਾ? ਅੱਖ ਖੁੱਲੇਗੀ। ਉਹ ਜਦ ਅੱਖ ਖੁੱਲੇਗੀ, ਫੇਰ ਅੱਖ ਖੁੱਲੇ ਵਾਲੇ ਦਾ ਜਿਹੜਾ ਵਰਤਾਰਾ ਹੈ ਉਹ ਵੱਖਰਾ ਹੋਇਆ ਕਰਨਾ। ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ, ਕੋਈ ਹਰ ਬਿਨਾਂ ਵਰਨਾ ਦੇਖੋ, ਕੋਈ ਨਦਰੀ ਹਰ ਨੇ ਹਾਲਿਆ ਵੀ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ। ਇਦੂ ਗਾਹ ਕੀ ਕਹਿ ਦੇਣ ਮਹਾਰਾਜ? ਜਿਹੜੇ ਅਸੀਂ ਲੋਕ ਆ ਵਿੱਚ ਬੈਠੇ, ਉਹ ਜੇ ਅਸੀਂ ਕਹਿੰਦੇ ਹਾਂ ਤਾਂ ਥੋੜਾ ਜਿਹਾ ਗ੍ਰੈਮੈਟੀਕਲੀ ਗਲਤ ਪੈਂਦਾ ਵੀ ਮੈਂ ਵੀ, ਫਿਰ ਮੈਂ ਵੀ ਮੈਂ ਨਾ ਹੋਇਆ, ਮੈਂ ਵੀ ਤੂੰ ਇਹ ਹੋਇਆ, ਤੂੰ ਤੂੰ ਕਰਦਾ, ਤੂੰ ਹੋਆ, ਮੁਝ ਮੇਰਾ ਨਾ ਹੋ, ਜਾਂ ਬਾਪਾ ਵਰਖਾ ਮਿਟ ਗਿਆ ਜਾਂ ਦੇਖਾ ਤਾਂ। ਕਹਿੰਦੇ ਗੱਲ ਬੜੀ ਸਿੱਧੀ ਹੈ, ਲੇਕਿਨ ਕਹਿਣੀ ਸਮਝਣੀ ਬਹੁਤ ਹੀ ਔਖੀ ਹੈ। ਜਿਹਨੇ ਸਮਝੀ ਉਹਦੀ ਤਾਂ ਜ਼ਿੰਦਗੀ ਦਾ ਵਰਤਾਰਾ ਕੀ ਸੀ? ਉਹਦੀ ਨਿਗਾਹ ਦੇ ਵਿੱਚੋਂ ਤੁਰਕ ਤੁਰਕ ਗੈਰ ਉੜ ਗਿਆ, ਰਹਿ ਕੀ ਗਿਆ? ਰਹਿ ਗਿਆ ਕੇਵਲ ਵਾਹਿਗੁਰੂ, ਹੋਰ ਕੁਛ ਨਹੀਂ। ਵਾਹਿਗੁਰੂ ਦਾ ਜਿਹੜਾ ਤੁਰਦਾ ਫਿਰਦਾ ਸਰੂਪ ਸੀ, ਉਹ ਸਭ ਤੋਂ ਸ੍ਰੇਸ਼ਟ ਉਹ ਗੁਰੂ ਦੇ ਸਮੇਸ਼ ਪਿਤਾ ਸਮਾ ਗਏ। ਇਹ ਗੱਲ ਕਹਿਣ ਵਾਸਤੇ ਹੈ, ਸਮਝਾਉਣ ਵਾਸਤੇ, ਲੇਕਿਨ ਗੱਲ ਹੋਰ ਤਰ੍ਹਾਂ ਹੈ। ਉਹ ਗੱਲ ਸਮਝ ਨਾ ਆਉਣ ਕਰਕੇ ਮੈਂ ਚੁੱਪ ਹਾਂ ਇਸ ਗੱਲ ਦੇ ਉੱਤੇ। ਤੇ ਜਿਸ ਵਾਰ ਸ਼ਿਕਾਇਤ ਹੋਈ, ਗੁਰੂ ਮਹਾਰਾਜ ਨੇ ਪੁੱਛਿਆ, ਕਨ੍ਹਈਆ ਤੂੰ ਪਾਣੀ ਬਣਾਉਂਦਾ ਰਿਹਾ ਬਈ, ਕਹਿੰਦਾ ਪਾਤਸ਼ਾਹ ਇਹ ਤੁਰਕ ਤੇ ਤੁਰਕ ਦੀ ਦੁਸ਼ਮਣ ਤੇ ਮਿੱਤਰ ਦੀ ਇਹ ਸੋਝੀ ਹੁਣ ਮੇਰੇ ਅੰਦਰ ਰਹੀ ਨਹੀਂ ਹੈ। ਮੇਰੇ ਅੰਦਰ ਕੀ ਰਹਿ ਗਿਆ? ਪਾਤਸ਼ਾਹ ਜਿਸ ਵਕਤ ਗਿਆਨ ਦਾ ਅੰਜਨ ਮੇਰੇ ਨੇਤਰਾਂ ਚ ਪਾਤਾ ਨਾ, ਉਹ ਹਨੇਰਾ ਹਟ ਗਿਆ, ਹਨੇਰਾ ਹਟ ਕੇ ਚਾਨਣਾ ਹੋ ਗਿਆ। ਪਹਿਲਾਂ ਮੈਂ ਰੱਸੀ ਨੂੰ ਸੱਪੇ ਸਮਝੀ ਗਿਆ, ਪਰ ਜਦ ਚਾਨਣਾ ਹੋਇਆ ਪਤਾ ਲੱਗ ਗਿਆ ਵੀ ਇਹ ਤਾਂ ਰੱਸੀ ਸੀਗਾ, ਐਵੇਂ ਡਰੀ ਗਏ ਤੇ। ਪਾਤਸ਼ਾਹ ਇਹ ਤਾਂ ਤੇਰੀ ਰਹਿਮਤ ਹੋਈ ਹੈ, ਐ ਪੜ ਲੋ ਗੁਰਾਨੀ ਮੇਰੇ
ਮੇਰੇ ਉਹ
ਕੈ ਕੋਟ ਹੈ ਕੋਟ ਹੈ ਦਸਮ ਪੁੱਤਰ ਚੀਜਾਵਾਜੀ ਕੈ ਕੋਟ ਹੈ ਦਸਮ ਪੁੱਤਰ ਚੀਜਾ ਬਚਨ ਕਪਾਠ ਨਾ ਸੁਨਰੀ ਨਾ ਸੁਨਰੀ ਨਾ ਸੁਨਰੀ ਕੁਲ ਸ਼ਬਦ ਚਲੀ ਜਾ ਬਚਨ ਕਪਾਠ ਨਾ ਸੁਨਰੀ ਕੁਲ ਸ਼ਬਦ ਚਲੀ ਜਾ ਸੁਨ ਬਚਦੇ ਉਹ ਬਚਦੇ ਗੁਰ ਸ਼ਬਦ ਸੁਣੀ ਜਾਨਤ ਬਜ ਤੂੰ ਬਚਦੇ ਗੁਰ ਸ਼ਬਦ ਸੁਣੀ ਜਾ ਸਾਰਿਆਂ ਦੇ ਅੰਦਰ ਇੱਕ ਰਸ ਤੋਂ ਵਰਤ ਰਹੇ, ਦੂਜਾ ਇੱਥੇ ਹੈ ਹੀ ਕੋਈ ਨਹੀਂ ਹੈ। ਦੂਜੇ ਤਾਂ ਤੇਰਾ ਬੜਾ ਸਖਤ ਫਰਮਾਨ ਹੈ, ਜੇਕਰ ਦੂਜਾ ਵੇਖਦੇ ਨਾਨਕ ਕੰਢ ਦੇ ਚੰਨ, ਅੱਖਾਂ ਕੱਢਦੇ ਜੇ ਦੂਜੀਆਂ ਦੂਜਾ ਦੇ। ਸੁਪਾਰਸ਼ਾ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ। ਗੁਰੇ ਦਿਖਾਇਓ ਲੋਏ ਨਾ ਈਤਾ ਉਤਾ ਘੱਟ 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 ਤੂੰ ਹੀ ਮੋਏ। ਇਹ ਵਰਤਾਰਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏ ਕਿਸ ਬਿਨ ਕੋਏ ਨਾਨਕੇ ਲੱਛਣ ਬਰਮ ਗਿਆ। ਕਹਿ ਲੱਗੇ ਗੌਰ ਸਨਾਥ, ਇਹ ਆਪੇ ਪ੍ਰਭੂ ਖੇਲ ਕਰ ਰਿਹਾ, ਉਹਨੇ ਹਉਮੈ ਤੱਤੋਂ ਬਜਾ ਕੇ ਸੰਸਾਰ ਬਣਾਤਾ। ਉਹਦੀ ਆਪਣੀ ਉਹ ਜਿਹੜੀ ਸ਼ਕਤੀ ਸੀ ਹਉਮੈ ਤੱਤ ਨਾਲ ਮਿਲ ਕੇ ਜੀਵ ਬਣ ਗਈ। ਜੀਵ ਬਣ ਕੇ ਉਹਨੇ ਕਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਮੈਂ ਕਰਦਾ, ਹਉਮੈ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ। ਫਿਰ ਜੰਮਦਾ ਮਰਦਾ ਜੰਮਦਾ ਮਰਦਾ। ਸੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਭਾਈ ਚੰਦਾ ਜੀ ਮੇਰੇ ਸਤਿਗੁਰੂ ਜੀ ਦੱਸਦੇ ਨੇ ਕਿ ਪਹਿਲਾਂ ਵੀ ਵਾਹਿਗੁਰੂ ਸੀ, ਹੁਣ ਵੀ ਵਾਹਿਗੁਰੂ ਹੀ ਹੈ, ਫੇਰ ਵੀ ਵਾਹਿਗੁਰੂ ਹੋਏਗਾ, ਜਦ ਕੁਛ ਨੀ ਹੋਏਗਾ ਜਦ ਵੀ ਵਾਹਿਗੁਰੂ ਹੋਏਗਾ। ਇੱਥੇ ਦੂਏ ਦੀ ਗੁੰਜਾਇਸ਼ ਹੀ ਨਹੀਂ ਹੈ, ਨਾ ਕੋਈ ਮਾਇਆ ਨਾ ਕੋਈ ਛਾਇਆ ਕੁਛ। ਉਹ ਇੱਕ ਕੌਤਕ ਹੋ ਰਿਹਾ, ਇਹੀ ਨਹੀਂ ਹੈ ਵੀ ਸਾਡਾ ਹੋ ਰਿਹਾ, ਇਨਫਿਨਿਟੀ ਹੈ। ਅਹੀਆਂ ਜਿਹੀਆਂ ਸਾਡੇ ਵਰਗੀਆਂ ਧਰਤੀਆਂ ਲਾਈਫ ਵਾਲੀਆਂ ਦੀ ਵੀ ਕੋਈ ਅੰਤ ਨਹੀਂ। ਸਾਇੰਸ ਵਾਲਿਆਂ ਨੂੰ ਨਹੀਂ, ਉਹਨਾਂ ਨੂੰ ਪਤਾ ਲੱਗਦਾ ਨਾ ਲੱਗੇ, ਹੁਣ ਗਾਂ ਵਧੀ ਜਾਂਦੇ ਨੇ ਵੀ ਹਾਂਜੀ ਹੋਰ ਵੀ ਹੈ ਹੋਰ ਵੀ ਹੈ, ਇਹ ਪਤਾ ਹੀ ਨਹੀਂ ਵੀ ਕਿਵੇਂ ਹੈ। ਦਸਮ ਗ੍ਰੰਥ ਚ ਇੱਕ ਜੇਕਰ ਆਉਂਦਾ ਹੈ ਵੀ ਉਹ ਵਰਮਾ ਨੂੰ ਅਪਮਾਨ ਹੋ ਗਿਆ, ਜੋ ਵਰਮਿਆਂ ਨੂੰ ਲੈ ਕੇ ਚੱਲੇ, ਅੱਠ ਵਾਲੇ ਮੂੰਹ, ਅੱਠ ਮੂੰਹਾਂ, ਦਸ ਮੂੰਹਾਂ, ਸੋਲਾਂ ਮੂੰਹਾਂ, 32 ਮੂੰਹਾਂ, 292 ਮੂੰਹ ਵਾਲੇ ਵਰਮਾ ਕੋਲ ਲੈ, ਉੱਥੇ ਸਾਰਿਆਂ ਨੇ ਨਮਸਕਾਰ ਕਰਤੀ ਵੀ ਮਹਾਰਾਜ ਇਹਦਾ ਕੋਈ ਅੰਤ ਨਹੀਂ, ਇਹ ਤਾਂ ਇਨਫਿਨਿਟੀ ਹੈ, ਅੱਬੇ ਅੰਤ। ਉਹ ਕਹਿੰਦੇ ਮੇਰੇ ਗੁਰੂ ਨੀ ਇਹ ਭਰਮ ਰੇਖਾ ਪਾਉਂਦੇ, ਉਹ ਨੀ ਕਹਿੰਦੇ ਪ੍ਰਕਿਰਤੀ ਮਾਇਆ ਹੋ ਰਿਹਾ, ਉਹ ਕਹਿੰਦੇ ਨਹੀਂ, ਉਹ ਤਾਂ ਖੇਲ ਕਰ ਰਿਹਾ ਆਪਣੀ ਮਾਇਆ ਆਪ ਸਾਰੀ ਆਪੇ ਵੇਖਣਾਰਾ ਨਾਨਾ ਰੂਪ ਧਰੇ ਵਰੰਗੀ ਸਭ ਤੇ। ਸੋ ਭਾਈ ਚੰਦਾ ਜੀ ਮੇਰੇ ਸਤਿਗੁਰੂ ਇਸ ਸੱਤ ਨੂੰ ਉਹ ਨੇਤਰ ਬਖਸ਼ ਦਿੰਦੇ ਨੇ ਜਿਹਨਾਂ ਨਾਲ ਇਹ ਨਜ਼ਰ ਆ ਜਾਵੇ, ਇਹ ਭਰਮ ਲੇਖਿਆਂ ਚ ਨਹੀਂ ਪਾਉਂਦੇ, ਕਰਮ ਕਾਂਡਾਂ ਚ ਨਹੀਂ ਪਾਉਂਦੇ, ਗਲਤ ਗੱਲਾਂ ਚ ਨਹੀਂ ਪਾਉਂਦੇ, ਇਹ ਮਨੁੱਖ ਦੀ ਸੁੱਤੀ ਹੋਈ ਸੂਰਤ ਨੂੰ ਜਗਾ ਦਿੰਦੇ। ਨਮਸਕਾਰ ਕਰਤੀ, ਕਹਿਣ ਲੱਗਿਆ ਭਾਈ ਮਰਦਾਨਾ ਸਾਡੇ ਤਾਂ ਸੱਚਮੁੱਚ ਅੱਜ ਭਾਗ ਜਾਗ ਗਏ, ਜਿਹੜੀ ਚੀਜ਼ ਦੇ ਅਸੀਂ ਲੋਚਾ ਕਰਦੇ ਸੀ ਉਹ ਸਾਡੇ ਘਰ ਆ ਗਈ। ਉਸ ਵੇਲੇ ਪ੍ਰਸ਼ਾਦਾ ਲੈ ਕੇ ਚਲੇ ਜਾਂਦੇ ਨੇ, ਜਾ ਕੇ ਨਮਸਕਾਰ ਕਰੀ, ਪ੍ਰਸ਼ਾਦਾ ਮਹਾਰਾਜ ਨੂੰ ਦੇਤਾ, ਮਰਦਾਨੇ ਨੂੰ ਦੇਤਾ। ਮਹਾਰਾਜ ਕਹਿੰਦੇ ਮਰਦਾਨਿਆਂ ਪ੍ਰਸ਼ਾਦ ਸ਼ਕ ਕਹਿਣਾ ਸੱਚੇ ਪਾਤਸ਼ਾਹ, ਤੁਸੀਂ ਤਾਂ ਅਜੇ ਮੂੰਹ ਚ ਨਹੀਂ ਪਾਈ ਗੁਰਕੀ, ਮੈਂ ਕਿਵੇਂ ਛਕ ਲਾ? ਕਹਿੰਦੇ ਨਾ ਤੂੰ ਛਕ ਲੈ, ਅਸੀਂ ਛਕਾ ਕੇ ਛਕਾਂਗੇ। ਉਸ ਵੇਲੇ ਕਹਿਣ ਲੱਗੇ ਚੱਲਿਆ ਇਹ ਪ੍ਰਸ਼ਾਦਾ ਕਿਹਦਾ ਭਾਈ? ਕਹਿੰਦਾ ਮਹਾਰਾਜ ਪਰਮੇਸ਼ਰ ਦਾ। ਕਹਿੰਦੇ ਪਰਮੇਸ਼ਰ ਨੂੰ ਜਾਣਦਾ ਹੈ ਤੂੰ? ਕਹਿੰਦੇ ਹਾਂ ਮਹਾਰਾਜ ਪਰਮੇਸ਼ਰ ਹੈ। ਕਹਿੰਦੇ ਪਿਆਰਿਆ ਜੇ ਜਾਣਦਾ ਹੋਵੇ ਪਰਮੇਸ਼ਰ ਨੂੰ ਤਾਂ ਘਬਰਾ ਕਾਹਦਾ, ਰੋਣੇ ਧੋਣੇ ਕਿਹੜੀ ਗੱਲ ਦੇ, ਫਿਰ ਵਿਛੋੜੇ ਕਿਹੜੀ ਚੀਜ਼ ਦੇ ਜੇ ਤੂੰ ਪਰਮੇਸ਼ਰ ਨੂੰ ਜਾਣਿਆ ਨੀ। ਨਾ ਅਜੇ ਤੈਂ ਪਰਮੇਸ਼ਰ ਨੂੰ ਪਛਾਣਿਆ ਨੀ ਹੈ। ਥੋੜਾ ਬਹੁਤਾ ਚਿਰ ਜਦ ਅੱਖਾਂ ਮੀਚਦਾ ਚਲਕਾਰਾ ਵੱਜਦਾ ਬਿਜਲੀ ਵਰਗਾ, ਉਹਦੇ ਬਾਅਦ ਤਾਂ ਫਿਰ ਸਾਰਾ ਦਿਨ ਭੁੱਲ ਚ ਲੰਘਦਾ ਨਾ, ਤਾਂ ਭੁੱਲਿਆ ਰਹਿੰਦਾ ਨਾ ਯਤਨ ਕਰ ਕਰਕੇ ਉਹਨੂੰ ਜਾਣਨ ਦਾ ਕੋਸ਼ਿਸ਼ ਕਰਦਾ। ਇਹ ਤਾਂ ਜਾਣਨਾ ਨਾ ਹੋਇਆ ਤੇਰੀ ਜੇਬ ਦੇ ਵਿੱਚ 10 ਲੱਖ ਰੁਪਈਆ ਹੋਵੇ ਬੈਗ ਦੇ ਵਿੱਚ, ਉਹ ਤਾਂ ਜਾਣ ਲਿਆ। ਕਹਿੰਦਾ ਹਾਂਜੀ। ਫਿਰ ਕਹਿੰਦੇ ਉਹਦੀ ਭੁੱਲ ਪੈ ਜੂ ਕਦੇ? ਕਹਿੰਦੇ ਨਹੀਂ ਮਹਾਰਾਜ, ਫਿਰ ਤਾਂ ਹਰ ਵਕਤ ਯਾਦ ਰਹੂ ਵੀ ਚੋਰ ਨਾ ਲੈ ਜਾਣ, ਇਹ ਮੈਂ ਨਿਗਾਹ ਦੇ ਵਿੱਚ ਰੱਖਾਂ, ਸਾਹਮਣੇ ਰੱਖਾਂ। ਫਿਰ ਪਿਆਰਿਆ ਕਹਿੰਦੇ ਫਿਰ ਪਰਮੇਸ਼ਰ ਕਿਉਂ ਭੁੱਲਦਾ? ਇਸ ਕਰਕੇ ਭੁੱਲਦਾ ਜਾਣਿਆ ਨਹੀਂ ਹੈ, ਪਛਾਣਿਆ ਨਹੀਂ ਹੈ। ਆਪਣੇ ਮਨ ਦਾ ਵਿਸ਼ਲੇਸ਼ਣ ਕਰ। ਮਨ ਸਾਰਾ ਦਿਨ ਚਿੱਤ ਬਣਿਆ ਚਿੱਤ ਬਣਿਆ, ਬੜੇ ਅਸਰ ਨੇ ਮਨ ਦੇ ਉੱਤੇ ਜਿਹੜੇ ਭੁਲਾਉਂਦੇ ਜਾਂਦੇ, ਉਹਨਾਂ ਦੇ ਭੁਲਾਉਣ ਵਾਲੀਆਂ ਚੀਜ਼ਾਂ ਦੇ ਵਿਪਰੀਤ ਮਨ ਦੇ ਵਿੱਚ ਉਹ ਗੁਣ ਧਾਰਨ ਕਰ ਜਿਹਦੇ ਨਾਲ ਯਾਦ ਬੰਦੀ ਤੁਰ ਜਾਵੇ, ਘਟੇ ਨਾ, ਪਰਦਾ ਹੋਰ ਨਾ ਪਵੇ, ਇਹ ਪਰਦਾ ਟੁੱਟਦਾ ਚਲਿਆ ਜਾਵੇ। ਪਰਖ ਆਪਣੇ ਮਨ ਨੂੰ। ਮੰਮਾ ਮਨ ਸਭ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਭ ਕਹੇ ਕਬੀਰਾ, ਮਨ ਸਭ ਰਹਿ। ਹਿੰਸਾ ਹੈ ਆਦਮੀ ਦੇ ਅੰਦਰ, ਹਿੰਸਾ ਧਾਰਨ ਕਰੋ। ਝੂਠ ਦਾ ਜੀਵਨ ਦਿਖਾਵੇ ਦਾ ਜੀਵਨ ਬਤੀਤ ਕਰਦਾ, ਸੱਤ ਦਾ ਜੀਵਨ ਸਰਲ ਜੀਵਨ ਬਤੀਤ ਕਰੋ। ਪਰ ਧਨ ਹੈ ਉਹਦੇ ਵੱਲ ਨਿਗਾਹ ਨਾ ਕਰ, ਪਰ ਧਨ ਵੱਲ ਨਿਗਾਹ ਨਾ ਕਰ। ਨਿਮਰਤਾ ਚ ਰਹਿਣਾ, ਤੀਰਜ, ਕੋਮਲਤਾ, ਦਇਆ, ਖਿਮਾ, ਤਪ, ਸੰਤੋਖ। ਪਿਆਰਿਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਯਾਦ ਵਧਾਉਂਦੀਆਂ ਨੇ। ਇਹਨਾਂ ਦੇ ਜਿਹੜੀ ਵਿਪਰੀਤ ਹੈ ਤ੍ਰਿਸ਼ਨਾ ਦੀ ਅੱਗ ਹੈ ਉਹ ਬੁਝਦੀ ਹੋਣੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝਦੀ ਹੈ। ਕੋਟ ਜੋਰੇ ਲਾਖ ਰੋਰੇ ਮਾਨਾ ਹੋ ਰਿਹਾ, ਪਰਾਂ ਪਰਾਂ ਹੀ ਘੋਲੂ ਜੀ ਹੈ। ਕਰੋੜ ਰੁਪਈਆ ਹੋ ਗਿਆ, ਕਹਿੰਦਾ ਇਹਦਾ ਥੋੜਾ ਹੀ ਹੈ। ਕਹਿੰਦਾ ਲੱਖ ਕਰੋੜ ਚਾਹੀਦਾ, 100 ਖਰਬ। ਅੱਗੇ ਹੀ ਅੱਗੇ ਜਾਂਦਾ, ਫਿਰ ਰੱਬ ਭੁੱਲਿਆ ਕਿ ਨਹੀਂ? ਇਹਦੀ ਥਾਂ ਤੇ ਸੰਤੋਖ ਧਾਰਨ ਕਰ, ਪਰਾਂ ਲੱਭਦਾ ਆ ਜਾਣੀ ਹੈ ਜਿਹੜੀ ਆਪਣੀ ਪਰਾਂ ਲੱਭ। ਸੋ ਦਾਨ ਕਰ, ਇਸ਼ਨਾਨ ਕਰ, ਪਹਿਲਾਂ ਸਮਝ ਵਾਹਿਗੁਰੂ ਨੂੰ ਵੀ ਉਹ ਹੈ ਕੀ। ਦੇਖ ਉਹ ਸਾਨੂੰ ਤਾਂ ਹਰ ਵਕਤ ਦੇਖਦਾ, ਪਰ ਸਾਡੇ ਕੋਲ ਉਹ ਅੱਖ ਨਹੀਂ ਹੈ ਜਿਹੜੀ ਉਹਨੂੰ ਵੀ ਦੇਖ ਲਵੇ। ਇੱਥੇ ਸਾਨੂੰ ਵਿਸ਼ਵਾਸ ਚ ਆਉਣਾ ਪੈਂਦਾ। ਵਿਸ਼ਵਾਸ ਧਾਰਨ ਕਰ ਕਿ ਮੈਨੂੰ ਹਰ ਵਕਤ ਪਰਮੇਸ਼ਰ ਦੇਖਦਾ, ਮੇਰੇ ਨਾਲ ਹੈ। ਪਰ ਹੁੰਦਾ ਕੀ ਹੈ, ਸਾਨੂੰ ਇਸ ਗੱਲ ਦੇ ਉੱਤੇ ਅਮਰਨਾ ਨਹੀਂ ਆਉਂਦਾ। ਬੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਮੁਰੀਦੇ। ਬੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਮੁਰੀਦੇ। Thank you. ਇਸ ਵਿਸ਼ਵਾਸ ਵਿਚ ਆ, ਮੈਨੂੰ ਵਾਹਿਗੁਰੂ ਹਰ ਵਕਤ ਦੇਖਦਾ ਤੇ ਮੈਂ ਭੁੱਲ ਜਾਂਦਾ ਉਸਨੂੰ। ਹਰ ਥਾਂ ਦੇ ਉੱਤੇ ਚਾਰ ਕੁੰਟ ਚੌਦਾਂ ਭਵਨ ਸਗਲ ਵਿਆਪਤ ਰਾਮ, ਨਾਨਕ ਊਨ ਨਾ ਦੇਖੀਏ ਪੂਰਨਤਾ ਕੀਤਾ। ਕਿਤੇ ਊਨਾ ਨੀ ਕੋਈ ਥਾਂ ਖਾਲੀ ਨੀ, ਸੋ ਅੰਤਰ ਸੋ ਬਾਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਧਰਨ ਵਾਏ ਆਕਾਸ਼ ਪਿਆਰ ਸਰਵ ਲੋਕ ਪੂਰਨ ਪ੍ਰਤਿਭਾ, ਬਣ ਤਿਰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਵਾਏ, ਚਾਰ ਕੁੰਡ ਦਹਿ ਦਿਸ਼ੇ ਸਮਾਏ, ਤਿਸਤੇ ਪਿੰਡ ਨਾਈ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੋ। ਪਿਆਰਿਆ ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਰ ਤੈ ਬਸੈ ਦਿਆਲ, ਸੂਖਮ ਸੂਲ ਸਗਲ ਭਵਨ, ਨਾਨਕ ਗੁਰਮੁਖ ਬਨ ਪਛਾਣ। ਉਹਨੂੰ ਕੋਈ ਥਾਂ ਨੀ ਜਿੱਥੇ ਉਹ ਤੈਨੂੰ ਦੇਖਦਾ, ਤੇਰੇ ਨਾਲ ਰਹਿੰਦਾ ਚੱਲਿਆ। ਜੇ ਤੂੰ ਕਹਿੰਦਾ ਵੀ ਪਰਮੇਸ਼ਰ ਨੇ, ਪਰਮੇਸ਼ਰ ਦਾ ਹੈ, ਪਰਮੇਸ਼ਰ ਨੇ ਭੇਜਿਆ ਹੈ, ਤੇ ਤੂੰ ਪਰਮੇਸ਼ਰ ਨੂੰ ਜਾਣਦਾ ਨੀ ਹੈ, ਫਿਰ ਫਾਇਦਾ ਕੀ ਹੈ ਇਸ ਗੱਲ? ਪਛਾਣ ਉਹਨੂੰ, ਆਪੇ ਕੀਆ ਕਰਾਇਆ ਆਪੇ ਕਰਨੇ ਜੋਗ, ਨਾਨਕ ਏਕੋ ਰਵ ਰਿਹਾ ਦੂਸਰ ਹੋਆ ਨਾ ਹੋ। ਇੱਥੇ ਨਾ ਕੋਈ ਹੋਇਆ ਨਾ ਕਿਸੇ ਨੇ ਹੋਣਾ। ਤੂੰ ਪਿਆਰਿਆ ਇਸ ਗੱਲ ਨੂੰ ਸਮਝਣ ਦਾ ਯਤਨ ਕਰ, ਕਿਰਤ ਕਰ। ਅਸੀਂ ਵਿਹਲੇ ਨਹੀਂ ਬਿਠਾਉਂਦੇ, ਜੀਵਨ ਦਾ ਸਾਡਾ ਰੁੱਖ ਹੈ ਕਿਸ਼ਤੀਆਂ ਦਾ। ਗਿਆਨਵਾਨ ਹੋ ਕੇ ਕੰਮ ਨਹੀਂ ਛੱਡਦਾ, ਗਿਆਨਵਾਨ ਹੋ ਕੇ ਹਰ ਵਕਤ ਪਰਮੇਸ਼ਰ ਨਾਲ ਜੁੜਿਆ ਰਹਿੰਦਾ, ਜੁੜਿਆ ਰਹਿ। ਚਿੱਤ ਤਾਂ ਪਰਮੇਸ਼ਰ ਵੱਲ ਲਾ ਕੇ ਰੱਖਦੇ, ਹੱਥਾਂ ਨਾਲ ਤੂੰ ਕੰਮ ਕਰ, ਮੂੰਹ ਦੇ ਨਾਲ ਬੋਲ ਚੱਲ ਵੀ, ਪਰ ਜਿਹੜਾ ਚਿੱਤ ਹੈ ਉਹ ਪਰਮੇਸ਼ਰ ਦੇ ਨਾਲ ਲਾ। ਨਾਮਾ ਕਹੇ ਤਲੋਚਨਾ ਮੁਖਤੇ ਰਾਮ ਸਵਾਲ, ਹਾਥ ਪਾਉ ਕਰ ਕਾਮ ਸਾਹਿਬ ਚੀਤਨ ਰਾਜ। ਪਰ ਪਿਆਰਿਆ ਇੱਕ ਗੱਲ ਹੈ, ਇਹ ਕਿਉਂ ਨੀ ਸਾਰੇ ਮਨੁੱਖ ਸਮਝਦੇ, ਕਿਉਂ ਵਾਹਿਗੁਰੂ ਨੀ ਉਹਨਾਂ ਚ ਵੱਸਦਾ? ਕਹਿੰਦੇ ਚਿੱਤ ਦਾ ਜਿਹੜਾ ਭਾਂਡਾ ਹੈ ਨਾ, ਉਹ ਭਾਂਡੇ ਦੇ ਵਿਚ ਇੰਨਾ ਕੂੜ ਕਬਾੜ ਪਾਇਆ ਹੋਇਆ ਕਿ ਉਹਦੇ ਵਿਚ ਲਵਾਲਾ ਭਰਿਆ ਹੋਇਆ, ਥਾਂ ਹੀ ਨਹੀਂ ਹੈ ਹੋਰ ਚੀਜ਼ ਪੈਣ ਨੂੰ। ਤੇ ਇਹ ਜਿਹੜਾ ਨਾਮ ਹੈ, ਇਹ ਅਨੁਭਵ ਵੀ ਵਾਹਿਗੁਰੂ ਸਾਰੇ ਪਰਿਪੂਰਨ, ਇਹਨੂੰ ਨਾਮ ਕਹਿੰਦੇ ਨੇ ਜਦ ਪ੍ਰਤੱਖ ਰੂਪ ਚ ਹੋ ਜਾਂਦਾ। ਕਹਿੰਦੇ ਇਹ ਕਿੱਥੇ ਵਸੇ ਐ ਭਾਂਡਾ, ਮਨ ਕੁੜਿਆ ਰਸਾਂ ਦੇ ਨਾਲ ਭਰਿਆ, ਮੱਥਾ ਕਿੱਥੇ ਹੋਵੇ ਨਾਮ ਦਾ, ਕੁੜਿਆ ਰਸਾਂ ਦੇ ਨਾਲ ਭਰਿਆ, ਮੱਥਾ ਕਿੱਥੇ ਹੋਵੇ ਨਾਮ ਦਾ।
ਸਾਡੇ ਨਾਲ
ਆਦਮੀ ਦਾ ਵਾਹ ਸਾਰਾ ਦਿਨ ਸੰਸਾਰ ਨਾਲ ਪੈਂਦਾ। ਇਹਦੀਆਂ ਬੇਅੰਤ ਲੋੜਾਂ ਨੇ, ਚੰਗੀਆਂ ਕੋਠੀਆਂ ਇਹ ਚਾਹੁੰਦਾ, ਚੰਗੀਆਂ ਸਵਾਰੀਆਂ ਇਹ ਚਾਹੁੰਦਾ, ਚੰਗੇ ਕੱਪੜੇ ਇਹ ਚਾਹੁੰਦਾ, ਚੰਗਾ ਨਾਮਣਾ ਇਹ ਚਾਹੁੰਦਾ, ਚੰਗੀ ਖੁਰਾਕ ਇਹ ਚਾਹੁੰਦਾ, ਸਭ ਚੀਜ਼ਾਂ ਇਹ ਚਾਹੁੰਦਾ, ਲੇਕਿਨ ਨਾਮ ਨਹੀਂ ਚਾਹੁੰਦਾ। ਹੋਰ ਚੀਜ਼ਾਂ ਰਸ ਨੂੰ ਮੋਹਿਤ ਕਰ ਰਹੇ ਨੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਹੋਵੇ ਨਾ ਰਾਮ ਨਿਵਾਸ, ਏਤੇ ਵਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਦੱਸ ਕੋਈ ਥਾਂ ਹੈ ਖਾਲੀ ਪਿਆਰਿਆ, ਇਹ ਰਸ ਛੱਡਣੇ ਪੈਣੇ ਨੇ। ਨਾਮ ਦਾ ਰਸ ਜਦ ਆ ਗਿਆ ਫੇਰ ਇਹ ਰਸ ਨੇੜੇ ਤੇੜੇ ਵੀ ਨਹੀਂ ਆਉਂਦੇ, ਇਹਨਾਂ ਦੀ ਤਾਕਤ ਨਹੀਂ, ਕਿਉਂਕਿ ਨਾਮ ਐਨਰਜੀ, ਨਾਮ ਦਾ ਰਸ, ਨਾਮ ਦਾ ਆਨੰਦ, ਨਾਮ ਦਾ ਖੇੜਾ ਬੰਦਗੀ ਕਰਨ ਵਾਲਿਆਂ ਨੂੰ ਪਤਾ। ਫੇਰ ਹੋਰ ਰਸ ਨਹੀਂ ਆਇਆ ਕਰਦਾ, ਚੰਦਿਆ ਹਿੰਮਤ ਕਰਕੇ ਇਹਨਾਂ ਰਸਾਂ ਨੂੰ ਕੱਢ ਦੇ। ਪਾਤਸ਼ਾਹ ਕਿਵੇਂ ਕੱਢਾ, ਮੈਨੂੰ ਤਾਂ ਜੁਗਤ ਨਹੀਂ ਆਉਂਦੀ, ਆਪ ਇਹ ਜੁਗਤ। ਕਹਿੰਦੇ ਦੇਖ ਤੈਨੂੰ ਦੁਨੀਆਂ ਦੀ ਮਿਸਾਲ ਦੱਸਦਿਆ, ਨਲਕੇ ਹੁੰਦੇ ਨੇ ਨਾ, ਟੂਟੀਆਂ ਲਾ ਦਿੰਦੇ ਹੋ ਪਾਣੀ ਭਰ ਕੇ, ਕਹਿੰਦਾ ਹਾਂਜੀ, ਲਾਉਂਦੇ ਹੋ ਨਾ ਜਾ ਕੇ ਮੰਦਰਾਂ ਦੇ ਵਿੱਚ ਹੋਰ ਥਾਵਾਂ ਤੇ, ਉੱਥੇ ਚੰਗੇ ਪਰਵਕਾਰੀ ਜੀਵ ਜਿਹੜੇ ਨੇ ਖਲਟੀਆਂ ਲਾ ਦਿੰਦੇ ਨੇ ਪਾਣੀ ਨਾਲ ਭਰ ਦਿੰਦੇ ਨੇ, ਉੱਥੇ ਦੁਨੀਆਂ ਲਾਉਂਦੀ ਹੈ ਤੂੰ ਟੂਟੀ ਚੱਲਦੀ ਹੈ ਨਾ? ਕਹਿੰਦਾ ਹਾਂ। ਪਿਆਰਿਆ ਜੇ ਕੱਪੜੇ ਧੋ ਕੇ ਕਿਸੇ ਨੇ ਟੱਬ ਰੱਖ ਦਿੱਤਾ ਸਾਬਣ ਵਾਲੇ ਪਾਣੀ ਦਾ ਜੱਗ ਵਾਲਾ, ਹੁਣ ਉਹ ਟੂਟੀ ਖੋਲਦੇ ਉਹ ਕੀ ਹੋਏਗਾ? ਤਾਜ਼ਾ ਪਾਣੀ ਉਹਦੇ ਵਿੱਚ ਪੈਣਾ ਸ਼ੁਰੂ ਹੋ ਜਾਏਗਾ। ਕੋਈ ਸਮਾਂ ਆਏਗਾ 10 ਘੰਟੇ 12 ਘੰਟੇ 20 ਘੰਟੇ ਦੇ ਬਾਅਦ, ਜਦੋਂ ਨਾਮ ਨਿਸ਼ਾਨ ਨਹੀਂ ਰਹੇਗਾ ਮੈਲੇ ਪਾਣੀ ਦਾ, ਉਹ ਮੈਲੇ ਪਾਣੀ ਨੂੰ ਉਹ ਕੱਢ ਦੇਵੇ ਤੇ ਉੱਥੇ ਸਵੱਸਥ ਜਲ ਆ ਜਾਏ। ਸਮਝ ਗਿਆ ਮਹਾਰਾਜ? ਕਹਿੰਦੇ ਸਮਝ ਗਿਆ ਨਾ? ਕਹਿੰਦੇ ਐਵੇਂ ਪਿਆਰਿਆ, ਸਾਡਾ ਅੰਤਸ਼ਕਰਨ ਜਿਹੜਾ ਹੈ ਇਹ ਜਨਮਾਂ ਜਮਾਤਰਾਂ ਦੇ ਮਾੜੇ ਸੰਸਕਾਰਾਂ ਚੰਗੇ ਸੰਸਕਾਰਾਂ ਨਾਲ ਪਿਆ ਪਿਆ। ਚੰਗੇ ਸੰਸਕਾਰ ਹਉਮੈ ਵਿੱਚ ਉਹ ਵੀ ਬੰਨਦੇ ਨੇ ਉਹ ਸੋਨੇ ਦੀਆਂ ਬੇੜੀਆਂ, ਦੂਜੇ ਲੋਹੇ ਦੀਆਂ ਤਾਂ ਹੈਗੀਆਂ। ਇਹਨਾਂ ਵੱਲ ਧਿਆਨ ਉਠਾ ਲੈ ਤੇ ਇੱਥੇ ਤੂੰ ਸੱਤ ਦਾ ਪਾਣੀ ਫਰੀ ਖੋਲ ਕੇ ਚਲਾ ਦੇ। ਫੇਰ ਕੀ ਹੋਏਗਾ? ਜਦੋਂ ਸੱਤ ਦੀ ਧਾਰ ਇਹਦੇ ਵਿੱਚ ਬਸਣ ਬਣਨ ਲੱਗ ਜਾਏਗੀ, ਪੈਣ ਲੱਗ ਜਾਏਗੀ, ਫੇਰ ਇਹ ਜਿਹੜੇ ਸੱਤ ਦੇ ਗੰਧਲੇ ਚੀਜ਼ ਪਾਣੀ ਨੇ ਕਰਨ ਵਾਲੇ ਐਲੀਮੈਂਟਸ ਨੇ ਉਹ ਸਾਰੇ ਦੇ ਸਾਰੇ ਵਸ਼ ਹੋ ਜਾਣ। ਪਾਤਸ਼ਾਹ ਇਹ ਤਾਂ ਗੱਲ ਮੇਰੇ ਮਨ ਦੀ ਹੈ, ਪਰ ਮੈਨੂੰ ਕੋਈ ਜੁਗਤ ਦੱਸੋ ਮੈਂ ਕਿਵੇਂ ਖੋਲਾਂ? ਮੇਰੇ ਵਸ ਵਿੱਚ ਨਹੀਂ ਸੱਤ ਦੀ ਟੂਟੀ ਖੋਲਣੀ। ਕਹਿੰਦੇ ਸੱਤ ਦੇ ਉਹਦਾ ਨਾਂ ਤਾਂ ਕੋਈ ਨੀ, ਉਹਦਾ ਨਾਂ ਸੱਤ ਹੀ ਹੈ, ਹੋਂਦ ਹੈ, ਹਾਏ ਹੈ ਉਹਦਾ ਨਾਮ, ਪਰ ਉਹਦਾ ਨਾਮ ਸੰਸਾਰ ਨੇ ਰੇਕਾ ਰੱਖਿਆ। ਨਾਮ ਬੁਲਿਆਰੇ ਜਾਓ ਜੇਤੇ ਤੇਰੇ ਨਾਲ ਯਾਦ ਵਿੱਚ ਵਸਾਉਣਾ, ਤੂੰ ਯਾਦ ਵਿੱਚ ਵਸਾ, ਜਦੋਂ ਯਾਦ ਚ ਵਸ ਜਾਏਗਾ ਫੇਰ ਸੁਖ ਦੀ ਪ੍ਰਾਪਤੀ ਹੋ ਜਾਏਗੀ। ਪਲਾ ਦੋ ਸਿਮਰ ਪਿਆਰੇ ਨੂੰ, ਸਿਮਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਨ ਕਲੇਸ਼ ਤਨ ਮਹਿਮ ਕਹਿੰਦੇ ਚੰਦਿਆ ਵਾਹਿਗੁਰੂ ਤੇਰੇ ਅੰਦਰ ਹੈ, ਸਭ ਦੇ ਅੰਦਰ ਤਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਥਰ ਥਾਨ ਸਦਾ ਨਰਮੈਲ ਆਪੇ ਆਪ ਪਾਏਗਾ ਅੰਤਰ ਕੋਟ ਛੱਜੇ ਹਟ ਨਾਲੇ ਆਪੇ ਲੇਵੇ ਵਸਤ ਸਵਾਲੇ ਵੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏਗਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਖਾਇ ਇਹ ਸਰੀਰ ਦੇ ਅੰਦਰ ਇੱਕ ਦਰਵਾਜ਼ਾ ਹੈ ਜਿਹਨੂੰ ਦਸਵਾਂ ਦਰਵਾਜ਼ਾ ਕਹਿੰਦੇ ਉਹ ਗੁਰੂ ਦੇ ਪਿਆਰ ਦੇ ਬਿਨਾਂ ਗੁਰੂ ਨਾਲ ਪਿਆਰ ਲਾਏ ਤੋਂ ਬਿਨਾਂ ਉਹਦਾ ਹੁਕਮ ਕਮਾਏ ਤੋਂ ਬਿਨਾਂ ਨਹੀਂ ਖੁੱਲਦਾ ਗੁਰਦੁਆਰੇ ਲਾਏ ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹਿੰਦੇ ਅੰਦਰ ਹੈ ਲੇਕਿਨ ਭੁੱਲ ਪੈਗੀ ਬਿੱਥ ਪੈਗੀ ਸਾਡੀ ਉਹਦੇ ਨਾਲ ਜਿਹੜੀ ਸਾਡੀ ਸੁਰਤ ਸੀ ਉਹ ਬਾਹਰ ਚੱਲ ਨਿਕਲੇ ਬਾਹਰ ਘੁੰਮਣ ਲੱਗ ਗਈ ਤੇ ਬਾਹਰ ਵਾਲੀ ਜਿਹੜੀ ਮਾਇਆ ਸੀ ਉਹਨੇ ਉਹਨੂੰ ਫੜ ਲਿਆ ਜਿਹੜੀ ਅੰਦਰ ਤੱਤ ਵਸਤੂ ਹੈ ਪਰਮੇਸ਼ਰ ਹੈ ਜਿੱਥੇ ਵਸਦਾ ਉਹਨੂੰ ਬਿਲਕੁਲ ਭੁੱਲ ਗਈ
ਨਾ ਕਰ ਦੇਖ ਜੇ ਕੰਮ ਪੂਰੀ ਬਸ ਅਨੂਪ ਨਾ ਪਾਈ ਨਾ ਕਰ ਦੇਖ ਜੇ ਕੰਮ ਪੂਰੀ ਬਸ ਅਨੂਪ ਨਾ ਪਾਈ
ਸਾਡੇ ਅੰਦਰ ਹਉਮੈ ਦੀ ਸੁਰਤ ਇਹ ਬਾਹਰ ਰੱਖਦੀ ਹੈ ਇਸ ਨੂੰ ਕੱਢ ਕੇ ਅੰਦਰ ਬੇਸੋਰ ਵੱਧਦੀ ਤੁਰੀ ਜਾਂਦੀ ਹੈ ਬੜੀ ਦੇਰ ਤੇ ਬਾਅਦ ਮਨੁੱਖ ਦਾ ਸਰੀਰ ਫੇਰ ਪ੍ਰਾਪਤ ਹੁੰਦਾ ਬਿੱਥ ਇੰਨੀ ਵੱਧ ਚੁੱਕੀ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਮਿਲਦੀ ਨਜ਼ਰ ਨਹੀਂ ਆਉਂਦੀ ਸੋ ਪਿਆਰਿਆ ਇਹ ਬਾਹਰ ਘੁੰਮਦੀ ਹੈ ਬਾਹਰਲੇ ਪਾਸੇ ਐਸੀਆਂ ਚੀਜ਼ਾਂ ਨੇ ਕਿ ਇਹਦੀ ਭੁੱਖ ਨਹੀਂ ਹਟਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਹੈ ਪੁਰੀਆਂ ਪਾਰ
ਰੰਗਤ ਵਾਸੇ ਅੱਖੀਆਂ ਵੇਖ ਨਾ ਰੱਖੀਆਂ ਰੰਗਤ ਵਾਸੇ ਅੱਖੀਆਂ ਵੇਖ ਨਾ ਰੱਖੀਆਂ
ਇਹਨਾਂ ਨੂੰ ਪੰਜ ਗਿਆਨ ਇੰਦਰੇ ਕਹਿੰਦੇ ਨੇ ਨਾ, ਦਰਅਸਲ ਇਹ ਗਿਆਨ ਇੰਦਰੇ ਨੀ, ਇਹ ਅਗਿਆਨ ਇੰਦਰੇ ਨੇ। ਗਿਆਨੀਆਂ ਦਾ ਗਿਆਨ ਤਾਂ ਕਿਸੇ ਇੱਕ ਬੰਦੇ ਪ੍ਰੇਮੀ ਨੂੰ ਹੁੰਦਾ, ਫਿਰ ਤਾਂ ਗਿਆਨ ਇੰਦਰੇ ਕਹਿ ਲਓ, ਜਿਹਨੂੰ ਪਰਮੇਸ਼ਰ ਨਜ਼ਰ ਆਉਣ ਲੱਗ ਗਿਆ, ਜਿਹਨੂੰ ਸ਼ਬਦ ਸੁਣਨ ਲੱਗ ਗਿਆ, ਜਿਹਦੇ ਅੰਦਰ ਰਸ ਆ ਗਿਆ, ਜਿਹਦੇ ਅੰਦਰ ਕੁਦਰਤੀ ਸੁਗੰਧੀ ਪੈਦਾ ਹੋ ਗਈ, ਜਿਹਦੇ ਅੰਦਰ ਆਪਣੀ ਸਪਰਸ਼ ਪੈਦਾ ਹੋ ਗਈ। ਇਹਦਾ ਹਰ ਵਕਤ ਗਿਆਨ ਚ ਡੁੱਬੀਆਂ ਰਹਿੰਦੀਆਂ ਨੇ, ਅੱਖੀਆਂ ਵੇਖਣਾ ਰਹਿੰਦੀਆਂ ਗੌਰੰਗ ਤਮਸ। ਕੰਨ ਜਿਹੜੇ ਨੇ ਰੋਗਣ ਤੇ ਹਾਸੇ ਵਿਚ ਪਏ ਹੋਏ ਨੇ, ਗੰਦੇ ਗੀਤ ਸੁਣਦੇ ਨੇ, ਗੰਦੀਆਂ ਗੱਲਾਂ ਸੁਣਦੇ ਨੇ, ਗੰਦੇ ਗਾਉਣਿਆਂ ਦੇ ਵਿਚ ਦੌੜ ਦੌੜ ਕੇ ਜਾਂਦੇ। ਜੀਭ ਜਿਹੜੀ ਹੈ ਕੁਰਸ ਦੇ ਵਿਚ ਪਈ ਹੋਈ ਆ, ਮਾੜੇ ਰਸ ਲੈਂਦੀ ਆ, ਫਲਾਣੀ ਚੀਜ਼ ਦਾ ਰਸ। ਫਿਰ ਜਿਹੜੀ ਨਾਸਕ ਹੈ ਇਹ ਬਾਹਰਲੀ ਫਿਊਮਾਂ ਤੇ ਹੀ ਰਹਿੰਦੀ ਹੈ। ਸਪਰਸ਼ ਹੈ ਜਿਹੜਾ ਇਹ ਕਾਮ ਬਿਰਤੀ ਧਾਰਨ ਕਰਕੇ ਉਹਦੇ ਚ ਰਹਿੰਦੀ ਹੈ। ਸੋ ਹਰ ਵਕਤ ਇਹ ਬਾਹਰ ਫਿਰਦੇ ਨੇ, ਅੰਦਰ ਨੂੰ ਨਹੀਂ ਜਾਂਦੇ। ਹੁਣ ਅੰਦਰ ਬਿੱਠ ਪੈ ਗਈ ਜਾ ਰਹੇ, ਪਾਤਸ਼ਾਹ ਵੇਦਾਰ ਕੀ ਕਰਿਆ ਜਾ। ਕਹਿੰਦੇ ਬਿੱਠ ਨੂੰ ਹਟਾਉਣ ਵਾਸਤੇ ਯਾਦ ਦਾ ਪੁਲ ਬੰਨ ਉੱਤੇ, ਯਾਦ ਦਾ ਪੁਲ ਬੰਨਣ ਵਾਸਤੇ ਥੋੜਾ 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 ਬਣਾਈ ਜਾ। ਕਹਿੰਦੇ ਜਦ ਯਾਦ ਰੱਖੇਗਾ 24 ਘੰਟੇ ਚ, ਜੇ ਪਹਿਲੇ ਦਿਨ 10 ਮਿੰਟ ਯਾਦ ਰਹਿੰਦਾ, ਦੂਜੇ ਦਿਨ 15, ਤੀਜੇ ਦਿਨ ਅੱਧਾ ਘੰਟਾ, ਚੌਥੇ ਦਿਨ ਘੰਟਾ, ਬਣਾਈ ਜਾ 360 ਦਿਨਾਂ ਚ 2-3 ਘੰਟੇ ਤੇ ਪਹੁੰਚ ਜਾ, ਫਿਰ ਅਗਲਾ ਸਾਲ ਆ ਗਿਆ, ਫਿਰ ਪਹੁੰਚ ਜਾ। ਅਖੀਰ 24 ਘੰਟੇ ਤੇ ਪਹੁੰਚ ਜਾਵੇਗਾ ਕਿ ਨਹੀਂ? ਕਹਿੰਦਾ ਹਾਂਜੀ, ਫਿਰ ਤਾਂ ਪਹੁੰਚ। ਫਿਰ ਕਹਿੰਦੇ ਉਹ ਬਿੱਥ ਖਤਮ ਹੋ ਗਈ, ਉਹ ਜਿਹੜੀ ਖਾਈ ਸੀ ਉਹਦੇ ਉੱਤੇ ਪੁਲ ਬਣ ਗਿਆ, ਫਿਰ ਕੀ ਆ? ਫਿਰ ਆਪਣੇ ਮਾਲਕ ਦੇ ਦੇਸ਼ ਚ ਅਸੀਂ ਸਹਿਜੇ ਹੀ ਚਲੇ ਜਾਵਾਂਗੇ। ਇਸ ਤਰੀਕੇ ਨਾਲ ਆਪਨੇ ਸਮਝਾ ਕੇ ਕਹਿੰਦਾ ਪਾਤਸ਼ਾਹ ਮੇਰੇ ਤੇ ਕਿਰਪਾ ਕਰ। ਮਹਾਰਾਜ ਨੇ ਉਸ ਵੇਲੇ ਕਿਹਾ ਚੰਗਿਆ, ਸਾਵਧਾਨ ਹੋ। ਉਸ ਵੇਲੇ ਕਹਿੰਦੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰੋਮ ਰੋਮ ਦੇ ਵਿਚ ਰਚਿਆ, ਰਚਿਆ ਹੀ ਨਹੀਂ ਹੈ, ਸਾਰਾ ਅਸਮਾਨ ਗੂੰਜ ਉੱਠਿਆ। ਉਹ ਜਿਹੜੀ ਸ਼ਬਦ ਧੁਨ ਸੀ ਸੁਰਤ ਨੇ ਫੜ ਲਈ, ਉਹ ਹੁਣ ਝੰਡਾ ਅੱਖ ਨਹੀਂ ਖੋਲਦਾ, ਭੁੱਲ ਗਿਆ ਗੁਰੂ ਨਾਨਕ ਕਿੱਥੇ ਬੈਠਾ, ਮੈਂ ਕਿੱਥੇ ਬੈਠਾ, ਮੇਰਾ ਸਰੀਰ ਹੈ ਕਿ ਨਹੀਂ ਹੈ, ਮੈਂ ਇਹਨੂੰ ਇਹ ਭੁੱਲ ਗਿਆ। 3 ਘੰਟੇ ਲੰਘੇ, ਮਸਾਨਾ ਕਹਿਣ ਲੱਗਿਆ ਪਾਤਸ਼ਾਹ ਪ੍ਰਸ਼ਾਦਾ ਤਾਂ ਠੰਡਾ ਹੋ ਗਿਆ ਬਿਲਕੁਲ। ਕਹਿੰਦੇ ਵਰਦਾਨਿਆ ਇਹਨੂੰ ਸ਼ਿਕਾਰੀਏ, ਪਹਿਲਾਂ ਬੜੀ ਦੇਰ ਦਾ ਜਨਮਾਂ ਜਨਮਾਤਰਾਂ ਤੋਂ ਭੁੱਖਾ ਤੁਰਿਆ ਰਿਹਾ, ਇਹਦੇ ਵਾਸਤੇ ਹੀ ਆਇਆ। ਹੁਣ ਇੱਕ ਸਾਥੀ ਹੋਰ ਹੈ ਇੰਦਰ ਸਿੰਘ, ਉਹਨੂੰ ਵੀ ਸ਼ਿਕਾ ਕੇ ਫਿਰ ਅਸੀਂ ਪ੍ਰਸ਼ਾਦਾ ਛਕਾਂਗੇ। ਸੁਖਸਾਧ ਸਿੰਘ ਜੀ ਜੋ ਬੇਨਤੀ ਕੀਤੀ ਹੈ ਬੜੀ ਸਧਾਰਨ ਗੱਲਾਂ ਦੇ ਵਿੱਚ ਹੈ, ਫਿਲਾਸਫੀ ਨਹੀਂ ਹੈ ਇਹਦੇ ਵਿੱਚ, ਬਹੁਤ ਸਿੱਧੀ ਜੀ ਗੱਲ। ਪਹਿਲੀ ਗੱਲ ਹੈ ਕਿ ਅੰਦਰ ਲੋਚਾ ਹੋਣੀ ਚਾਹੀਦੀ ਹੈ ਦਰਸ਼ਨ ਦੀ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਨਾਨਕ ਤਾਂ ਕਿ ਬਲ ਬਲ ਜਾਸਾ, ਕਿ ਉਹਨੂੰ ਰਾਹ ਲੱਭਿਆ ਜਾਏਗਾ ਜਿਹਦੇ ਅੰਦਰ ਪਿਆਸ ਹੈ, ਕਿਤੇ ਨਾ ਕਿਤੇ ਪਾਣੀ ਦੀ ਤਲਾਸ਼ ਕਰਦੇ ਨੂੰ ਲੱਭ ਜਾਏਗਾ, ਫਿਰ ਜੀਵਨ ਵਿਚ ਸਰਲਤਾ ਚਾਹੀਦੀ ਹੈ। ਅੰਦਰ ਦੀ ਖੋਜ ਕਰੇ ਵੀ ਮੇਰੇ ਅੰਦਰ ਆਹ ਜਜ਼ਬਾ ਆ ਕਿੱਥੋਂ ਗਿਆ। ਇੱਕ ਪ੍ਰੇਮੀ ਨੇ ਕਿਹਾ, ਕਹਿੰਦਾ ਬਾਬਾ ਜੀ ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਮੈਂ ਕੀ ਹੋ ਗਿਆ? ਤੂੰ ਤਾਂ ਸੁਰਤ ਤੇਰੀ ਤਾਂ ਨਾਮ ਦੇ ਵਿਚ ਲੈਣੀ ਹੈ। ਕਹਿੰਦਾ ਮੈਨੂੰ ਨੀ, ਮੈਂ ਤਾਂ ਬੇਹੋਸ਼ ਹੋ ਗਿਆ, ਮੇਰੀ ਕਾਮ ਬਿਰਤੀ ਜਾਗਦੀ, ਹਰ ਵਕਤ ਮੈਂ ਵਾਹਿਗੁਰੂ ਕਰਦਾ। ਕਹਿੰਦਾ ਕਾਮ ਦੀਆਂ ਸ਼ਕਲਾਂ ਮੂਹਰੇ ਆ ਰਹੀਆਂ। ਕਹਿੰਦੇ ਚੈੱਕ ਕਰੋ ਚੰਦਿਆ, ਇਹਨੂੰ ਇਹਦੇ ਉੱਤੇ ਸਾਵਧਾਨਤਾ ਦੇ ਨਾਲ ਪੈਰਾ ਦੇ, ਇਹ ਚੀਜ਼ਾਂ ਅੰਦਰ ਨਾ ਵੜ ਜਾਣ, ਕਿਸੇ ਦੀ ਨਿੰਦਿਆ ਆਪਣੇ ਆਪ ਨੂੰ ਵੱਡਾ ਨਾ ਜਾਣੀ। ਸੰਸਾਰ ਪਰਮੇਸ਼ਰ ਦਾ ਰੂਪ ਹੈ, ਬਾਬਾ ਬੈਰ ਨਾ ਕਰੀਏ ਕਹੂੰ, ਘੱਟ ਘੱਟ ਅੰਤਰ ਬਰਮ ਸੁਣੋ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸਾਵਧਾਨਤਾ ਦੇ ਨਾਲ ਜੀਵਨ ਗੁਜ਼ਾਰਾਂਗੇ, ਫਿਰ ਹੋਏਗਾ ਕਿ ਇਕੱਲੇ ਤਾਂ ਅਸੀਂ ਗੁਜ਼ਾਰ ਨਹੀਂ ਸਕਦੇ, ਬਾਹਰੋਂ ਬਾਛੜ ਬਹੁਤ ਆ ਰਹੀ ਆ, ਗੜੇ ਪੈ ਰਹੇ ਨੇ, ਕੋਈ ਓਟ ਚਾਹੀਦੀ ਹੈ। ਓਟ ਇਸ ਵੇਲੇ ਇੱਕ ਕਿਲਾ ਹੈ, ਉਹ ਹੈ ਸਤਸੰਗ। ਮਾਤਾ ਨੇ ਕਿਹਾ ਫਰੀਦਾ ਤੂੰ ਚੱਲੇ ਤਪ ਕਰਨ, ਕਿਲੇ ਚ ਨਹੀਂ, ਮਖਮਲ ਦੇ ਗਦੈਲਿਆਂ ਤੇ ਸੋਈ, 36 ਪ੍ਰਕਾਰ ਦੇ ਭੋਜਨ ਖਾਈ। ਕਹਿਣ ਲੱਗਿਆ ਮਾਤਾ ਜੰਗਲ ਚ ਭੇਜ ਰਹੀ ਹੈ, ਉੱਥੇ ਕਿਲੇ ਕਿੱਥੇ ਨੇ, 36 ਪ੍ਰਕਾਰ ਦੇ ਭੋਜਨ ਕਿੱਥੇ ਹੈ? ਕਹਿੰਦੇ ਫਰੀਦਾ ਇਹ ਰਮਜਾ ਹੋਇਆ ਕਰਦੀਆਂ ਸਾਧੂਆਂ ਆਰਫਾਂ ਦੀਆਂ, ਤੈਨੂੰ ਰਮਜ ਨਾਲ ਗੱਲ ਸਮਝਣੀ ਪੈਣੀ ਹੈ, ਖੋਲ ਕੇ ਕਿਸੇ ਨੇ ਨਹੀਂ ਦੱਸਣੀ, ਰੱਬ ਚ ਮਾਰ ਸਕੇ। ਸਮਝ ਗਿਆ ਸਮਝ ਗਿਆ, ਨਾ ਸਮਝ ਗਿਆ ਨਾ। ਮਾਤਾ ਫਿਰ ਤੂੰ ਸਮਝਾ ਦੇ, ਕਹਿੰਦੀ ਕਿਲਾ ਉਹ ਹੁੰਦਾ ਜਿੱਥੇ ਹੋਰ ਵੀ ਤਪ ਕਰਨ ਵਾਲੇ ਹੋਣ, ਉਹਨਾਂ ਦੇ ਵਿੱਚ ਰਹੀ, ਗੱਲਾਂ ਨਾ ਕਰੀ, ਇਕੱਲੇ ਨੂੰ ਮਾਣ ਹੋ ਜਾਏਗਾ, ਇਕੱਲੇ ਤੇ ਉੱਤੇ ਮਾਇਆ ਦਾ ਅਸਰ ਹੋ ਜਾਏਗਾ। ਵਿੱਚ ਰਹੀ ਸੰਗਤ ਦੇ, ਸੰਗਤ ਨਾ ਛੱਡੀ, ਸੰਗਤ ਸਭ ਤੋਂ ਵੱਡੀ ਚੀਜ਼ ਹੈ। ਸੋਹਬਤ ਜਿਹੜੀ ਹੈ ਨੇਕ ਪੁਰਸ਼ਾਂ ਦੀ, ਉਹ ਕਿਲਾ ਹੋਇਆ ਕਰ। ਭੁੱਖ ਲੱਗ ਜਾਵੇ ਹੱਥੋਂ ਜ਼ਿਆਦੇ, ਫਿਰ ਚਾਹੇ ਰੁੱਖੀਆਂ ਖਾਈ ਜਾਏ, ਤੈਨੂੰ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ। ਇਬਾਦਤ ਕਰਦੇ ਕਰਦੇ ਜਿਸ ਵਕਤ ਨੀਂਦ ਹੱਦ ਤੋਂ ਜ਼ਿਆਦੇ ਆ ਜਾਏ, ਉਸ ਵੇਲੇ ਚਾਹੇ ਧਰਤੀ ਤੇ ਪੈ ਜਾਈ, ਚਾਹੇ ਦਲਿਆਂ ਤੇ ਪੈ ਜਾਈ, ਉਹ ਤੈਨੂੰ ਗਰੈਲਿਆਂ ਵਰਗਾ ਸਵਾਦ ਹੈ। ਸੋ ਇਸ ਤਰ੍ਹਾਂ ਸਾਧ ਸਿੰਘ ਜੀ, ਅੰਦਰ ਦਾ ਪੈਰ, ਅੰਦਰ ਪਹਿਰਾ ਦੋ, ਪਹਿਰਾ ਦੇ ਕੇ ਦੇਖੋ ਕਿਹੜਾ ਜਜ਼ਬਾ ਚੱਲ ਰਿਹਾ, ਕਿਹੜਾ ਆ ਗਿਆ, ਇਹ ਕਿੱਥੋਂ ਆ ਗਿਆ। ਉਹ ਸਿੱਟ ਲੈਂਦਾ ਆਤਮ ਮਾਰਗ ਦੇ ਵਿੱਚ, ਇਹ ਜਿਹੀਆਂ ਗੱਲਾਂ ਬਹੁਤ ਆਉਂਦੀਆਂ। ਆਤਮ ਮਾਰਗ ਦੀ ਸੰਗਤ ਐਸੀ ਹੈ, ਚਿੱਠੀਆਂ ਆਉਂਦੀਆਂ, ਟੈਲੀਫੋਨ ਆਉਂਦੇ ਨੇ ਮੈਨੂੰ, ਚਾਹੇ ਬਾਬਾ ਜੀ ਇਹ ਸਾਡੇ ਭਾਗ ਜਾਗ ਪਏ ਸੁੱਤੇ, ਇਹ ਚੀਜ਼ ਕੈਸੀ ਆ ਗਈ, ਸਾਨੂੰ ਤਾਂ ਸਤਸੰਗ ਬਣੀ ਘਰ ਵਿੱਚ ਮਿਲ ਗਿਆ। ਜੇ ਮੈਂ ਥੱਕ ਜਾਂਦਾ, ਮੇਰੇ ਘਰ ਵਾਲੀ ਬਣ ਲੱਗ ਜਾਂਦੀ ਆ, ਉਹ ਥੱਕ ਜਾਂਦੀ ਆ। ਪਹਿਲਾਂ ਤਾਂ ਅਸੀਂ ਮੁਕਾਉਂਦੇ ਹਾਂ ਇੱਕ ਵਾਰੀ, ਫਿਰ ਅਸੀਂ ਇਕੱਲੇ ਇਕੱਲੇ ਪੜ੍ਹਦੇ ਹਾਂ, ਫਿਰ ਅਸੀਂ ਵਿਚਾਰਦੇ ਹਾਂ ਤੀਸਰੀ ਵਾਰੀ ਚੌਥੀ ਵਾਰੀ, ਇਹਨਾਂ ਨੂੰ ਸਾਡਾ ਮਹੀਨਾ ਪਾਰ ਹੋ ਜਾਂਦਾ, ਫਿਰ ਅਸੀਂ ਇੰਡੀਆ ਵੱਲ ਝਾਕਣ ਲੱਗ ਜਾਂਦੇ ਹਾਂ ਵੀ ਹੁਣ ਆਇਆ ਡਾਕ, ਹੁਣ ਆਈ ਡਾਕ। ਕਹਿੰਦੇ ਪਰ ਕਮਾਲ ਹੈ, ਪਹਿਲੀ ਤਰੀਕ ਨੂੰ ਸਾਰਿਆਂ ਦੇ ਹੱਥਾਂ ਚ ਮੈਗਜ਼ੀਨ ਆ ਜਾਂਦਾ। ਸੋ ਤਰਸ ਦੀ ਹੈ, ਕੁਛ ਮਹਾਰਾਜ ਨੇ ਐਸਾ ਕੰਮ ਕਰਿਆ, ਉਹ ਕਰਵਾ ਰਿਹਾ ਬਹੁਤ ਸਾਰਿਆਂ ਤੋਂ ਪ੍ਰੇਰਨਾ ਦੇ। ਇਹ ਕੋਈ ਕਮਰਸ਼ੀਅਲ ਨਹੀਂ ਹੈ, ਪਤਾ ਹੀ ਨਹੀਂ ਇਹਦੇ ਵਿੱਚ ਕਿੰਨਾ ਘਾਟਾ ਪੈ ਰਿਹਾ, ਕੋਈ ਪਤਾ ਨਹੀਂ ਸਾਨੂੰ। ਨਾ ਇਹਦੀ ਮਲਕੀਅਤ ਹੈ ਕਿਸੇ ਕੋਲ ਨਹੀਂ ਹੈ, ਅਸੀਂ ਤਾਂ ਜਿਵੇਂ ਟਰੱਸਟੀ ਹੁੰਦੇ ਨੇ ਨਾ, ਬਗਾਨੀ ਚੀਜ਼ ਸਾਂਭਣ ਵਾਲੇ ਮੈਨੇਜਰ ਐ ਸਾਂਭਦੇ ਹਾਂ, ਉਹ ਸਾਂਭੀ ਜਾਂਦੇ ਹਾਂ ਵੀ ਸਾਂਭੋ ਭਾਈ ਇਹਨੂੰ, ਇਹ ਹੈ ਕਿਹਦਾ, ਇਹ ਤੁਹਾਡਾ ਹੈ ਸਤਸੰਗ ਦਾ, ਜਗਿਆਸੂਆਂ ਦਾ। ਇਹਨੂੰ ਵੱਧ ਵੱਧ ਕੇ ਜਿੰਨਾ ਅੱਜ ਸੇਵਾ ਦਾ ਜਿਹੜਾ ਇਹ ਹੈ ਮੇਰੇ ਧਿਆਨ ਚ ਆਇਆ ਵੀ ਭਾਈ ਨੰਦ ਲਾਲ ਜੀ ਨੇ ਕਿਹਾ ਗੁਰੂ ਸਾਹਿਬ ਨੂੰ, ਪਾਤਸ਼ਾਹ ਜੰਗ ਬੜੇ ਜ਼ੋਰਾਂ ਤੇ ਹੈ, ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਵੀ ਸ਼ਸਤਰ ਚੁੱਕ ਲਾਂ। ਕਹਿੰਦੇ ਨੰਦ ਲਾਲ, ਹਜ਼ਾਰਾਂ ਸੂਰਮੇ ਨੰਦ ਲਾਲ ਨਹੀਂ ਪੈਦਾ ਕਰ ਸਕਦੇ, ਪਰ ਤੇਰੀ ਕਲਮ ਲੱਖਾਂ ਸੂਰਮੇ ਪੈਦਾ ਹੁਣ ਵੀ ਕਰੇਗੀ, ਬਾਅਦ ਚ ਵੀ ਕਰੇਗੀ। ਤੇਰੀ ਕਲਮ ਦਾ ਅਸਰ ਜਿਹੜਾ ਉਹ ਸਦੀਆਂ ਤੱਕ ਜਾਣਾ, ਤਲਵਾਰ ਦਾ ਜਿਹੜਾ ਅਸਰ ਹੈ ਥੋੜੀ ਦੇਰ ਚ ਖਤਮ ਹੋ ਜਾਣਾ। ਸੁਣਨਾ ਪਿਆਰਿਆ, ਤੇਰੀ ਜਿਹੜੀ ਸੇਵਾ ਉਹ ਬਹੁਤ ਵੱਡੀ ਹੈ, ਇਸੇ ਸੇਵਾ ਤੇ ਲੱਗਿਆ ਰਹੇ। ਕਲਮ ਦੀ ਸੇਵਾ, ਕਲਮ ਵਾਲਾ ਚਾਹੇ ਮੁਕਤ ਕਰਾ ਦੇਵੇ ਚਾਹੇ ਨਰਕਾਂ ਚ ਪਛਾਵੇ, ਦੋਵੇਂ ਗੁਣ ਔਗਣ ਕਲਮ ਚ ਨੇ। ਸ਼ੁਭ ਕਲਮ ਚੱਲਦੀ ਹੈ, ਉਹ ਜੀਵਾਂ ਦੇ ਭਾਗਾਂ ਦੇ ਅਨੁਸਾਰ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਦਵਾ ਦੇ। ਉਹ ਜਿਹੜੀ ਚੀਜ਼ ਐਸੀ ਹੈ ਉਹਦੀ ਸੇਵਾ ਕਰੀ ਹੋਈ ਸੇਵਾ ਪ੍ਰਵਾਨ ਹੁੰਦੀ ਹੈ। ਫਿਰ ਦੁਨੀਆਂ ਸੇਵ ਕਮਾਈਏ, ਸੇਵਾ ਇਹੀ ਪੈਂਦਾ ਵੀ ਜੋੜੇ ਝਾੜ ਦੋ, ਪਾਣੀ ਪਿਲਾ ਦੋ, ਲੰਗਰ ਛਕਾ ਦੋ, ਹੈ ਵਾ ਭਗਤੀ। ਪਰ ਜਿਹੜਾ ਭੁੱਲੇ ਹੋਏ ਨੂੰ ਰਾਹ ਪਾ ਦੇਵੇ, ਅੰਨੇ ਆਦਮੀ ਨੂੰ ਨੇਤਰ ਦੇ ਦੇਵੇ, ਵਿਗੜੇ ਥਾਵਾਂ ਤੋਂ ਲਗਾ ਦੇਵੇ, ਉਹਦੇ ਵਰਗੀ ਤਾਂ ਸੇਵਾ ਹੀ ਕੋਈ ਨਹੀਂ ਹੈ। ਬਹੁਤ ਉੱਤਮ ਸੇਵਾ ਹੈ ਜਿਹੜੇ ਪ੍ਰੇਮੀ ਮੈਗਜ਼ੀਨ ਦੇ ਮੈਂਬਰ ਬਣਾਉਣ ਲੱਗੇ ਹੋਏ ਨੇ। ਪਰ ਮੈਂ ਇੱਕ ਗੱਲ ਬੇਨਤੀ ਕਰਦਾ, ਕੋਸ਼ਿਸ਼ ਕਰਿਆ ਕਰੋ ਵੀ 2 ਸਾਲ ਦੇ ਬਣਾ ਲਈਏ, 3 ਸਾਲ ਦੇ ਬਣਾ ਲਈਏ। ਸੋ ਇਸ ਤਰ੍ਹਾਂ ਦੇ ਨਾਲ ਇਹ ਹੁਕਮ ਹੈ ਕੋਈ ਦਰਗਾਹੀ ਜਿਹਦੇ ਨਾਲ ਇੰਨੇ ਸੇਵਾ ਦੀਆਂ ਬੀਬੀਆਂ ਭਾਈਆਂ ਦਾ ਹੈਰਾਨ ਰਹਿ ਜਾਂਦਾ ਵੀ ਕਿਹੜੀ ਲੱਗਦਾ ਇਹਨਾਂ ਦੇ ਅੰਦਰ ਜਿਹੜੀ ਇੰਨੀ ਸੇਵਾ ਕਰਾ ਰਹੀ ਹੈ। ਸੋ ਇਹ ਸੇਵਾ ਥਾਂ ਪੈਂਦੀ ਹੈ ਵਿੱਚ, ਦੁਨੀਆਂ ਸੇਵ ਕਮਾਈਏ, ਅੰਦਰ ਕੇ ਬੈਸਣ ਪਾਈਏ, ਕਹੋ ਨਾਨਕ ਕਹੋ ਲੜਾਈ। ਇਹ ਕਿਸੇ ਸਰਮਾਏਦਾਰ ਦਾ ਪੇਪਰ ਨਹੀਂ ਹੈ, ਇਹ ਤਾਂ ਗੁਰੂ ਦੀ ਸੰਗਤ ਦਾ ਪੇਪਰ ਸਾਂਝਾ ਨਿਕਲਿਆ ਸਾਰਿਆਂ ਦੇ ਭਲੇ ਵਾਸਤੇ। ਲਿਖਣ ਵਾਲੇ ਲਿਖੀ ਜਾਂਦੇ ਨੇ, ਠੀਕ ਆ, ਜਿਨ੍ਹਾਂ ਦਾ ਗੁਜ਼ਾਰਾ ਨਹੀਂ ਹੈ ਚੱਲਦਾ ਉਹ ਠੀਕ ਆ, ਅਸੀਂ ਉਹਨਾਂ ਨੂੰ ਮਿਹਨਤਾਂ ਨਾਲ ਦੇਈ ਜਾਂਦੇ ਹਾਂ। ਪਰ ਜਿਹੜੇ ਪ੍ਰੇਮੀ ਨਿਸ਼ਕਾਮ ਸੇਵਾ ਕਰ ਰਹੇ ਨੇ, ਬੀਬੀਆਂ ਬਾਲ ਬੱਚਿਆਂ ਨੂੰ ਤੋਰ ਕੇ ਸਕੂਲਾਂ ਨੂੰ ਇੱਥੋਂ ਤੁਰ ਜਾਂਦੀਆਂ ਨੇ, ਕਿੰਨੇ ਮੈਗਜ਼ੀਨ ਉਹ ਛੱਡੀਆਂ ਨੇ, ਲਿਫਾਫਿਆਂ ਚ ਪਾਉਂਦੀਆਂ ਨੇ, ਐਡਰੈਸ ਲਾਉਂਦੀਆਂ, ਸ਼ਾਮ ਨੂੰ ਦਫ਼ਤਰਾਂ ਤੋਂ ਆ ਕੇ ਭਾਈ ਉੱਥੇ ਆ ਕੇ ਜਿਹੜਾ ਕੰਮ ਉਹਨਾਂ ਤੇ ਨਹੀਂ ਹੁੰਦਾ ਫਿਰ ਉਹ ਕਰਦੇ ਨੇ। ਜੇ ਅਸੀਂ ਪੈਸੇ ਪੂਸੇ ਦੇਣ ਲੱਗੀਏ ਤਾਂ ਇਹ ਲੱਖ ਰੁਪਈਏ ਤੋਂ ਵੀ ਉੱਤੇ ਲੰਘ ਜੂਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਇੱਕ ਬੜੀ ਭਾਰੀ ਸੇਵਾ ਹੈ, ਇਹਦੇ ਵਿੱਚ ਰਸਤਾ ਦੱਸਦੇ ਨੇ ਮਹਾਂਪੁਰਸ਼। ਦੂਜਾ ਅਸੀਂ ਲੇਖ ਇਨਫਰਮੇਟਰੀ ਨਹੀਂ ਆਉਣ ਦਿੰਦੇ ਇਹਦੇ ਚ, ਨਾ ਫਿੱਕਾ ਆਉਣ ਦਿੰਦੇ ਹਾਂ। ਜਿਹਦੇ ਸਾਨੂੰ ਪੜ੍ਹ ਕੇ ਰਸ ਨਾ ਆਇਆ ਅਸੀਂ ਕਹਿੰਦੇ ਰਹਿਣ ਦੋ, ਚਾਹੇ ਕਿੰਨੀ ਉਹ ਬੜੀ ਆਬਾਦੀ ਉਹਦੇ ਨਾਂ ਦੇ ਲੱਗੀ ਹੋਈ, ਉਹਦੀ ਸਾਨੂੰ ਕੋਈ ਨੀ। ਅਸੀਂ ਕਹਿੰਦੇ ਸਿੰਪਲ ਲਿਖੋ। ਹੁਣ ਇੰਗਲਿਸ਼ ਦਾ ਵਿਸਾਖੀ ਦਾ ਲਿਖਿਆ, ਉਹ ਵੀ ਮੈਂ ਬੇਨਤੀ ਕਰਦਾ ਕਿ ਅੰਗਰੇਜ਼ੀ ਦੇ ਉਹ ਹੇਠਲੇ ਅੱਖਰ ਲਿਖੋ ਜਿਹੜੇ ਆਮ ਜਨਤਾ ਦੀ ਸਮਝ ਚ ਆ ਜਾਣ। ਇਹ ਕੋਈ ਲਿਟਰੇਰੀ ਪੀਸ ਨੀ ਅਸੀਂ ਕੱਢ ਰਹੇ, ਇਹਦੇ ਚ ਅਸੀਂ ਗ੍ਰਾਮ ਪੰਜਾਬੀ ਦੀ ਲਿਖਤ ਵਿਚ ਗ੍ਰਾਮਰ ਦਾ ਹਿਸਾਬ ਨੀ ਰੱਖਦੇ, ਜੋ ਜਿਵੇਂ ਬੋਲਦੇ ਆ ਐਵੇਂ ਲਿਖਦੇ ਆ, ਐਵੇਂ ਜਿਵੇਂ ਅਸੀਂ ਅੰਗਰੇਜ਼ੀ ਚਾਹੁੰਦੇ ਹਾਂ ਵੀ ਜਿਵੇਂ ਬੋਲਦੇ ਨੇ ਉਸ ਤਰ੍ਹਾਂ ਦੀ ਅੰਗਰੇਜ਼ੀ ਲਿਖੋ। ਇਹ ਗੋਰਿਆਂ ਦੀ ਸਮਝ ਨੀ ਆਉਣੀ, ਗੋਰੇ ਵੱਡੀ ਅੰਗਰੇਜ਼ੀ ਨਹੀਂ ਜਾਣਦੇ, ਉਹ ਬੋਲਣ ਵਾਲੀ ਜਾਣਦੇ ਨੇ, ਇਹ ਤੂੰ ਖਾਂ ਨਹੀਂ ਉਹ ਜਾਣਦੇ। ਰਮਿੰਦਰ ਸਿੰਘ ਨੇ ਦੱਸਿਆ ਵੀ ਇਹ ਤਾਂ ਅਸੀਂ ਅੰਗਰੇਜ਼ੀ ਜਾਂ ਬੋਲਦੇ ਹਾਂ ਦਿਨ ਰਾਤ, ਸਾਡੇ ਕੋਲ ਵੀ ਉਹੀ ਅੰਗਰੇਜ਼ੀ ਆ ਜਿਹੜੀ ਬੋਲੀ ਜਾਂਦੀ ਆ ਸਿਖਾਲੀ ਸੀ ਘਰਾਂ ਚ। ਇਹ ਫਿਲਾਸਫਰਾਂ ਦੀ ਵੱਡੇ ਬੰਦਿਆਂ ਦੀ ਇੰਗਲਿਸ਼ ਜਿਹੜੀ ਹੈ ਉਹਦੇ ਚ ਨਾ ਕਰੋ, ਇਹ ਬਿਲਕੁਲ ਸਿੰਪਲ ਲੈਂਗੁਏਜ ਲਿਆ ਦੋ ਜਿਹੜੀ ਆਮ ਆਦਮੀ ਬੋਲਦਾ, ਆਪੇ ਮਤਲਬ ਸਮਝਣ ਵਾਲਾ ਸਮਝ। ਸੋ ਬਾਕੀ ਜਿਹੜੇ ਸਾਡੇ ਅੱਖਰ ਨੇ ਉਹ ਅੱਖਰ ਲਿਖ ਦੋ, ਉਹਦੇ ਅੱਖਰ ਬਣੇ ਹੋਏ ਨੇ। ਮਹਾਤਮਾਵਾਂ ਨੇ ਬੇਅੰਤ ਪੁਸਤਕਾਂ ਲਿਖੀਆਂ ਨੇ, ਉਹਨਾਂ ਨੇ ਸਾਰੀ ਟਰਮੀਨੋਲੋਜੀ ਜਿਹੜੀ ਅਧਿਆਤਮਵਾਦੀ ਹੈ ਉਹ ਇੰਗਲਿਸ਼ ਵਿੱਚ ਕੀਤੀ ਹੋਈ ਹੈ, ਉਹ ਬੜੀ ਸਿਖਾਲੀ ਹੈ, ਆਰਾਮ ਨਾਲ ਸਮਝ ਚ ਆ ਜਾਂਦੀ। ਸੋ ਇੰਗਲਿਸ਼ ਦਾ ਅਸੀਂ ਛੇਤੀ ਕੱਢ ਕੇ ਉਹਨਾਂ ਲੋਕਾਂ ਨੂੰ ਦੇ ਵਿੱਚ ਭੇਜਣਾ ਚਾਹੁੰਦੇ ਹਾਂ। ਉਹਦੇ ਵਿੱਚ ਇਹ ਹੈ ਕਿ ਉਹਨਾਂ ਦੇ ਬੱਚੇ ਰੀਸ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਉਸ ਉਹਨਾਂ ਲੋਕਾਂ ਦੀ, ਉਹ ਲੋਕ ਥੱਕ ਕੇ ਮੁੜੇ ਆਏ ਪਿੱਛੇ ਨੂੰ, ਸਾਡੇ ਵਾਲੇ ਉਧਰ ਨੂੰ ਜਾਂਦੇ ਨੇ। ਹੁਣ ਦੁਨੀਆਂ ਨੇ ਤੰਬਾਕੂ ਬੈਨ ਕਰਤਾ, ਸਾਡੇ ਸਾਰੇ ਜ਼ੋਰ ਲਾ ਰਹੇ ਨੇ ਬੀੜੀਆਂ ਦਾ, ਪੀਣ ਦਾ ਜ਼ੋਰ ਲਾ ਰਹੇ ਹਾਂ ਵੀ ਕਸਰ ਕੱਢ ਜਾਈਏ ਉਹਨਾਂ ਨੇ ਜਿਹੜੀ ਬੰਦ ਕਰੀਏ। ਅਸੀਂ ਉਹੀ ਗੱਲ ਕਰਕੇ ਹਟਦੇ ਹਾਂ, ਚੰਗਾ ਇਹ ਹੈ ਕਿ ਛੇਤੀ ਸਮਝਦੀ। ਸੋ ਉਹਨਾਂ ਬੱਚਿਆਂ ਵਾਸਤੇ ਸਾਡੇ ਧਿਆਨ ਵਿੱਚ ਨੇ ਉਹ ਬੱਚੇ ਬਾਹਰਲੇ, ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀ ਕਲਚਰ ਬਿਲਕੁਲ ਨਵੀਂ ਨਰੋਈ ਔਰ ਲੇਟੈਸਟ ਹੈ, ਇਹ ਨਾ ਕਿਤੇ ਇਹਨਾਂ ਬੱਚਿਆਂ ਦੇ ਹੱਥਾਂ ਚੋਂ ਨਿਕਲ ਜਾਵੇ। ਇਹਦੇ ਵਿੱਚ ਜਦ ਆਉਣਗੇ ਗੁਰੂ ਨਾਨਕ ਦੇ ਮੰਡਲ ਦੇ ਵਿੱਚ, ਉਹਨਾਂ ਨੂੰ ਸ਼ਾਂਤੀ ਵੀ ਆਏਗੀ, ਸੁੱਖ ਵੀ ਪ੍ਰਾਪਤ ਹੋਏਗਾ, ਸੋਈ ਆਏਗੀ। ਉਹਨਾਂ ਨੂੰ ਰੋਕਣਾ ਪੈਣਾ, ਉਹ ਲੈਂਗੁਏਜ ਸਾਨੂੰ ਕਰਨੀ ਉਹ ਪੈਣੀ ਹੈ ਜਿਹੜੀ ਉਹ ਸਮਝਦੇ ਨੇ। ਸੋ ਇਸ ਕਰਕੇ ਉਹਨਾਂ ਬੱਚਿਆਂ ਵਾਸਤੇ ਇੰਨੀ ਸਿਖਾਲੀ ਅੰਗਰੇਜ਼ੀ ਲਿਖੋ, ਅਸੀਂ ਜਿਹੜੀ ਪੰਜਾਬੀ ਲਿਖਦੇ ਹਾਂ ਮੇਰਾ ਇੱਕ ਅੱਖਰ ਨਹੀਂ ਹੁੰਦਾ, ਮੈਂ ਕਦੇ ਔਖਾ ਅੱਖਰ ਲਿਖਿਆ ਹੀ ਨਹੀਂ, ਜੇ ਲਿਖਿਆ ਵੀ ਗਿਆ ਜਦੇ ਮੈਂ ਘੱਟ ਕੇ ਸਿਖਾਲਾ ਪਾਉਣਾ, ਪਿੰਡਾਂ ਦਾ ਟੋਲਦਾ ਵੀ ਪਿੰਡਾਂ ਵਾਲਾ ਟੋਲੋ, ਇਹ ਤਾਂ ਸਾਡੇ ਬਹੁਤੇ ਤਾਂ ਪਾਠਕ ਸਾਡੇ ਪਿੰਡਾਂ ਤੋਂ ਹੀ ਆਉਂਦੇ ਨੇ, ਉਹਨਾਂ ਦੀ ਸਮਝ ਪਵੇ। ਅਸੀਂ ਕੋਈ ਲਟਰੇਰੀ ਪੀਸ ਨਹੀਂ ਪੈਦਾ ਕਰ ਰਹੇ, ਨਾ ਸਾਨੂੰ ਇੱਛਿਆ, ਨਾ ਸਾਨੂੰ ਇਹ ਇੱਛਿਆ ਵੀ ਕੋਈ ਕਹੇ ਜੀ ਆਤਮ ਮਾਰਗ ਬੜਾ ਸੋਹਣਾ ਨਿਕਲਿਆ ਜੀ, ਉਹ ਅਸੀਂ ਅਵੋਇਡ ਕਰਦੇ ਹਾਂ। ਅਸੀਂ ਆਮ ਜਨਤਾ ਨਾਲ ਸਾਡਾ ਸੰਬੰਧ ਹੈ। ਸੋ ਇਸ ਕਰਕੇ ਜਿੱਥੇ ਮੇਰੇ ਸਾਥੀ ਸਾਰੇ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਵੀ ਤਕੜੇ ਹੋ ਕੇ ਲੱਕ ਬੰਨ ਕੇ ਲੱਗੋ ਤਾਂ ਕਿ ਇਹ ਘਰ ਘਰ ਦੇ ਵਿੱਚ ਪਹੁੰਚ ਜਾਵੇ, ਸ਼ਾਂਤੀ ਵਰਤ ਜਾਏਗੀ, ਸੁੱਖ ਵਰਤ ਜਾਏਗਾ। ਜਦੋਂ ਇਹ ਫੋਰਨ ਦੇ ਵਿੱਚ ਬੱਚਿਆਂ ਨੇ ਪੜ੍ਹਿਆ, ਗੋਰਿਆਂ ਦੇ ਬੱਚਿਆਂ ਨੇ ਪੜ੍ਹਿਆ, ਉਹ ਅੱਗੇ ਇੱਕ ਜੋਗੀ ਜੀ ਨੇ ਜਾ ਕੇ ਕਿੰਨੇ ਅਰਜ ਕਰ ਦਿੱਤਾ, ਉਹੀ ਅਸਰ ਇਹ ਕਰੇਗਾ, ਸਾਡੇ ਬੱਚੇ ਬਚ ਜਾਣਗੇ। ਕਿਉਂਕਿ ਸਾਨੂੰ ਪਤਾ ਵੀ ਸਾਡੀ ਕਲਚਰ ਸਾਡੀ ਰੋਹ ਰੀਤ ਬੜੀ ਨਰੋਈ ਹੈ, ਉਹ ਬਿਲਕੁਲ ਫੋਕੀ ਹੈ, ਜਿਹੜੀ ਕਾਮ ਦੇ ਪਿੱਛੇ ਤੇ ਰਸਾਂ ਦੇ ਪੀਣ ਖਾਣ ਦੇ ਪਿੱਛੇ ਚੱਲਦੀ ਹੈ। ਉਹਦੇ ਹੁੰਦਾ ਕੀ ਹੈ, ਰੋਗ ਏ ਰੋਗ ਪੈ ਜਾ ਹੋ ਜਾਂਦੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕਰਦੇ ਸਵਾਗਾ ਟਲ ਖਸਮ ਬਸਾਰ ਕੀਏ ਰਸ ਭੋਗ ਤਾਂ ਤਾਂ ਰੁੱਟ ਖਲੋਏ। ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇੰਗਲਿਸ਼ ਦਾ ਸ਼ੁਰੂ ਕਰਦੇ ਹਾਂ। ਛੇਤੀ ਉਹ ਮੇਰਾ ਜਾਣ ਦਾ ਬਣ ਰਿਹਾ, ਉਮਰ ਤਾਂ ਹੈ ਨਹੀਂ ਇਹ ਬਾਹਰ ਫਿਰਨ ਦੀ, ਪਰ ਠੀਕ ਹੈ ਜੇ ਮਹਾਰਾਜ ਨੇ ਡਿਊਟੀ ਲਾਈ ਹੈ, ਜਾਣਾ ਤਾਂ ਜਦੇ ਹੀ ਹੈ ਜਦ ਉਹਨੇ ਚਿੱਠੀ ਆ ਜਾਣੀ, ਤੇ ਉਦੋਂ ਪਹਿਲਾਂ ਜਿੰਨਾ ਚਿਰ ਦੁਨੀਆਂ ਚੱਲਦੇ ਆ ਉਨੀ ਦੇਰ ਤੱਕ ਕੁਛ ਨਾ ਕੁਛ ਹਿਲਜੁਲ ਕਰਦੀ ਰਹੀਏ। ਜੇ ਇਹ ਕਹੀਏ ਵੀ ਮੈਨੂੰ ਕੀ ਹੈ, ਇਹ ਗੱਲ ਬਿਲਕੁਲ ਗਲਤ ਹੈ। ਇਸੇ ਭਾਵਨਾ ਨੇ ਅੱਗੇ ਹਿੰਦੁਸਤਾਨ ਨੂੰ ਗੁਲਾਮ ਰੱਖਿਆ ਹਜ਼ਾਰਾਂ ਸਾਲ, ਕਹਿੰਦੇ ਅਸੀਂ ਤਾਂ ਭੇਡਾਂ, ਸਾਡੀ ਤਾਂ ਉਹਨੇ ਲਾਉਣੀ ਹੈ, ਰਾਜੇ ਨੇ ਦੇਸੀ ਰਾਜਾ ਹੋਇਆ ਕਿ ਬਾਹਰਲਾ ਹੋਇਆ, ਆ ਭਾਵਨਾ ਸੀ ਇੱਥੇ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਅਸੀਂ ਗੁਰੂ ਨੇ ਜਗਾਏ ਹੋਏ ਹਾਂ ਜਾ ਕੇ ਇਹਨੂੰ ਪਤਾ ਹੁੰਦਾ ਕਿ ਚੋਰ ਲੁੱਟ ਰਹੇ ਕੋਸ਼ਿਸ਼ ਕਰਦਾ ਵੀ ਜਗਾ ਦੀਏ ਤੇ ਚੋਰ ਲੁੱਟਣ ਤੇ ਨਾ ਹਟ ਜਾਣ ਤੋ ਇਸ ਕਰਕੇ ਇਹ ਗੱਲ ਨੂੰ ਸਮਝੋ ਤੇ ਆਪਣਾ ਇਰਾਦਾ ਬਣਾਓ ਆਮ ਜੀਵਨ ਤਾਂ ਲੰਘੇ ਜਾਣਾ ਪਰ ਕੁਛ ਕਰਦੇ ਵਿੱਚ ਦੁਨੀਆ ਜਬ ਲੱਗ ਦੁਨੀਆ ਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ ਇਸ ਤਰ੍ਹਾਂ ਦੇ ਨਾਲ ਹੁਣ ਸਾਰੇ ਪ੍ਰੇਮੀ ਭਾਈ ਰਾਮ ਸਾਹਿਬ ਚ ਬੋਲੋ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਦੱਸਣਾ ਬਿਹਤਰ